ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਦਾ ਹੁਕਮ ਮੰਨ ਕੇ ਕੀਰਤਪੁਰ ਸਾਹਿਬ ਵਿਖੇ ਰਹਿ ਰਹੇ ਹਨ। ਇੱਕ ਦਿਨ ਐਸਾ ਸਮਾਂ ਆਇਆ, ਸ਼ਿਕਾਰ ਦੇ ਬਹਾਨੇ ਬਾਹਰ ਗਏ ਹਨ, ਇੱਕ ਗਊ ਸੀ ਉਹ ਚੜ੍ਹਾਈ ਕਰ ਗਏ। ਜਿਹੜੇ ਪਹਾੜੀਏ ਲੋਕ ਸਨ ਉਹ ਇਕੱਠੇ ਹੋ ਕੇ ਰਾਲੇ ਹੋ ਗਏ, ਕਹਿਣਗੇ ਸਾਡੀ ਗਊ ਮਾਰ ਦਿੱਤੀ, ਇਹਨੂੰ ਜਿੰਦਾ ਕਰੋ। ਬਾਬਾ ਜੀ ਨੇ ਉਸ ਵੇਲੇ ਜਨਮ ਗਵਾ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਛਿੜਕ ਕੇ ਗਊ ਜਿੰਦਾ ਕਰ ਦਿੱਤੀ ਸੀ, ਜਿਸ ਗੁਰਦੁਆਰੇ ਦਾ ਨਾਮ ਜਿੰਦ ਵੜੀ ਹੁਣ ਤੱਕ ਕੀਰਤਪੁਰ ਸਾਹਿਬ ਦੇ ਲਾਗੇ ਪੈਂਦਾ ਹੈ। ਜਦੋਂ ਛੇਵੇਂ ਪਾਤਸ਼ਾਹ ਜੀ ਨੂੰ ਪਤਾ ਲੱਗਾ, ਗੁਰੂ ਗਰੀਬ ਨਿਵਾਸ ਜੀ ਨੇ ਉਸ ਵੇਲੇ ਆਪਣੇ ਕੋਲ ਬੁਲਾ ਕੇ ਕਿਹਾ ਸੀ ਕਿ ਜਾ ਹੁਣ ਤੁਸੀਂ ਰਹੋ ਤੇ ਜਾਂ ਅਸੀਂ ਰਹਿੰਦੇ ਹਾਂ, ਇੱਕ ਮਿਆਨ ਵਿੱਚ ਦੋ ਕਿਰਪਾਨਾਂ ਨਹੀਂ ਪੈ ਸਕਦੀਆਂ। ਤੋ ਅੱਗੋਂ ਉੱਤਰ ਕੋਈ ਨਹੀਂ ਸੀ ਦਿੱਤਾ, ਇੱਕੋ ਡੇਰਾ ਕਿਹਾ ਸੀ ਸਤ ਬਚਨ ਜੀ। ਇੰਨੀ ਗੱਲ ਕਰਕੇ ਵਾਪਸ ਜਾ ਕੇ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਸਤਖੰਡ ਨੂੰ ਪਿਆਨਾ ਕੀਤਾ ਸੀ। ਬਾਬਾ ਅਕਾਲ ਰਾਜ ਸਾਹਿਬ ਜੀ ਸੋਇਵੇਂ ਛਤਰੇ ਸੀ ਜਿਹੜਾ ਗੁਰਮੁਖ ਨਾਮੇ, ਉਸ ਦੇ ਸਪੁੱਤਰ ਮੋਹਨ ਜੀ ਨੂੰ ਜਿਉਂਦਾ ਕੀਤਾ ਸੀ ਖੁਦੋ ਖੁੰਡੀ ਖੇਡਦਿਆਂ ਹੋਇਆ। ਤੋ ਵਾਰੀ ਰਹਿ ਗਏ ਸੀ ਸੱਪ ਲੜਨ ਤੋਂ, ਚੜ੍ਹਾਈ ਕਰ ਗਿਆ ਸੀ, ਹਾਹਾਕਾਰ ਸਾਰੇ ਹੋ ਰਹੇ ਸੀ। ਉਹਦੇ ਮਾਤਾ ਪਿਤਾ ਨੇ ਬਾਬਾ ਅਕਾਲ ਰਾਜ ਜੀ ਨੂੰ ਬੇਨਤੀ ਕੀਤੀ ਸੀ। ਬਾਬਾ ਅਕਾਲ ਰਾਜ ਜੀ ਨੇ ਗੱਚ ਖੁੰਡੀ ਪਾ ਕੇ ਕਿਹਾ ਸੀ ਸਾਡੀ ਵਾਰੀ ਦਿਓ, ਕਿੱਤ ਦਿਓ, ਬਾਜੀ ਦਿਓ। ਉੱਠ ਕੇ ਬੈਠ ਗਏ ਸਨ, ਜੋ ਛੇਵੇਂ ਪਾਤਸ਼ਾਹ ਦੇ ਇਸ ਬਚਨ ਦਾ ਪਤਾ ਲੱਗਾ, ਉਦੋਂ ਹੀ ਇਹ ਬਚਨ ਵਰਤੇ ਸਨ। ਬਾਬਾ ਅਕਾਲ ਰਾਜ ਜੀ ਸਤਖੰਡ ਸਾਹਿਬ ਪਿਆਨਾ ਕਰ ਗਏ ਸਨ। ਬਾਬਾ ਅਣੀ ਰਾਜ ਜੀ ਉਹ ਮਸਤ ਭਾਵ ਕਿਰਿਆ ਕਰਦੇ, ਇੱਕ ਵਾਰ ਸਗਾਈ ਦਾ ਟਾਈਮ ਆਇਆ, ਉਸ ਵੇਲੇ ਪੁੱਛਿਆ ਕਿ ਤੁਸੀਂ ਸਗਾਈ ਕਰਾਉਣੀ ਚਾਹੁੰਦੇ ਹੋ? ਕਹਿੰਦੇ ਸਗਾਈ ਕੀ ਹੁੰਦੀ ਹੈ? ਹੱਥ ਪਏ ਸਨ ਸਾਰੇ ਮਸਤ ਭਾਵ ਦੇ ਕਰਕੇ, ਜੋ ਸੂਰਜਮਲ ਜੀ ਸਨ ਉਹਨਾਂ ਦਾ ਵੀ ਖਿਆਲ ਸੀ ਕਿ ਗੁਰਤਾ ਗੱਦੀ ਪ੍ਰਾਪਤ ਹੋਵੇ ਮਾਤਾ ਜੀ ਦਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਮਾਤਾ ਮਰਵਾਹੀ ਜੀ ਨੂੰ ਪੁੱਛਿਆ ਸੀ, ਜੋ ਗੁਰੂ ਸਾਹਿਬ ਦੇ ਮਹਿਲ ਸਨ, ਉਹਨਾਂ ਦਾ ਤਾਂ ਖਿਆਲ ਸੀ, ਪਰ ਸੂਰਜਮਲ ਤੋਂ ਜਦੋਂ ਪੁੱਛਿਆ ਉਹਨਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਨੂੰ ਸਿੱਖੀ ਬਖਸ਼ੋ। ਇਹ ਸੁਣ ਕਰਕੇ ਮਹਾਰਾਜ ਬੜੇ ਪ੍ਰਸੰਨ ਹੋਏ ਸਨ ਤੇ ਸਤਿਗੁਰੂ ਨੇ ਬਚਨ ਦਿੱਤਾ ਸੀ, ਵਰ ਦਿੱਤਾ ਸੀ ਕਿ ਤੇਰੇ ਕੋਲ ਸਿੱਖੀ ਰਹੇਗੀ। ਭਾਵੇਂ ਇੱਕ ਤਾਂ ਅੱਗੇ ਜਾ ਕਰਕੇ ਬੇਮੁਖ ਹੋਇਆ ਸੀ, ਪਰ ਗੁਰੂ ਸਾਹਿਬ ਦਾ ਬਚਨ ਰਿਹਾ ਸੀ। ਜੋ ਸ਼ਿਆਮ ਸਿੰਘ ਸੀ ਉਹ ਪੱਕਾ ਰਿਹਾ ਸੀ, ਜੋ ਗੁਲਾਬ ਰਾਜ ਸੀ ਉਹ ਬਦਲ ਗਿਆ ਸੀ, ਤੋ ਅੱਗੇ ਜਾ ਕੇ ਉਹਦੀ ਬੁਰੀ ਹਾਲਤ ਹੋਈ ਸੀ। ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਜਦੋਂ ਮਿਲੀ ਹੈ, ਉਸ ਤੋਂ ਪਹਿਲਾਂ ਮੀਰੀ ਪੀਰ ਦੇ ਮਾਲਕ ਨੇ ਕਰਤਾਰਪੁਰ ਸਾਹਿਬ ਦਾ ਜਨਮ ਕਰਕੇ ਪੈਰੇ ਥਾਂ ਤੇ ਕਾਲੇ ਥਾਂ ਵਰਗਿਆਂ ਨੂੰ ਤੇ ਦਤਾਰ ਅਲੀ ਵਰਗੇ ਅਸਮਾਨ ਥਾਂ ਵਰਗੇ ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਕਹਾਉਂਦੇ ਸੀ ਜੰਗੇ, ਇਹਨਾਂ ਸਾਰਿਆਂ ਨੂੰ ਖਤਮ ਕਰਕੇ ਕਰਤਾਰ ਜੰਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੁਕਮ ਮੰਨ ਕੇ ਉੱਥੇ ਜੰਗ ਕੀਤਾ ਸੀ। ਕੀਰਤਪੁਰ ਸਾਹਿਬ ਜਾ ਕੇ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਤੋ ਸਤਖੰਡ ਪਿਆਨਾ ਕੀਤਾ। ਉਸ ਤੋਂ ਪਿੱਛੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਹਾਸਲ ਹੋਈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਵਿੱਚ ਪਹੁੰਚੇ, ਔਰੰਗਜ਼ੇਬ ਨੇ ਯਤਨ ਕੀਤਾ ਕਿ ਮੈਂ ਇੱਕ ਵਾਰ ਦਰਸ਼ਨ ਕਰ ਲਵਾਂ। ਸਤਿਗੁਰੂ ਜੀ ਨੇ ਕਿਹਾ ਸੀ ਨਾ ਤੇਰੇ ਮੱਥੇ ਲੱਗਣਾ ਨਾ ਤੈਨੂੰ ਮੱਥੇ ਲਾਉਣਾ। ਇਹ ਬਚਨ ਪੂਰਿਆ ਕੀਤੇ ਜਿਸ ਵੇਲੇ ਸੱਤਖੰਡ ਪਿਆਨਾ ਇੱਥੇ ਆ ਜਾ ਬਾਬਾ ਜੀ ਦੇ ਜਿਸ ਵੇਲੇ ਸੱਤਖੰਡ ਪਿਆਨਾ ਕੀਤਾ ਹੈ, ਉਸ ਵੇਲੇ ਔਰੰਗਜ਼ੇਬ ਨੇ ਸਤਿਗੁਰੂ ਦੇ ਬਚਨਾਂ ਨੂੰ ਪਿਛਲਾਉਣਾ ਚਾਹਿਆ ਤੇ ਜੋਤੀ ਜੋ ਸਮਾਏ ਹੋਏ ਆਪਣੇ ਆਪ ਨੂੰ ਕਿਵੇਂ ਲੋਕ ਰੱਖ ਲੈਣਗੇ, ਹੁਣ ਮੈਂ ਦਰਸ਼ਨ ਕਰ ਲੈਂਦਾ ਹਾਂ। ਜੋ ਦਰਸ਼ਨ ਕਰਨ ਵਾਸਤੇ ਗਿਆ ਉਸ ਵੇਲੇ ਬੜੇ ਭਾਰੀ ਮੂਰਛਾ ਆ ਗਏ, ਬੇਹੋਸ਼ ਹੋ ਕੇ ਡਿੱਗ ਪਿਆ ਸੀ, ਵਾਪਸ ਚੁੱਕ ਕੇ ਉਸਨੂੰ ਲੈ ਆਏ ਸਨ। ਸਤਿਗੁਰੂ ਜੀ ਨੇ ਉਹ ਬਚਨ ਪੂਰਿਆ ਕੀਤਾ। ਉੱਥੋਂ ਬਾਬਾ ਬਕਾਲੇ ਦਾ ਬਚਨ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਹਾ ਸੀ, ਕਿਉਂਕਿ ਬਾਬਾ ਜੀ ਇਸ ਵਾਸਤੇ ਲੱਗੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਵੱਡੇ ਭਾਈ ਬਾਬਾ ਗੁਰਦਿੱਤਾ ਜੀ ਸਨ। ਸੋ ਬਾਬਾ ਗੁਰਦਿੱਤਾ ਜੀ ਦੇ ਗੁਰੂ ਹਰਿਰਾਏ ਸਾਹਿਬ ਜੀ ਤੇ ਗੁਰੂ ਹਰਿਰਾਏ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਭਰਾ ਹੋਣ ਦੇ ਕਾਰਨ ਬਾਬਾ ਜੀ ਲੱਗਦੇ ਸਨ, ਤਾਂ ਬਾਬਾ ਬਚਨ ਵਰਤਿਆ ਸੀ। ਸੋ ਸਤਿਗੁਰੂ ਗਰੀਬ ਨਿਵਾਸ ਜੀ ਨੂੰ ਗੁਰਤਾ ਗੱਦੀ ਉੱਥੇ ਬੈਠਿਆ ਹੀ ਚੋਜੀ ਪ੍ਰੀਤਮ ਜੀ ਨੇ ਭੇਜੀ ਸੀ। ਬਾਬੇ ਬਕਾਲੇ ਸਾਹਿਬ ਦੇ ਵਿੱਚ ਗੁਰਤਾ ਗੱਦੀ ਆਈ ਜਾਣ ਕੇ ਸਿੱਖ ਦੇ ਪਾਸੋਂ ਲੈ ਕੇ ਸਤਿਕਾਰ ਕੀਤਾ ਤੇ ਬਚਨ ਕਰ ਦਿੱਤਾ, ਸਿੱਖਾ ਤੁਹਾਨੂੰ ਪ੍ਰਗਟ ਨਹੀਂ ਕਰਨਾ ਗੁਪਤ ਰਹਿਣਾ ਹੈ। ਇਹ ਬਚਨ ਮੰਨ ਕੇ ਸੋ ਗੁਪਤ ਸਮਾਂ ਲੰਘਦਾ ਗਿਆ, ਸਮਾਂ ਐਸਾ ਆ ਗਿਆ। ਮੱਖਣ ਸ਼ਾਹ ਜੋ ਪ੍ਰੇਮੀ ਸੀ ਸਤਿਗੁਰੂ ਘਰ ਦਾ, ਜਹਾਜ਼ ਲੈ ਕੇ ਵਪਾਰ ਵਾਸਤੇ ਬਾਹਰ ਗਿਆ ਹੋਇਆ ਸੀ। ਜਹਾਜ਼ ਸਮੁੰਦਰ ਚ ਅੜਕਣ ਤੋਂ ਰੁਕਣ ਤੋਂ ਕਪਤਾਨ ਨੇ ਜਹਾਜ਼ ਦੇ ਮਲਾਹ ਨੇ ਕਿਹਾ ਕਿ ਆਪੋ ਆਪਣੇ ਪੀਰਾਂ ਨੂੰ ਯਾਦ ਕਰੋ, ਜਹਾਜ਼ ਖਤਰੇ ਵਿੱਚ ਪੈ ਗਿਆ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰੇਮੀ ਨੇ ਗੁਰੂ ਨਾਨਕ ਦੇਵ ਦਾ ਨਾਂ ਲੈ ਕੇ ਯਾਦ ਕੀਤਾ, ਪੰਜ ਸੌ ਮੋਹਰ ਸੁੱਖੇ ਜਹਾਜ਼ ਬੰਨੇ ਲੱਗਾ। ਗੁਰੂ ਗਰੀਬ ਨਿਵਾਸ ਜੀ ਦਾ ਪਿਆਰ ਹੈ ਤੇ ਬਾਬੇ ਬਕਾਲੇ ਸਾਹਿਬ ਪਹੁੰਚਿਆ, ਬਾਈ ਦੇ ਧਾਰੀ ਪਖੰਡੀ ਮੰਜੀਆਂ ਲਾ ਕੇ ਬੈਠੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਪਿਆਰੇ ਨੇ ਦੋ ਦੋ ਮੋਹਰਾਂ ਰੱਖ ਕੇ ਪਰਖ ਕੇ ਸਾਰੇ ਮਾਇਆ ਚ ਪਰਚ ਗਏ। ਅਖੀਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਂ ਪੁੱਛ ਕੇ ਸਤਿਗੁਰਾਂ ਦੇ ਪਾਸ ਜਾ ਕੇ ਬੇਨਤੀ ਕੀਤੀ, ਨਮਸਕਾਰ ਕੀਤੇ, ਦੋ ਮੋਹਰਾਂ ਮੱਥਾ ਟੇਕੀਆਂ। ਸਤਿਗੁਰੂ ਗਰੀਬ ਨਿਵਾਸ ਜੀ ਨੇ ਉਸ ਵੇਲੇ ਕਿਹਾ, ਪ੍ਰੇਮੀਆਂ ਜਦੋਂ ਕੰਮ ਸੀ ਉਹ ਪੰਜ ਸੌ ਮੋਹਰ ਸੁੱਕੇ ਤੇ ਭਾਵੇਂ ਗੁਰੂ ਘਰ ਨੂੰ ਮਾਰੇ ਕੋਈ ਭੁੱਖ ਨਹੀਂ, ਪਰ ਸਿੱਖ ਨੂੰ ਵੀ ਸਿਰ ਵਿੱਚ ਪੱਕਿਆ ਰਹਿਣਾ ਚਾਹੀਦਾ। ਇਹ ਸੁਣ ਕੇ ਪੰਜ ਸੌ ਮੋਹਰ ਮੱਥਾ ਟੇਕ ਦਿੱਤੇ ਸੀ। ਤੋ ਮਹਾਰਾਜ ਜੀ ਨੇ ਇਸ ਨੂੰ ਭਾਵੇਂ ਵਿਵਾਦਿਤ ਕੀਤਾ ਸੀ ਤੇ ਨਾਲ ਬਚਨ ਕਹਿ ਸੀ ਕਿ ਭਾਈ ਜੇ ਪ੍ਰਗਟ ਕੀਤਾ ਤੇ ਮੂੰਹ ਕਾਲਾ ਕਰਾਂਗੇ। ਭਾਈ ਮੱਖਣ ਸ਼ਾਹ ਨੇ ਗੁਰੂ ਕਹਿ ਦਾ ਬਚਨ ਪੂਰਾ ਕਰਨ ਵਾਸਤੇ ਸੰਗਤਾਂ ਨੂੰ ਖੁਸ਼ ਕਰਨ ਵਾਸਤੇ ਆਪ ਹੀ ਤਵੇ ਤੋਂ ਕਾਲ ਖਿਲਾ ਕੇ ਆਪਣੇ ਚਿਹਰੇ ਤੇ ਮਲ ਕੇ ਗੁਰਲਾ ਦੋਰੇ ਦਾ ਢੰਡੋਰਾ ਦੇ ਕਰਕੇ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ। ਸੱਚੇ ਪਾਤਸ਼ਾਹ ਬਾਹਰ ਪ੍ਰਗਟ ਹੋਏ, ਧੀਰ ਮੱਲ ਦੇ ਮਸੰਦ ਸਿੰਘ ਨੇ ਗੋਲੀ ਚਲਾ ਦਿੱਤੇ। ਸੋ ਭਲੋ ਧੀਰ ਮੱਲ ਭਲੋ ਦਾ ਬਚਨ ਗੁਰੂ ਗਰੀਬ ਨਿਵਾਸ ਜੀ ਨੇ ਕਿਹਾ ਹੈ। ਡੇਰਾ ਲੁੱਟਿਆ ਗਿਆ, ਮੱਖਣ ਸ਼ਾਹ ਨੂੰ ਪਤਾ ਲੱਗਾ, ਸਾਰਾ ਡੇਰਾ ਵਾਪਸ ਲਿਆ ਕੇ ਦਿੱਤਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਇੱਥੋਂ ਅਨੰਦਪੁਰ ਸਾਹਿਬ ਨੂੰ ਜਾਣਾ ਕੀਤਾ। ਸਰੂਪ ਨਦੀ ਵਿੱਚ ਵਰਨ ਰਾਜੇ ਦੀ ਸੇਵਾ ਲਾ ਦਿੱਤੇ। 13 ਦਿਨਾਂ ਪਿੱਛੋਂ ਧੀਰ ਮੱਲ ਕੱਢ ਕੇ ਲਿਆ ਸੀ ਸਰੂਪ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਸਮਾਂ ਆਇਆ, ਵਿਆਹ ਥਾਵਾਂ ਤੇ ਜੀਵਾਂ ਦੇ ਕਲਿਆਣ ਕੀਤੇ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਵਤਾਰ ਪਟਨਾ ਸਾਹਿਬ ਵਿਖੇ ਹੋਇਆ। ਬਿਸ਼ਨ ਸਿੰਘ ਰਾਜੇ ਵਿੱਚ ਰਾਜਾ ਰਾਮ ਦੀ ਸਲਾਹ ਕਰਵਾਈ। ਉੱਥੋਂ ਵਾਪਸ ਆਉਂਦਿਆਂ ਉੱਥੇ ਹੁੰਦਿਆਂ ਹੋਇਆਂ ਸਤਿਗੁਰੂ ਦੇ ਅਵਤਾਰ ਦਾ ਸੁਨੇਹਾ ਪਹੁੰਚਿਆ, ਅਖੰਡ ਪਾਠ ਕਰਵਾਇਆ ਗਿਆ, ਲੰਗਰ ਵੰਡੇ ਗਏ, ਖੁਸ਼ੀਆਂ ਮਨਾਈਆਂ ਗਈਆਂ। ਸਤਿਗੁਰੂ ਜੀ ਅਨੰਦਪੁਰ ਸਾਹਿਬ ਨੂੰ ਆਏ, ਕਾਲੀ ਧਰ ਜੀ ਦੀ ਮਾਤਾ ਜੀ ਦੇ ਨਾਲ ਅਨੰਦਪੁਰ ਸਾਹਿਬ ਨੂੰ ਆਏ ਹਨ। ਇੱਥੇ ਠਹਿਰਦਿਆਂ ਹੋਇਆਂ ਸਮਾਂ ਐਸਾ ਆ ਗਿਆ, ਕਸ਼ਮੀਰੀ ਪੰਡਤਾਂ ਦੇ ਜਨੇਊ ਔਰੰਗਜ਼ੇਬ ਨੇ ਲਾਉਣੇ ਸ਼ੁਰੂ ਕਰ ਦਿੱਤੇ। ਤਾਂ ਜਿਹੜਾ ਕਸ਼ਮੀਰ ਦੇ ਇਲਾਕੇ ਦਾ ਸੀ ਪਠਾਣ, ਉਸਨੇ 13-13 ਕੋਹ ਤੱਕ ਜਿਤਨਾ ਹਿੰਦੂ ਵੱਸਦਾ ਸੀ ਸਾਰਿਆਂ ਦੇ ਜਨੇਊ ਲਾ ਕੇ ਤੋਲੇ ਸਵਾ ਮਣ ਭਾਰ ਹੋਇਆ। ਔਰੰਗਜ਼ੇਬ ਨੇ ਕਹਿ ਦਿੱਤਾ ਕਿ ਨਿਤਾ ਪ੍ਰਤੀ ਸਵਾ ਮਣ ਮੈਨੂੰ ਲੈਣੇ ਚਾਹੀਦੇ ਹੈ, ਕਿਉਂਕਿ ਇੱਕ ਬ੍ਰਾਹਮਣ ਨੂੰ ਕਥਾ ਸੁਣਾਇਆ ਕਰਦਾ ਸੀ ਤੇ ਜਿੱਥੇ ਧਰਮ ਦੀ ਗੱਲ ਆਇਆ ਕਰਦੇ ਉਹ ਛੱਡ ਦਿਆ ਕਰਦਾ ਤੇ ਇਹਦੇ ਪੱਖ ਦੀਆਂ ਸੁਣਾਈ ਜਾਇਆ ਕਰਦਾ। ਇੱਕ ਦਿਨ ਉਹ ਬਿਮਾਰ ਹੋ ਗਿਆ ਤੇ ਪੰਡਤ ਨੇ ਆਪਣਾ ਮੁੰਡਾ ਭੇਜ ਦਿੱਤਾ। ਜਦੋਂ ਮੁੰਡੇ ਨੂੰ ਪਤਾ ਨਹੀਂ ਸੀ ਇਸ ਗੱਲ ਦਾ, ਉਹਨੇ ਕਥਾ ਕਰਦਿਆਂ ਕਹਿ ਦਿੱਤਾ ਵੀ ਸਾਰਿਆਂ ਨੂੰ ਆਪੋ ਆਪਣੇ ਧਰਮ ਪੱਕਿਆ ਹੋਣਾ ਚਾਹੀਦਾ, ਧਰਮ ਸਾਰਿਆਂ ਦੇ ਕਲਿਆਣ ਕਰਦਾ। ਇਹ ਸੁਣ ਕੇ ਔਰੰਗਜ਼ੇਬ ਨੇ ਜ਼ੁਲਮ ਕਮਾਉਣਾ ਸ਼ੁਰੂ ਕੀਤਾ ਸੀ ਕਿ ਮੈਂ ਸਾਰਿਆਂ ਨੂੰ ਆਪਣੇ ਧਰਮ ਵਿੱਚ ਲਿਆਵਾਂ ਤੇ ਆਪਣਾ ਧਰਮ ਵਧਾਵਾਂ। ਐਸੀ ਹਾਲਤ ਹੋਈ ਸੀ। ਤਾਂ ਕਸ਼ਮੀਰੀ ਪੰਡਤਾਂ ਨੇ ਜਗਨਨਾਥ ਵਿੱਚ, ਇਸ ਤਰ੍ਹਾਂ ਕੇਦਾਰਨਾਥ ਵਿੱਚ, ਕਾਂਸੀ ਦੇ ਵਿੱਚ, ਬਗੜੀ ਨਾਰਾਇਣ ਤੇ ਜਾ ਕੇ ਕਮੱਥਿਆ ਦੇਵੀ ਨੂੰ, ਸ਼ਿਵਲਿੰਗ ਨੂੰ ਸਾਰਿਆਂ ਥਾਵਾਂ ਤੇ ਮੱਥੇ ਟੇਕ ਕੇ ਤੇ ਅਰਦਾਸਾਂ ਕੀਤੀਆਂ, ਪਰ ਕਿਸੇ ਨੇ ਨਹੀਂ ਸੁਣੀ। ਆਕਾਸ਼ਬਾਣੀ ਹੋਈ, ਕਹਿੰਦੇ ਸ਼ਿਵਜੀ ਦੀ ਚਿੱਠੀ ਆਈ, ਉਹ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਕਸ਼ਮੀਰੀ ਪੰਡਤ ਪਹੁੰਚੇ ਹਨ। ਮੂੰਹ ਤਾਲਿਆ, ਛਾਤੀ ਠੰਡੇ ਹੋਂਕੇ ਹਨ, ਹੋਠਾਂ ਤੇ ਸਿੱਤਰੀ ਆਈ ਹੋਈ ਹੈ, ਫਟੇ ਹੋਏ ਬਸ ਟੁੱਟੇ ਹੋਏ ਛਿੱਤਰ ਪਾਏ ਹੋਂਕੇ ਲੈ ਰਹੇ ਹਨ। ਗੁਰੂ ਸਾਹਿਬਾਨ ਦੇ ਪਾਸ ਆਏ, ਦਸਵੇਂ ਪਾਤਸ਼ਾਹ ਨੇ ਪੁੱਛਿਆ, ਪਿਤਾ ਜੀ ਕੌਣ ਹਨ? ਲਾਲ ਜੀ ਕਸ਼ਮੀਰ ਦੇ ਪੰਡਤ ਹਨ, ਇਹਨਾਂ ਦੇ ਧਰਮ ਨੂੰ ਔਰੰਗਜ਼ੇਬ ਨਾਸ਼ ਕਰ ਰਿਹਾ, ਇਹਨਾਂ ਦੇ ਧਰਮ ਦੀ ਰਾਖੀ ਵਾਸਤੇ ਕਿਸੇ ਮਹਾਂਪੁਰਖ ਦੇ ਸੀਸ ਦੀ ਲੋੜ ਹੈ। ਸਤਿਗੁਰੂ ਜੀ ਨੇ ਬੇਨਤੀ ਕੀਤੀ, ਪਿਤਾ ਜੀ ਆਪ ਜੀ ਨਾਲੋਂ ਮਹਾਂਪੁਰਖ ਦੁਨੀਆ ਚ ਇਸ ਵੇਲੇ ਕੋਈ ਵੱਡਾ ਨਹੀਂ, ਕਿਰਪਾ ਕਰੋ ਸਰਨਾ ਦੀ ਲਾਜ ਰੱਖੋ, ਤੋ ਇਹਨਾਂ ਦੇ ਵਾਸਤੇ ਆਪ ਕੁਰਬਾਨੀ ਦੀ ਬਖਸ਼ਿਸ਼ ਕਰੋ। ਚੋਜੀ ਪ੍ਰੀਤ ਜੀ ਸੁਣ ਕੇ ਬੜੇ ਖੁਸ਼ ਹੋਏ ਕਿ ਠੀਕ ਹੈ, ਤੁਹਾਡੇ ਤੋਂ ਇਹੋ ਸਾਨੂੰ ਪ੍ਰਤੀਤ ਸੀ, ਤੁਸੀਂ ਗੁਰਤਾ ਗੱਡੀ ਦਾ ਭਾਗ ਚੁੱਕ ਸਕੋਗੇ। ਇਹਨਾਂ ਬਚਨ ਕਹਿ ਕੇ ਖੁਸ਼ਾ ਬਖਸ਼ ਕੇ ਕਸ਼ਮੀਰੀ ਪੰਡਤਾਂ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ, ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਲਮਾਨ ਬਣ ਜਾਣ ਅਸੀਂ ਆਪਣੇ ਆਪ ਬਣ ਜਾਵਾਂਗੇ। ਇਹਨਾਂ ਨੇ ਜਾ ਕੇ ਸਾਰੀ ਗੱਲ ਉੱਥੇ ਦੱਸੀ, ਔਰੰਗਜ਼ੇਬ ਨੇ ਦੂਤ ਭੇਜੇ, ਗੁਰੂ ਸਾਹਿਬ ਨੇ ਇਧਰੋਂ ਤਿਆਰਾ ਕੀਤਾ, ਜੀਵਾਂ ਦੇ ਕਲਿਆਣ ਕਰਦੇ ਬਿਆੰਤ ਥਾਵਾਂ ਤੇ ਹੋ ਕੇ ਪਖੰਡੀਆਂ ਦੇ ਪਖੰਡ ਦੂਰ ਕਰਕੇ, ਕੋੜੀਆਂ ਦੇ ਕੋੜ ਦੂਰ ਕਰਕੇ, ਭੁੱਖਿਆਂ ਨੂੰ ਪ੍ਰਸ਼ਾਦੇ ਬਖਸ਼ ਕੇ, ਹੰਕਾਰੀਆਂ ਦਾ ਮਾਣ ਤੋੜ ਕੇ ਸਤਿਗੁਰੂ ਗਰੀਬ ਨਿਵਾਸ ਜੀ ਆਗਰੇ ਪਹੁੰਚੇ ਹਨ। ਆਗਰੇ ਵਿੱਚ ਜਾ ਕਰਕੇ ਸੁੱਤੇ ਬਾਗ ਚਰਨ ਪਾ ਕੇ ਉਹਨੂੰ ਹਰਿਆ ਕੀਤਾ, ਅਜਾਲੇ ਨੂੰ ਮਠਿਆਈ ਲੈਣ ਵਾਸਤੇ ਸੁੰਦਰ ਮੁੰਦਰੀ ਤੇ ਵਿਸ਼ਾਲਾ ਦਿੱਤਾ। ਸਤਿਗੁਰਾਂ ਤੋਂ ਲੈ ਕੇ ਪਹੁੰਚਿਆ ਬਾਜ਼ਾਰ ਵਿੱਚ, ਸਾਹੂਕਾਰ ਨੇ ਥਾਣੇਦਾਰ ਨੂੰ ਦੱਸਿਆ, ਥਾਣੇਦਾਰ ਨੇ ਉਸ ਅਜਾਜ ਨੂੰ ਪਕੜਿਆ, ਗੁਰੂ ਸਾਹਿਬਾਨ ਦੇ ਪਾਸ ਆਏ, ਸਤਿਗੁਰਾਂ ਤੋਂ ਨਾਮ ਪੁੱਛਿਆ, ਗੁਰੂ ਸਾਹਿਬ ਨੇ ਆਪਣਾ ਨਾਮ ਦੱਸ ਦਿੱਤਾ ਹੈ ਕਿ ਸੰਗਤਾਂ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਕੇ ਯਾਦ ਕਰਦੀਆਂ ਹਨ। ਖੁਸ਼ ਹੋ ਗਿਆ, 500 ਪਲੀਤ ਦਾ ਬੰਦਾ ਲਿਆ ਕੇ ਸੋ ਸਤਿਗੁਰਾਂ ਨੂੰ ਨਾਲ ਲੈ ਕੇ ਦਿੱਲੀ ਪਹੁੰਚਿਆ। ਸੋ ਦਿੱਲੀ ਦੇ ਵਿੱਚ ਜਾਂਦੇ ਆ ਭਾਈ ਮਤੀ ਦਾਸ ਤੇ ਭਾਈ ਜਿਆਲਾ ਜੀ, ਹੋਰ ਮੈਂ ਸਿੱਖ ਇਹ ਨਾਲ ਹਨ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦਰਸ਼ਨ ਕਰਨ ਵਾਸਤੇ 2200 ਸਿੱਖ, ਵਾਹਿਗੁਰੂ 1400 ਸਿੱਖ ਉਸ ਵੇਲੇ ਉੱਥੇ ਪਹੁੰਚਿਆ ਹੋਇਆ ਸੀ। ਸੋ ਔਰੰਗਜ਼ੇਬ ਨੇ ਸਾਰਿਆਂ ਨੂੰ ਪਕੜ ਲਿਆ, ਗੁਰੂ ਗਰੀਬ ਨਿਵਾਸ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਹਿ ਰਹੇ ਭਾਈ ਜੀ ਜਾਣਾ ਚਾਹੁੰਦੇ ਹੋ ਤੇ ਅਸੀਂ ਤੁਹਾਨੂੰ ਕੱਢ ਦਿੰਦੇ ਹਾਂ। ਬੇਨਤੀ ਕੀਤੀ ਸਾਰਿਆਂ ਨੇ, ਸਤਿਗੁਰੂ ਨੇ ਕਿਹਾ ਵਾਹਿਗੁਰੂ ਕਹਿ ਕੇ ਨਿਕਲ ਜਾਓ, ਤਾਂ ਉਸ ਤੇ ਆਪਣੇ ਆਪ ਹੀ ਖੁੱਲ ਗਏ ਸੀ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਕੇ ਚਲੇ ਗਏ ਸਨ। ਸੋ ਗੁਰੂ ਗਰੀਬ ਨਿਵਾਸ ਜੀ ਦੇ ਨਾਲ ਔਰੰਗਜ਼ੇਬ ਨੇ ਗੱਲਾਂ ਕੀਤੀਆਂ, ਮਹਾਰਾਜ ਨੂੰ ਕਹਿਣ ਲੱਗਾ ਜਾਂ ਤਾਂ ਕਰਾਮਾਤ ਵਿਖਾਓ, ਜਾਂ ਇਸਲਾਮ ਕਬੂਲ ਕਰ ਲਵੋ, ਜਾਂ ਫਿਰ ਸੀਸ ਦੇਣਾ ਪਵੇਗਾ। ਮਹਾਰਾਜ ਕਹਿਣ ਲੱਗੇ ਅਸੀਂ ਤਿਆਰੀ ਕਰਕੇ ਆਏ ਹਾਂ, ਪਹਿਲੀਆਂ ਤੇਰੀਆਂ ਗੱਲਾਂ ਦੋਵੇਂ ਨਹੀਂ ਮੰਨੀਆਂ ਜਾਣੀਆਂ, ਸੀਸ ਦੇਣ ਵਾਲੀ ਜਿਹੜੀ ਗੱਲ ਹੈ ਇਹ ਅਸੀਂ ਤਿਆਰੀ ਕਰਕੇ, ਜਿਹੜਾ ਕੋਈ ਕਿਸ ਹੁੰਦਾ ਉਹ ਕਰ ਲੈ, ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਪੁੱਛਿਆ ਸੀ ਕਿਉਂ ਕਰ ਲੱਗਾ, ਕਹਿੰਦਾ ਦੋਹਾਂ ਤੋਂ ਇੱਕ ਬਣਾਉਣਾ ਹੈ। ਮਹਾਰਾਜ ਕਹਿਣ ਲੱਗੇ ਨੇ ਖੁਦਾ ਨੂੰ ਅਕਾਲ ਪੁਰਖ ਨੂੰ ਕੁਝ ਹੋਰ ਪਾਉਂਦਾ ਹੈ, ਤੂੰ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ, ਪਰਮੇਸ਼ਰ ਨੂੰ ਦੋਹਾਂ ਤੋਂ ਤਿੰਨ ਪਾਉਂਦੇ ਹੈ, ਸਾਡੀ ਕੁਰਬਾਨੀ ਤੋਂ ਪਿੱਛੋਂ ਤੀਜਾ ਖਾਲਸਾ ਪੰਥ ਦੁਨੀਆਂ 'ਚ ਪ੍ਰਗਟ ਹੋਵੇਗਾ, ਰਾਜ ਕਰੇਗਾ ਖਾਲਸਾ, ਆਖੀ ਰਹੇਗਾ ਕੋਏ। ਇਹ ਬਚਨ ਗੁਰੂ ਨਾਨਕ ਦੇਵ ਜੀ ਦੇ ਹਨ, ਤਾਂ ਹੀ ਨੌਵੇਂ ਸਰੂਪ ਵਿੱਚ ਕਿਹਾ ਸੀ ਤੀਜਾ ਖਾਲਸਾ ਪੰਥ ਪੈਦਾ ਹੋਵੇਗਾ। ਉਹਨਾਂ ਅੱਖਰਾਂ ਨੂੰ ਸਤਿਗੁਰ ਨੇ ਸਾਕਾਰ ਰੂਪ ਵਿੱਚ ਸਾਹਮਣੇ ਦੁਨੀਆਂ ਦੇ ਪ੍ਰਗਟ ਕੀਤਾ, ਬਚਨ ਕਹਿ ਕੇ ਦਸਵੇਂ ਸਰੂਪ ਵਿੱਚ ਉਤਪਤੀ ਕੀਤੀ, ਖਾਲਸੇ ਨੂੰ ਜਨਮ ਦਿੱਤਾ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਸਵਾ ਮਣ ਮਿਰਚਾਂ ਸਾੜ ਕੇ, ਪੰਜ ਬਾਣੀ ਵਿੱਚ ਲਿਖਿਆ ਹੁੰਦਾ ਕਿੰਨੀਆਂ ਥਾਵਾਂ ਤੇ, ਭਾਵ ਇਹ ਸੀ ਕਿ ਮਿਰਚਾਂ ਸਾੜ ਕੇ ਕਾਲੀਆਂ ਉਹਨਾਂ ਨੂੰ ਕੱਪੜ ਛਾਣ ਕੀਤਾ, ਤਿੰਨ ਮਿਰਚਾਂ ਸਾਫ਼ ਨਿਕਲੀਆਂ ਸਨ। ਮਹਾਰਾਜ ਨੇ ਵਿਖਾਇਆ ਸੀ ਕਿ ਦੇਖ ਲੈ ਪਰਮੇਸ਼ਰ ਨੂੰ ਪਾਉਂਦਾ ਤਿੰਨ ਹੋਣਗੇ ਦੋਹਾਂ ਤੋਂ। ਤਾਂ ਸਤਿਗੁਰੂ ਜੀ ਨੇ ਕੁਰਬਾਨੀ ਦਿੱਤੀ ਹੈ, ਪਹਿਲਾਂ ਭਾਈ ਮਤੀ ਦਾਸ ਜੀ ਨੇ, ਫਿਰ ਭਾਈ ਦਿਆਲਾ ਜੀ ਨੇ, ਫਿਰ ਭਾਈ ਸਤੀ ਰਾਮ ਜੀ ਨੇ। ਜਿਸ ਵੇਲੇ ਗੁਰੂ ਸਾਹਿਬਾਨ ਨੇ ਉੱਥੇ ਸੀਸ ਦਿੱਤਾ, ਪੰਜ ਪਿੰਜਰੇ ਵਿੱਚ ਬੰਨ ਬੈਠਿਆ, ਇਹ ਪਵਿੱਤਰ ਗੁਰਬਾਣੀ ਗੁਰੂ ਗਰੀਬ ਨਿਵਾਸ ਜੀ ਨੇ ਉਸ ਵੇਲੇ ਉਚਾਰੀ ਹੈ। ਗੁਰਬਾਣੀ ਉਚਾਰ ਕੇ ਦਸਵੇਂ ਪਾਤਸ਼ਾਹ ਦੇ ਪਰਖ ਕੀਤੇ, ਪਰਖ ਕਰਨ ਦੇ ਟਾਈਮ ਤੇ ਗੁਰਬਾਣੀ ਲੈ ਕੇ ਅਨੰਦਪੁਰ ਸਾਹਿਬ ਭੇਜੀ ਗਈ। ਇਹ ਬਾਣੀ ਪੜ੍ਹ ਕੇ ਸਤਿਗੁਰ ਜੀ ਨੇ ਅੱਗੋਂ ਨੇ ਉੱਤਰ ਦਿੱਤਾ, ਉਹ ਸਮੇਂ ਮੁਤਾਬਕ ਜਿੱਥੇ ਸਲੋਕ ਆਵੇਗਾ ਉੱਥੇ ਬੇਨਤੀ ਕੀਤੀ ਜਾਵੇਗੀ। ਪਿੰਜਰੇ 'ਚ ਬੰਦ ਬੈਠਿਆ ਇਹ ਗੁਰਬਾਣੀ ਵਿਰਾਜਮਈ ਉਚਾਰ ਕੇ ਸਾਰਿਆਂ ਦੇ ਤਾਈਂ ਸਾਂਝਾ ਉਪਦੇਸ਼ ਦਿੱਤਾ, ਜਿਸ ਤਰ੍ਹਾਂ ਗੁਰੂ ਗਰੀਬ ਨਿਵਾਸ ਨੇ ਕਿਰਪਾਲਤਾ ਕੀਤੀ, ਉਹ ਸੁਣੋ।
ਓਂਕਾਰ
ਸਤਿਗੁਰ ਪ੍ਰਸਾਦ, ਇੱਕ ਜੋ ਪਰਮੇਸ਼ਵਰ ਓਂਕਾਰ ਉਚਾਰਨ ਸੇ ਰੱਖਿਆ ਕਰਨ ਵਾਲਾ,
ਸਤਿਗੁਰ ਪ੍ਰਸਾਦ
ਸਤ ਸਦਾ ਰਹਿਣ ਵਾਲਾ ਗੁਰ ਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ ਹੈ।
ਸਲੋਕ ਮਹੱਲਾ ਨਾਮਾ,
ਸਲੋਕ ਉਚਾਰਦਾ ਨੌਵੇਂ ਪਾਤਸ਼ਾਹ ਸਤਿਗੁਰੂ ਜੀ,
ਗੋਬਿੰਦ ਗਾਇਓ ਨਹੀਂ।
ਸਤਿਗੁਰੂ ਜੀ ਕਹਿੰਦੇ ਪਾਤਸ਼ਾਹ ਜੀ ਨੇ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਨਹੀਂ ਗਾਉਣਾ ਕੀਤਾ।
ਜਨਮ ਅਕਾਰਥ ਕੀ,
ਉਹਨੇ ਆਪਣਾ ਸਾਰਾ ਹੀ ਮਨੁੱਖਾ ਜਨਮ ਵਿਅਰਥੀ ਗਵਾ ਲਿਆ ਹੈ, ਕਿਸੇ ਵੀ ਕੰਮ ਨਾ ਆਇਆ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ, ਜਿਹਨਾਂ ਨੇ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕੀਤਾ ਉਹਨਾਂ ਨੇ ਮਨੁੱਖਾ ਜਨਮ ਨਹੀਂ ਵਿਅਰਥ ਗਵਾਇਆ, ਉਹਨਾਂ ਦਾ ਸਫਲਾ ਹੋ ਗਿਆ। ਜਿਨ੍ਹਾਂ ਨੇ ਗੁਣ ਨਹੀਂ ਗਾਏ ਉਹਨਾਂ ਨੇ ਵਿਅਰਥ ਗਵਾ ਲਿਆ, ਨਿਸਫਲ ਗਵਾ ਲਿਆ। ਕਹੋ ਨਾਨਕ ਹਰ ਭਜ ਮਨਾ, ਹੇ ਪਿਆਰੇ ਮਨਾ, ਹੇ ਜਗਿਆਸ ਹਰੀ ਦਾ ਭਜਨ ਕਰ ਲਾ।
ਜਲ ਕਾਮੀ,
ਜਿਵੇਂ ਮੱਛੀ ਪਾਣੀ ਦੇ ਨਾਲ ਤਿਆਰ ਕਰਦੀ ਹੈ, ਇਸ ਤਰੀਕੇ ਦੇ ਨਾਲ ਜਾਂ ਮੱਛੀ ਦੇ ਪਾਣੀਆਂ ਰਹਿਣਾ ਕਿਤੇ ਉਪਾਏ, ਤੇ ਹਰ ਦਿਨ ਸਪਨਾ ਜੀਵੇ ਬਿਨ ਹਰ ਨਾਮ ਮਰ
ਜਾਏ।
ਵਿਸ਼ਨ ਦੇ ਨਾਲ ਕਿਸ ਵਾਸਤੇ ਜੀਵ ਤੋਂ ਰੰਗਿਆ ਹੋਇਆ
ਹੈ,
ਮਾਤਰ ਵੀ ਵਿਕਾਰਾਂ ਵੱਲੋਂ ਕਦੇ ਉਪਰਾਮ ਨਹੀਂ ਹੁੰਦਾ, ਜਿਹਨੇ ਰਾਤ ਚ ਵਿਕਾਰ ਭੋਗਣ ਚ ਲੱਗਾ ਹੋਇਆ ਹੈ ਮੂਰਖ ਮਨ।
ਕਹੋ ਨਾਨਕ ਭਜ ਹਰ
ਮਨ, ਹੇ ਮੇਰੇ ਮਨ, ਹੇ ਪਿਆਰੇ ਗੁਰਸਿੱਖ ਹਰੀ ਦਾ ਭਜਨ ਕਰ। ਜਮ ਕੇ ਫਾਸ, ਇਹ ਜਮ ਰੂਪ ਨਹੀਂ ਗਲ ਵਿੱਚ ਪਵੇਗੀ, ਇਹ ਤੋਂ ਛੁੱਟ ਜਾਵੇਗਾ, ਜਮਦੂਤ ਦੂਰ ਰਹਿਣਗੇ, ਦੂਰ ਰਹੀ ਉਹ ਜਗ ਤੇ ਬਾਤ ਹੋਵੇਗੀ।
ਸਰਨਾ ਪੋ ਇਉਂ ਹੀ ਕਰੋ,
ਇਹ ਜਵਾਨੀ ਦਾ ਜਵਾਨੀ ਪੁਣਾ ਇੱਧਰ ਹਟ ਗਏ, ਜੋ ਜਵਾਨੀ ਪੁਰਾ ਪੁਣਾ ਹੈ ਇਸੇ ਤਰ੍ਹਾਂ ਚਲਿਆ ਗਿਆ।
ਜਰਾ ਤਨ ਜੀ,
ਇਹ ਜਰਾ ਬੜੇ ਨੇ ਤਨ ਸਰੀਰ ਨੂੰ ਜਿੱਤ ਲਿਆ, ਜੀ ਕਰ ਲਿਆ ਹਾ।
ਨਾਨਕ ਭਜ ਹਰ ਮਨ,
ਮੇਰੇ ਮਨ ਹਰੀ ਦਾ ਭਜਨ ਕਰ।
ਜਾਤ ਹੈ ਵੀ,
ਇਹ ਉਮਰ ਸਾਰੇ ਬਤੀਤ ਹੁੰਦੀ ਜਾ ਰਹੀ ਹੈ, ਵਿਅਰਥ ਹੀ
ਵਿਅਰਥ ਭਇਓ ਸੁਝੈ ਨਹੀਂ,
ਬੁੱਢਾ ਹੋ ਗਿਆ ਤਾਂ ਸੁਝਿਆ ਸੁਝਦਾ ਨਹੀਂ ਹੈ ਕੁਝ, ਨੇਤਰਾਂ ਵਿੱਚੋਂ ਜਗ ਚੱਲਣ ਲੱਗ ਪਏ, ਮੈਨੂੰ ਨੀਰ ਬਹਿ ਤਨਖੀ ਨਾ ਭੈ ਕੇ ਦਵਾਨੀ ਹਾਲਤ ਹੋ
ਗਏ।
ਕਾਲ ਸਮਾਂ ਆ ਕੇ ਪਹੁੰਚ ਗਿਆ ਹੈ, ਨੇੜੇ ਆ ਗਿਆ ਸਮਾਂ।
ਬਾਬਰੇ
ਬਾਬਰੇ ਕਮਲੇ ਮਨੁੱਖ,
ਕਿਉਂ ਨਾ ਭਜੈ ਭਗਵਾਨ,
ਕਿਉਂ ਨੀ ਭਗਵੰਤ ਪਰਮੇਸ਼ਰ ਵਾਹਿਗੁਰੂ ਦਾ ਭਜਨ ਕਰਦਾ, ਜੋ ਖੱਟ ਭਗਤ ਪਨ ਹੈ।
ਧਨ ਦਾਰਾ ਸੰਪਤ ਸਗਲ,
ਧਨ ਰੋਕੜੇ ਦਾਰਾ ਇਸਤਰੇ ਸੰਪਤ ਜਿਤਨੀ ਭੂਤੀਆ ਸਮੂਹ,
ਜਿਹਨੇ
ਆਪਣੇ ਕਰਕੇ ਮੰਨੀ ਬੈਠਾ ਹਾਂ, ਬੜਾ ਮਾਣ ਕਰਦਾ ਹੈ। ਧਨਦਾਰ ਸੰਪਤ ਸਗਲ, ਇਹ ਇਸਤਰੀ ਤੇ ਧਨ ਤੇ ਸਮੱਗਰੀ ਜਿਤਨੀ ਹੈ, ਜਿਹਨ ਮਤਾ ਆਪਣੇ ਕਰਕੇ ਮੰਨਣਾ ਕਰ, ਨਾ ਆਪਣੀ ਜਾ ਨਾਲ ਕੌਡੀ ਵੀ ਨਹੀਂ ਜਾਵੇਗੀ।
ਮੈਂ ਕਾਸ਼ ਸੰਗੇ ਨਹੀਂ,
ਇਹਦੇ ਵਿੱਚ ਕੋਈ ਵੀ ਸਾਥੀ ਨਹੀਂ ਹੈ, ਤੇ ਜਿੱਚਰ ਪਹਿਲਾਂ ਖਾਣੇ ਪਿੱਚਰ ਰੱਖਣ ਗੰਢ, ਜਿਸ ਦਿਨ ਕਿਸੇ ਨਾ ਹੋਵੇ ਤਿਸ ਦਿਨ ਬੋਲਣ ਗੰਧ, ਕੋਈ ਸਾਥ ਨਹੀਂ ਲਿਜਾਵੇਗਾ।
ਨਾਨਕ ਸੱਚ
ਸਾਚੀ ਜਾਨ ਸਤਿਗੁਰ ਨੇ ਪਾਏ ਸਾਡੀਆਂ ਸਾਚੀ ਸੱਚੀ ਸਿੱਖਿਆ ਹੈ ਸਹੀ ਜਾਣ ਲੈ ਤੂੰ ਸ਼ੱਕ ਨਾ ਕਰ ਸਿੱਖਾ
ਮਦਦ ਉਧਾਰਨ ਭੈ ਹਰਨ
ਉਹ ਪਰਮੇਸ਼ਰ ਪਾਪੀਆਂ ਨੂੰ ਉਧਾਰਨ ਵਾਲਾ ਹੈ ਪਾਪੀਆਂ ਦੇ ਕਲਿਆਣ ਕਰਨ ਵਾਲਾ ਭੈ ਨੂੰ ਹਰਨ ਨਾਸ਼ ਕਰਨ ਵਾਲਾ ਹੈ
ਹਰ ਅਨਾਥ ਕੇ ਨਾਥ
ਹਰੀ ਜੋ ਪਰਮੇਸ਼ਰ ਉਹ ਨਾਥ ਯਤੀਮਾਂ ਦਾ ਨਾਥ ਹੈ ਯਤੀਮਾਂ ਦਾ ਮਾਲਕ ਹੈ ਜਿਹਦਾ ਕੋਈ ਮਾਲਕ ਨਾ ਹੋਵੇ ਔਰ ਆਪ ਮਾਲਕ ਬਣ ਕੇ ਰੱਖਿਆ ਕਰਦਾ ਉਸਦੀ
ਨਾਨਕ
ਤੇ ਪਾਏ ਕਿਸ ਨੂੰ ਜਾਣਨਾ
ਕਰੀਏ
ਉਸ ਵਾਹਿਗੁਰੂ ਨੂੰ ਜਾਣਨਾ ਕਰ ਹੇ ਜੀਵ ਸਦਾ ਤੇਰੇ ਨਾਲ ਵੱਸਦਾ ਹੈ ਦੂਰ ਨਹੀਂ ਨੇਰੋ ਪਰ ਪਿਆਰਾ
ਧਨ ਜਿਹੇ ਤੋ ਕਾਲ ਦਿਓ
ਜੇ ਪਰਮੇਸ਼ਰ ਨੇ ਤਾਂ ਤੇ ਧਨ ਤੇਰੇ ਤਾਂ ਦਿੱਤਾ ਹੈ ਇਸ ਦੇ ਨਾਲ ਤੂੰ ਨੇਹੋ ਪਿਆਰ ਹੀ ਨਹੀਂ ਕੀਤਾ ਕਦੇ ਕਰਦਾ ਨਹੀਂ
ਨਾਨਕ ਨਰ
ਬਾਬਰੇ ਹੇ ਮਨੁੱਖ ਬਾਬਰੇ ਕਮਲੇ ਸੁਭਾਅ ਵਾਲੇ
ਕਿਉਂ
ਡੋਲਤ ਦੀਨ ਹੁਣ ਕਿਉਂ ਦੀਨ ਧਰਮ ਤੋਂ ਡੋਲੀ ਜਾਂਦਾ ਕਿਉਂ ਗਰੀਬ ਐਵੇਂ ਅਧੀਨ ਜੀ ਮੰਨੀ ਜਾਂਦਾ ਕਿਸੇ ਘਰ ਛੱਡੀ ਜਾਂਦਾ ਜੇ ਮੈਂ ਕਰਦਾ ਰਿਹਾ ਤੇ ਮੈਨੂੰ ਮਾਰ ਦੇਣਗੇ ਜੇ ਧਰਮ ਛੱਡ ਤਾਂ ਫਿਰ ਕਿਹੜਾ ਪੰਜ ਭੂਤ ਸਰੀਰ ਨੇ ਬੈਠੇ ਰਹਿਣਾ ਇਹਨੇ ਮਰਨਾ ਤਾਂ ਹੈ ਇੱਕ ਦਿਨ ਧਰਮ ਨਾਲ ਆਪਣਾ ਤਿਆਗ ਕਿਉਂ ਡੋਲਦਾ ਜਿਸ ਪਰਮੇਸ਼ਰ ਨੇ ਕੰਮ ਦਿੱਤਾ ਹੈ ਧਨ ਦਿੱਤਾ ਹੈ ਸੰਪੈ ਬਕੂਤੀ ਹਾਥੀ ਘੋੜੇ ਦਿੱਤੇ ਹਨ ਸੁਖ ਆਰਾਮ ਦੇ ਰੋਗਤਾ ਦਿੱਤੀ ਹੈ
ਹਰ
ਬਾਹਰੋਂ ਜਿਸ ਨੇ ਨੀਕੇ ਸੁੰਦਰ ਧਾਮ ਚੰਗੇ ਘਰ ਦਿੱਤੇ ਹਨ
ਨਾਨਕ
ਸੁਣ ਰੇ ਮਨਾ ਹੇ ਮੇਰੇ ਮਨਾ ਅਥਵਾ ਹੇ ਪਿਆਰੇ ਗੁਰਸਿੱਖ ਸੁਣਨਾ ਕਰ ਬਸ ਕਿਸ ਵਾਸਤੇ ਸਿਮਰਨੀ ਕਰਦਾ ਰਮੰਤੀ ਰਾਮ ਦਾ ਜੋ ਪਰਮੇਸ਼ਰ ਵਾਹਿਗੁਰੂ ਹੈ ਸਾਰੇ ਸਾਲ ਇੱਕ ਵਿਆਪਕ ਸਰੂਪ ਹੈ ਕਿਉਂ ਆਸ ਕਰੀ ਬੈਠਾ ਹੈ
ਸਭ ਸੁਖ ਦਾਤਾ ਰਾਮ ਹੈ
ਸਾਰੇ ਸਾਰਿਆਂ ਸੁਖਾਂ ਦੀਆਂ ਦਾਤਾਂ ਦੇਣਾ ਤਾਂ ਰਾਮ ਪਰਮੇਸ਼ਰ ਹੀ ਹੈ
ਦੂਸਰ ਨਾਹਿਨ ਕੋ
ਦੂਜਾ ਹੋਰ ਕੋਈ ਨਹੀਂ ਅਵਰਾ ਸਥਾਨ ਤੇ
ਨਾਨਕ ਸੁਣ ਰੇ ਮਨਾ
ਸਤਿਗੁਰ ਜੀ ਕਹਿੰਦੇ ਨੇ ਪਿਆਰਿਆ ਸੁਣਨਾ ਕਰ
ਸਿਮਰਤ ਗਾਤ
ਇਸ ਪਰਮੇਸ਼ਰ ਦਾ ਸਿਮਰਤ ਕਰਨੇ ਕਰਕੇ ਜਤ ਕਲਿਆਣ ਪ੍ਰਾਪਤ ਹੁੰਦੀ ਹੈ
ਇਹ ਸਿਮਰਤ ਗਾਤ ਪਾਈ ਹੈ
ਜਿਹਦਾ ਸਿਮਰਨ ਕਰਨੇ ਕਰਕੇ ਜਤ ਮੁਕਤੀ ਨੂੰ ਪਾਈਦਾ ਹੈ
ਦੇਹ ਭਜ ਰੇ ਤੈਨੀ
ਰੇ ਮਿੱਤਰਾ ਤੇ ਪਰਮੇਸ਼ਰ ਦੇ ਤਾਂ ਤੂੰ ਭਜਨਾ ਕਰ ਯਾਦ ਕਰ ਉਸਦੇ ਤਾਂ
ਕਹੋ ਨਾਨਕ ਸੁਣ ਰੇ ਮਨਾ
ਸਤਿਗੁਰ ਜੀ ਕਹਿੰਦੇ ਹੋ ਮੇਰੇ ਮਨਾ ਸੁਣ ਸੁਣਨਾ ਕਰ ਸਰਦਾ ਤੇ ਵਿਸ਼ਵਾਸ ਰੂਪ ਕੰਨਾਂ ਨਾਲ ਪ੍ਰਤੱਖ ਦੀ ਸਾਵਧਾਨ ਹੋ ਕੇ ਜਾ ਕੇ
ਘਟਤ ਹੈ ਨੀਤ
ਆਹ ਜਿਹੜੇ ਅਮਰ ਹੈ ਨੀਤਾਂ ਪ੍ਰਤੀ ਘਟਦੀ ਜਾ ਰਹੀ ਸ਼ਿਰ ਸ਼ਿਨਾਵਰ ਦੀ ਹਾਲਤ ਹੈ ਸੂਟ ਹੈ ਘਰ ਜੋ ਪਾਣੀ ਵਾਲੀ ਹਾਲਤ ਹੈ ਪਲ ਪਲ ਗਈ ਰਿਹਾਏ
ਪੰਜ ਤੱਤ ਕੋ ਤਨ ਰਚਿਓ
ਇਹ ਪੰਜਾਂ ਤੱਤਾਂ ਸੰਸਾਰ ਰਚਿਆ ਸਰੀਰ ਰਚਿਆ ਪਰਮੇਸ਼ਰ ਵਾਹਿਗੁਰੂ ਨੇ ਧਰਤੇ ਆਕਾਸ਼ ਅੱਗ ਪਾਣੀ ਹਵਾ ਆਦਿ ਦੇ ਸਹਿਤ ਜਾਨਾ ਚਤੁਰ ਸੁਜਾਨ ਅੰਤਰ ਜਾਮੀ ਬੜਾ ਚਤੁਰ ਸਿਆਣਾ ਹੈ ਇਹ ਚਤੁਰ ਸੁਜਾਨ ਜਾਨੋ ਚਤੁਰ ਸੁਜਾਨ ਸਿਆਣਾ ਬਣ ਕੇ ਚਾਤਰਤਾ ਸਹਿਤ ਉਸ ਪਰਮੇਸ਼ਰ ਨੂੰ ਜਾਣਨਾ ਕਰ ਉਹ ਸੁਜਾਨ ਅੰਤਰ ਜਾਮੀ ਜਾਣਨ ਵਾਲਾ ਘੱਟ ਘੱਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਤੇ ਪੀਰ ਪਛਾਣ ਤੇ ਜਾਣ ਚਤੁਰ ਤੇ ਚਤੁਰਾਈ ਨੂੰ ਵੀ ਜਾਣਦਾ ਸੁਜਾਨ ਅੰਤਰ ਜਾਮੀ ਹੈ ਕੀ ਉਹਦੇ ਕੋਲ ਛਪਾ ਕੇ ਰੱਖੇਗਾ ਹਿਰਦੇ ਹਿਰਦੇ ਵਿੱਚ ਘੱਟ ਘੱਟ ਖਾਣੀਆਂ ਖਾਣੀਆਂ ਵਿੱਚ ਹਰੀ ਪਰਮੇਸ਼ਰ ਵਸ ਰਿਹਾ ਹੈ
ਕਹਿਓ
ਇਹ ਭਾਈ ਸੰਤਾਂ ਦਾ ਮਤਾ ਹੈ ਸੰਤ ਨੂੰ ਸਤਿਗੁਰਾਂ ਨੇ ਪੁਕਾਰ ਕੇ ਕਿਹਾ ਹੈ
ਨਾਨਕ
ਭਜ ਮਨਾ ਹੇ ਮਨਾ ਹੇ ਪਿਆਰਿਆ ਤਿਸ ਦਾ ਭਜਨ ਕਰ ਭਾਉ ਰੂਪੀ ਸਮੁੰਦਰ ਹੈ ਤੋਂ ਪਾਰ ਉੱਤਰ ਜਾਣੇ ਦਾ ਮੁਕਤੀ ਰੂਪ ਕਿਨਾਰੇ ਤੇ ਨਾਮ ਰੂਪੀ ਜਹਾਜ਼ ਤੇ ਚੜ ਕੇ ਰਾਗ ਦਵਾਸ ਰੂਪ ਨਾਲੇ ਉਤਰਨ ਵਾਸਤੇ ਪ੍ਰੇਮ ਰੂਪੀ ਤੁਲੇ ਦੇ ਸਵਾਰੀ ਕਰ ਲੈ ਆਸਾ ਰੂਪੀ ਨਦੀ ਤੋਂ ਪਾਰ ਉਤਰਨ ਵਾਸਤੇ ਭਗਤੀ ਰੂਪ ਬੇੜੀ ਬਖਸ਼ ਦੇਣਗੇ ਸਤਿਗੁਰੂ
ਦੁੱਖ ਦੁੱਖ ਜਿਹੇ ਪਰਸੈ ਨਹੀਂ
ਭਾਈ ਸੁੱਖ ਤੇ ਦੁੱਖ ਜਿਸ ਨੂੰ ਨਹੀਂ ਪਰਸਾ ਲੱਗਦਾ
ਲੋਭ ਮੋਹ ਅਭਿਮਾਨ
ਨਾ ਲੋਭ ਹੈ ਨਾ ਮੋਹ ਹੈ ਨਾ ਅਭਿਮਾਨ ਹੈ
ਕਹੋ ਨਾਨਕ ਸੁਣ ਰੇ ਮਨਾ
ਸਤਿਗੁਰੂ ਜੀ ਕਹਿੰਦੇ ਹੇ ਮਨਾ ਸੁਣਨਾ ਕਰ
ਮੂਰਤ ਭਗਵਾਨ
ਉਹ ਮੂਰਤ ਸਰੂਪ ਹੈ ਭਗਵੰਤ ਦਾ ਉਹ ਪਰਮੇਸ਼ਰ ਵਾਹਿਗੁਰੂ ਖੱਟ ਪਗਾ ਸਪੰਦ ਹੈ ਸੋ ਹਰ ਕਾ ਅਨੰਤ ਸੋਗ ਨਹੀਂ ਦੀਆ ਸੋ ਘਰ ਗੁਰੂ ਨਾਨਕ ਤੋਂ ਦੀਆ ਸੋ ਸੁੱਖ ਤੇ ਦੁੱਖ ਦੋਨਾਂ ਨੂੰ ਸੰਭ ਕਰਕੇ ਜਾਣਿਆ ਹੈ ਨਹੀਂ ਲੱਗਦੇ ਨਾ ਲੋਭ ਹੈ ਜੇ ਲੋਭ ਹੁੰਦਾ ਤੇ ਜਦੋਂ ਮੱਖਣ ਸ਼ਾਹ ਨੇ ਡੇਰਾ ਲੁੱਟੇ ਆਪਣਾ ਵਾਪਸ ਕਰਵਾਇਆ ਸੀ ਸਤਿਗੁਰੂ ਜੀ ਕੋਲ ਰੱਖ ਲੈਂਦੇ ਰੱਤੀ ਮਾਤਰ ਨੇ ਕੀਤਾ ਨਾ ਮੋਹ ਹੈ ਅਕਾਲ ਪੁਰਖ ਨੂੰ ਨਾ ਕੋਈ ਅਮਾਨ ਹੰਕਾਰ ਹੈ
ਮੂਰਤ ਭਗਵਾਨ
ਉਹ ਭਗਵਾਨ ਦਾ ਸਰੂਪ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਕੋਈ ਔਸਤ ਕਰੀ ਜਾਵੇ ਖੁਸ਼ ਨੀ ਨਿੰਦਿਆ ਕਰੀ ਜਾਵੇ ਸੰਕੋਚ ਦੇ ਰਹੇ
ਕੰਚਨ ਲੋਹ ਸਮਾਨ
ਕੰਚਨ ਸੋਨਿਆਂ ਤੇ ਲੋਹਾ ਇੱਕੋ ਜਿਹਾ ਜਾਣਦੇ ਹਨ
ਨਾਨਕ ਸੁਣ ਰੇ ਮਨ
ਸਤਿਗੁਰੂ ਜੀ ਕਹਿੰਦੇ ਹੋਏ ਮਨ ਸੁਣਨਾ ਤਾਰ ਕਿਸੇ ਪਾਸੇ ਤੇ ਮੁਕਤ ਹੋਵੇਗੀ ਜਾਣ ਲੈ ਤੂੰ ਜਾਣ ਲੈ ਕਿ ਮੁਕਤ ਸਰੂਪ ਹਨ ਹਰਸ਼ ਖੁਸ਼ੀ ਤੇ ਸੋਗ ਝੋੜਾ ਜਿਸ ਵਿੱਚ ਨਹੀਂ ਹੈ ਬੈਰੀ ਤੇ ਮਿੱਤਰ ਇੱਕੋ ਜਿਹੇ ਹਨ ਸੋ ਸਤਿਗੁਰੂ ਜੀ ਨੇ ਬਚਨ ਵੀ ਕਹੇ ਕੱਤੇ ਤਰੇ ਤੇ ਬੈਠ ਕਰਕੇ ਕਿਸੇ ਪ੍ਰਕਾਰ ਦਾ ਕੋਈ ਸੋਗ ਨਹੀਂ ਕੋਈ ਝੋੜਾ ਨਹੀਂ ਕੋਈ ਦੁੰਦਵਾਦ ਨਹੀਂ ਹੈ ਤੇਰਾ ਕੀਆ ਮਿੱਠਾ ਲੱਗਦਾ ਹਰ ਨਾ ਪਦਾਰਥ ਨਾਨਕ ਮੰਗਿਆ ਚਾਹ ਕਰਕੇ ਹਾਲ ਕੀਤਾ ਬੈਰੀ ਵਾਰ ਕਰਨ ਵਾਲੇ ਤੇ ਮਿੱਤਰ ਮੈਤਰੀ ਭਾਵ ਰੱਖਣ ਵਾਲੇ ਸੁੰਦਰਤੀ ਰਹਿੰਦੀ ਹੈ ਸਾਰਿਆਂ ਵਿੱਚ
ਨਾਨਕ ਸੁਣ ਰੇ ਮਨ
ਸਤਿਗੁਰੂ ਜੀ ਕਹਿੰਦੇ ਹੋਏ ਮਨਾ ਸੁਣਨਾ ਕਰ ਹੇ ਪਿਆਰਿਆ ਇਸ ਦੀ ਮੁਕਤ ਜਾਣਨਾ ਕਰੋ ਕਲਿਆਣ ਦੇ ਸਹਿਤ ਹੈ ਇਸ ਦੇ ਪਾਸ ਹੋਵੇਗੀ ਪਰਮੇਸ਼ਰ ਪਾਸੋਂ ਜਦੋਂ ਰੰਗ ਜੀ ਉਹਨੇ ਵਾਰ ਕਰਨਾ ਚਾਹਿਆ ਹੈ ਪਰਿਵਾਰ ਦਾ ਭੈ ਵਿਖਾਉਂਦਾ ਸੀ ਉਸ ਵੇਲੇ ਉੱਤਰ ਦਿੱਤਾ ਹੈ ਪਹਿਲਾਂ ਵੀ ਦਬਕੇ ਮਾਰਦਾ ਸੀ ਨਿਰਭੈਤਾ ਦੇ ਸਹਿਤ ਗੁਰੂ ਸਾਹਿਬ ਨੇ ਉੱਤਰ ਦਿੱਤਾ
ਉਸਨੂੰ
ਸਿੱਖ ਦਾ ਜੀਵਨ ਇਹੋ ਜਿਹਾ ਹੋਣਾ ਚਾਹੀਦਾ ਭੈ ਕਾਹੂ ਕਾ ਦੇਤ ਨਹਿ ਭੈ ਵੀ ਪਾਈ ਅਸੀਂ ਕਿਸੇ ਨੂੰ ਦਿੰਦੇ ਨਾ ਦੇਣਾ ਕਰੋ ਗੁਰ ਸਿੱਖੋ
ਨਹਿ
ਨਾ ਕਿਸੇ ਦਾ ਭੈ ਮੰਨਣੀ ਹੈ ਨਾ ਕਿਸੇ ਨੂੰ ਭੈ ਦੇਣਾ ਚਾਹੀਦਾ ਹੈ ਨਾ ਪੈ ਦਿਓ ਤੇ ਨਾ ਕਿਸੇ ਦਾ ਪੈ ਮੰਨੋ ਹੁਕਮ ਹੈ ਸਤਿਗੁਰੂ ਜੀ ਦਾ ਤੇ ਜਿਹੜਾ ਹੁੰਦਾ ਉੱਠ ਕਰਕੇ ਕੋਈ ਸਿੱਖ ਤੇ ਗੁਰੂ ਤੇ ਪਿਆਰੋ ਭੈ ਮੰਨੀ ਜਾਂਦਾ ਕਾਹਦੀ ਸਿੱਖੀ ਹੈ
ਨਾਨਕ ਸੁਣ ਰੇ ਮਨ
ਸਤਿਗੁਰੂ ਜੀ ਕਹਿੰਦੇ ਹੇ ਮਨ ਹੇ ਪਿਆਰਿਆ ਸੁਣਨਾ ਕਰ
ਗਿਆਨੀ ਸਾਹਿਬ
ਖਾਨ ਗਿਆਨੀ ਕਿਹਾ ਜਾਂਦਾ ਹੈ ਗਿਆਨੀ ਵੀ ਵਿਚਾਰ ਕਰਦੇ ਹਨ ਉਹਦਾ ਨਾਮ ਅਸਲ ਗਿਆਨੀ ਹੈ ਨਾ ਪੈ ਦੇਵੇ ਤੇ ਨਾ ਕਦੇ ਕਿਸੇ ਦਾ ਭੈ ਮੰਨੇ ਜਰਾ ਕੇ ਟੋਪੀ ਵੇਖ ਕੇ ਦਸ ਲੱਗ ਜਾਵੇ ਕਾਹਦਾ ਗਿਆਨਪੁਣਾ ਹੋਇਆ ਜਿਹਨਾਂ ਨੇ ਵਿਆਹ ਰੂਪ ਮਾਇਆ ਸਾਰੀ ਛੱਡ
ਦਿੱਤੇ
ਵੈਰਾਗ ਦਾ ਭੇਸ਼ੀ ਲਿਬਾਸ ਬਣਾ ਲਿਆ ਹੈ ਬੈ ਦੁੱਧ ਦਾ ਬੈ ਰਹਿਤ ਹੋ ਗਏ ਰਾਗ ਮੋਹ
ਨਾਨਕ ਸੁਣ ਰੇ ਮਨ
ਸਤਿਗੁਰੂ ਜੀ ਕਹਿੰਦੇ ਹੇ ਮਨ ਪਿਆਰਿਆ ਸੁਣਨਾ ਤਾਰ ਨਰ ਮਨੁੱਖ ਦੇ ਮੱਥੇ ਦੇ ਭਾਗ ਲੇਖ ਚੰਗੇ ਹਨ ਪ੍ਰਾਪਤੀ ਵਾਲੇ
ਮਮਤਾ
ਨੇ ਭਾਈ ਮਾਇਆ ਵੀ ਛੱਡ ਦਿੱਤੀ ਹੈ ਤੇ ਧੀਆਂ ਪੁੱਤਰਾਂ ਦੀ ਮਮਤਾ ਦਾ ਤਿਆਗ ਵੀ ਕਰ ਦਿੱਤਾ ਮੇਰੀ ਜੜ ਮੇਰੀ ਜੋਰੂ ਜ਼ਮੀਨ ਆਦਿਕ ਸਾਰਿਆਂ ਕੋਈ ਉਪਰਾਮ ਹੋ ਜਾਵੇ ਜੋ
ਕਹੋ ਨਾਨਕ ਸੁਣ ਰੇ ਮਨ
ਸਤਿਗੁਰੂ ਜੀ ਕਹਿੰਦੇ ਹੋਏ ਪਿਆਰਿਆ ਸੁਣਨਾ ਕਰ
ਘਟ ਬ੍ਰਹਮ
ਸਤਿਗੁਰੂ ਜੀ ਕਹਿੰਦੇ ਸਿੱਖ ਸਿੱਖ ਦੇ ਘੱਟ ਹਿਰਦੇ ਚ ਬ੍ਰਹਮ ਦਾ ਨਿਵਾਸ ਹੁੰਦਾ ਹੈ ਜਿਹਦੇ ਹਿਰਦੇ ਚ ਨਿਵਾਸ ਹੋ ਗਿਆ ਨਹੀਂ ਵਾਸ ਉਹ ਵਾਸ਼ਨਾ ਤੋਂ ਰਹਿਤ ਹੋ ਜਾਂਦੇ ਵਾਸ਼ਨਾ ਨੀ ਕਿਸੇ ਪ੍ਰਕਾਰ ਦੇ ਫੁਰਦੇ ਐਸਾ ਗੁਰਸਿੱਖਾਂ ਦੇ ਹਿਰਦੇ ਚ ਬ੍ਰਹਮ ਦਾ ਨਿਵਾਸ ਹੁੰਦਾ ਹੈ ਜਿਹਨਾਂ ਨੇ ਮਾਇਆ ਤੇ ਮਮਤਾ ਸਾਰੀ ਛੱਡ ਕੇ ਉਪਰਾਮ ਹੋ ਗਏ ਉਦਾਸ ਹੋ ਗਏ ਰਹਿੰਦੇ ਭਾਵੇਂ ਮਾਇਆ ਵਿੱਚ ਹੀ ਹੈ ਬਹੁਤੀ ਆ ਜਾਵੇ ਖੁਸ਼ ਨੇ ਤੇ ਜੇ ਘਾਟਾ ਪੈ ਜਾਵੇ ਤੇ ਰੋਂਦੇ ਨੇ ਕਿਹੜੇ ਸੰਭ ਦਿੱਤੀ ਰੱਖਦੇ ਹਨ ਉਹਨਾਂ ਦੇ ਹਿਰਦੇ ਚ ਅਕਾਲ ਪੁਰਖ ਦਾ ਨਿਵਾਸ ਹੈ ਜੇ ਪੁਰਾਣਾ ਕਾਰੀ ਜੀਵ ਨੇ ਹੰਗ ਤਾਂ ਛੱਡ ਦਿੱਤੇ ਭਾਈ
ਕਰਤਾ ਰਾਮ ਪਛਾਣ
ਕਰਨ ਹਾਰ ਰਾਮ ਪਰਮੇਸ਼ਰ ਨੂੰ ਜਾਣ ਲਿਆ ਹੈ
ਕਹੋ ਨਾਨਕ ਵਾਹ ਮੁਕਤ ਨਾਰ
ਸਤਿਗੁਰੂ ਜੀ ਕਹਿੰਦੇ ਤਾਇਓ ਨਰ ਮਨੁੱਖ ਮੁਕਤ ਹੈ ਮੋਹ ਆਲਕ ਨੂੰ ਉਸਨੇ ਕੱਟ ਕੱਟ ਦਿੱਤਾ ਹੈ
ਇਹ ਮਨ ਸਾਚੀ ਮਾਨ
ਸਤਿਗੁਰੂ ਜੀ ਕਹਿੰਦੇ ਪਾਈ ਸਾਕਣਾ ਕਰ ਇਸ ਤੇ ਸੱਚੀ ਸਿੱਖਿਆ ਸਾਡੀ ਇਸ ਨੂੰ ਮੰਨ ਲੈ ਜਿਹੜਾ ਐਸਾ ਸਿੱਖ ਹੋਵੇ ਉਹਨੂੰ ਕਦੇ ਕਿਸੇ ਪ੍ਰਕਾਰ ਦਾ ਕੋਈ ਫਿਕਰ ਨਹੀਂ ਅਵਸ਼ ਮੈਂ ਮੁਕਤ ਹੋਵੇਗਾ ਸਤਿਗੁਰੂ ਜੀ ਕਹਿੰਦੇ ਭਾਈ ਭੈ ਵੀ ਨਾਸ ਹੋ ਜਾਂਦੇ ਆ ਛੋਟੀ ਮਤ ਨੂੰ ਹਰ ਨਾਸ ਕਰ ਦਿੰਦੇ ਹਨ ਸਤਿਗੁਰੂ ਜੀ ਕਿਵੇਂ ਕਰਦੇ ਹਨ ਜੀ
ਕਾਲ ਮੈਂ ਹਰ ਕੋ ਨਾ
ਇਹ ਭਾਈ ਕਾਲਯੁਗ ਦੇ ਵਿੱਚ ਹਰੀ ਦਾ ਨਾਮ ਹੈ ਭੈ ਨੂੰ ਵੀ ਨਾਸ ਕਰਨ ਵਾਲਾ ਤੇ ਖੋਟੀ ਮਤ ਨੂੰ ਵੀ ਨਾਸ ਕਰਨ ਵਾਲਾ ਜੇ ਭੈ ਵੀ ਲੱਗਦਾ ਤੇ ਖੋਟੀ ਮਤ ਵੀ ਹੈ ਤੇ ਸਮਝ ਲਓ ਨਾਮ ਅਜੇ ਵਸਿਆ ਨਹੀਂ ਤੇ ਨਾਮ ਵਸਿਆ ਤੇ ਖੋਟੀ ਮਤ ਵੀ ਦੂਰ ਤੇ ਭੈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ
ਜੋ ਨਾਨਕ
ਭਜਨ ਰਾਤ ਨੇ ਭਜਨ ਕਰਦੇ ਹਨ
ਸਫਲ ਹੋਏ
ਇਹਨਾਂ ਦੇ ਕੰਮ ਵੀ ਸਾਰੇ ਭਾਈ ਸਫਲ ਹੋ ਜਾਂਦੇ ਆ ਉਹਨਾਂ ਨੂੰ ਅੱਜ ਨਹੀਂ ਕੋਈ ਪੈਂਦੀ ਕਿ ਸਤਿਗੁਰੂ ਆਪ ਹੀ ਆਪਣੇ ਪਿਆਰਿਆਂ ਦੇ ਕੰਮ ਸਵਾਰਦਾ ਜੋ ਜਨ ਹਰ ਕਾ ਸੇਵਕੋ ਹਰ ਕਿਸ ਕੀ ਕਾਮੀ ਉਹਦਾ ਗੋਲਾ ਬਣ ਕੇ ਤੇਰਾ ਤੇਰਾ ਮਹੀਨੇ ਨੌਕਰੀ ਕਰਦਾ ਰਹਿੰਦਾ ਭਗਤ ਰੋਚਨ ਵਰਗਿਆਂ ਦੇ, ਕਬੀਰ ਵਰਗਿਆਂ ਦੇ ਜੱਗ ਸੰਪੂਰਨ ਕਰ ਦਿੰਦਾ ਹੈ, ਤੰਨੇ ਭਗਤ ਵਰਗਿਆਂ ਦੇ ਗਊਆਂ ਚਾਰ ਲਿਆਉਂਦਾ ਹੈ, ਜਿਨ੍ਹਾਂ ਦੇ ਹਿਰਦੇ ਚ ਵਾਹਿਗੁਰੂ ਦਾ ਭਜਨ ਵਸ ਗਿਆ ਹੈ, ਉਹਨਾਂ ਦੇ ਕੰਮ ਸਾਰੇ ਸਫਲੇ ਹੋ ਜਾਂਦੇ ਹਨ ਜੋ ਦਿਨੇ ਰਾਤ ਆਰਾਧਦੇ ਹਨ। ਭਾਈ ਜਵਾਨ ਦੇ ਨਾਲ ਵੀ ਗੋਬਿੰਦ ਪਰਮੇਸ਼ਰ ਦੇ ਗੁਣਾਂ ਦਾ ਭਜਨ ਕਰੋ, ਗੁਣਾਨਵਾਦ ਕਰੋ, ਜੇ ਅੰਦਰੋਂ ਚੱਲ ਪਿਆ ਜਵਾਨ ਨੂੰ ਛੱਡ ਨਹੀਂ ਦੇਣਾ ਚਾਹੀਦਾ। ਤੇ ਬਾਬਾ ਬੁੱਢਾ ਸਾਹਿਬ ਨੇ ਇੱਕ ਦਿਨ ਇਸ਼ਨਾਨ ਕਰਨਾ ਛੱਡ ਦਿੱਤਾ ਸੀ, ਸਤਿਗੁਰੂ ਜੀ ਨੇ ਕਿਹਾ ਸੀ ਬਾਬਾ ਜੀ ਠੀਕ ਨਹੀਂ, ਤੁਹਾਨੂੰ ਤਾਂ ਭਾਵੇਂ ਆਨੰਦ ਹੈ, ਕੋਈ ਕਿਸੇ ਪ੍ਰਕਾਰ ਦਾ ਫਰਕ ਨਹੀਂ, ਪਰ ਕਲਯੁਗ ਜਿਹੜੇ ਜੀਵ ਹੈ ਇਹ ਬਾਹਰਲੀ ਕਿਰਿਆ ਜ਼ਿਆਦਾ ਵੇਖਦੇ, ਅੰਦਰੋਂ ਕੋਈ ਵਿਰਲਾ ਵਿਰਲਾ ਤੱਕਦਾ ਹੈ। ਸੋ ਤੁਹਾਡੇ ਵੱਲ ਵੇਖ ਕਰਕੇ ਜਿਹੜੇ ਜਗਿਆਸੂ ਹੈ ਉਹਨਾਂ ਨੂੰ ਬੜਾ ਭਾਰੀ ਅਸਰ ਘਾਟਾ ਪਵੇਗਾ। ਸਤਿਗੁਰੂ ਦਾ ਬਚਨ ਸੁਣ ਕੇ ਦੁਬਾਰਾ ਫਿਰ ਉਹ ਜੋ ਗੁਰਮਤਿ ਦੀ ਕਿਰਿਆ ਸੀ ਕੀਤੇ ਸੀ, ਇੱਕ ਵਾਰ ਇਸ ਆਨੰਦ ਵਿੱਚ ਲੀਨ ਹੋ ਗਏ ਸਨ। ਸਤਿਗੁਰੂ ਕਹਿੰਦੇ ਭਾਈ ਗੋਬਿੰਦ ਦਾ ਭਜਨ ਕਰੋ ਜਵਾਬ ਨਾਲ, ਸਿੰਘਾਂ ਪੂਜਣ ਵਾਲੀ ਕੰਨ ਕਰਨੀ ਭਾਈ ਪਰਮੇਸ਼ਰ ਦਾ ਭਜਨ ਕਰੋ ਭਾਈ, ਕੰਨਾਂ ਦੇ ਵਿੱਚ ਹਰੀ ਦਾ ਨਾਮ ਸੁਣੋ। ਸੁਣਿਆ ਨੇ ਇੱਕ ਵਾਰ ਕਿਹਾ ਤੈਨੂੰ ਪੋਥੀਆਂ ਵਾਲੀ ਕਣਕ ਲਿਖਣਾ,
ਕਰਨ
ਭਾਈ ਕੰਨਾਂ ਦੇ ਵਿੱਚ ਵੀ ਹਰੀ ਪਰਮੇਸ਼ਰ ਦਾ ਨਾਮ ਸੁਣੋ, ਸ਼ਰਧਾ ਤੇ ਵਿਸ਼ਵਾਸ ਰੂਪੇ ਕੰਨਾਂ ਵਿੱਚ ਨੇ, ਜੇ ਜਥੇ ਵਿੱਚ ਰਹਿ ਕੇ ਆਪਾਂ ਨੂੰ ਸ਼ਰਧਾ ਨਾਲ ਦੂਜਿਆਂ ਨੂੰ ਕੀ ਆਊਗੀ।
ਕਰਨ ਸਰਹਾ ਹਰ ਨਾ
ਭਾਈ ਕੰਨਾਂ ਦੇ ਵਿੱਚ ਹਰੀ ਦਾ ਨਾਮ ਸੁਣੋ, ਭਜਨ
ਕਰੋ,
ਨਾਨਕ ਸੁਣ ਰੇ ਮਨ ਮਨ ਪਿਆਰਿਆ ਸੁਣਨਾ ਕਰ, ਭਾਈ ਜਮ ਦੇ ਧਾਮ ਧਾਰੇ ਨੀ ਤੈਨੂੰ ਪੈਣਾ ਪਵੇਗਾ, ਜਮਦੂਤਾਂ ਦੀ ਕੁੱਟ ਨੀ ਸਹਾਰ ਨੀ ਪਵੇਗੀ ਜੇ ਭਜਨ ਸੁਣੇਗਾ।
ਜੋ ਪ੍ਰਾਣੀ ਮਮਤਾ ਤਜੈ,
ਜਿਹੜਾ ਪ੍ਰਾਣ ਧਾਰੀ ਜੀ ਮਮਤਾ ਛੱਡ ਦੇਵੇ,
ਲੋਭ ਮੋਹ ਅਹੰਕਾਰ,
ਲੋਭ ਤੇ ਮੋਹ ਅਹੰਕਾਰ ਦਾ ਤਿਆਗ ਕਰ ਦੇ ਦੇ,
ਕਹੋ ਨਾਨਕ ਆਪਣ
ਤਰੇ ਪਾਇਓ ਆਪ ਤਾਂ ਤਾਰੀ ਜਾਂਦਾ ਹੈ, ਉਹਦੇ ਤਰਨ ਦਾ ਸੰਸਾਰ ਕੋਈ ਨੀ ਹੋਰ ਨੂੰ ਵੀ ਤਾਰ ਲੈਂਦਾ, ਸੰਗੀ ਸਾਥੀ ਸਗਲ ਤਰਾਈ ਤਰੇ ਕੁਟਮ ਸੰਗ ਲੋਕ ਕੁਲ ਸਵਾਇਆ, ਕੁਲਾਂ ਦਾ ਉਧਾਰ ਕਰ ਦਿੰਦਾ ਹੈ, ਨਾਲ ਜਨ ਉਤਾਰ ਦਿੰਦੇ ਪੂਰ ਭਰ ਕੇ, ਪੂਰ ਭਰ ਕੇ ਵਿਹੜੇ ਵਾਲਾ ਮਲਾਹ ਉਤਾਰ ਦੇਵੇ, ਇਸ ਤਰ੍ਹਾਂ ਉਤਾਰ ਦਿੰਦੇ ਬ੍ਰਹਮ ਗਿਆਨੀ। ਜਿਹੜਾ ਭਾਈ ਸੁਪਨਾ ਹੁੰਦਾ ਹੈ ਅਰ ਬਾਹਰੋਂ ਦੇਖਣਾ ਹੈ, ਦੇਖੀ ਹੈ ਕੋਈ ਵਸਤੂ
ਤੇ
ਜਗਤ ਨੂੰ ਇਹੋ ਜਿਹਾ ਜਾਣ ਲੈ, ਜਿਹਨੇ ਸੁਪਨੇ ਦੇ ਵਿੱਚ ਕੋਈ ਚੀਜ਼ ਵਸਤੂ ਦੇਖੀ ਦੀ ਹੈ, ਸੁਪਨੇ ਦੀ ਤਰ੍ਹਾਂ ਸੰਸਾਰ ਨੂੰ ਜਾਣ ਲਓ,
ਕਾਸ਼ ਸੱਚ ਨਹੀਂ,
ਇਹਨਾਂ ਵਿੱਚੋਂ ਕੁਝ ਵੀ ਸੱਚਾ ਨਹੀਂ,
ਨਾਨਕ ਬਿਨ ਭਗਵਾਨ,
ਸਤਿਗੁਰੂ ਜੀ ਕਹਿੰਦੇ ਭਗਵਾਨ ਦੀ ਭਗਤੀ ਤੋਂ ਬਗੈਰ ਬਾਕੀ ਸਾਰੀ ਨਾਸਤ ਤੇ ਝੂਠਾ ਹੈ।
ਇਸ ਦਿਨ ਮਾਇਆ ਕਾਰਨ,
ਜਿਹੜੇ ਰਾਜ ਭਾਈ ਮਾਇਆ ਦੇ ਕਾਰਨ ਵਾਸਤੇ
ਪ੍ਰਾਣੀ ਡੋਲਤ ਨੀ,
ਪ੍ਰਾਣੀ ਜੀਵ ਨੀਤਾ ਪ੍ਰਤੀ ਡੋਲਦਾ ਰਹਿੰਦਾ ਹੈ ਘਾਰੇ ਦੀ ਤਰ੍ਹਾਂ,
ਨਾਨਕ
ਸਤਿਗੁਰੂ ਜੀ ਕਹਿੰਦੇ ਭਾਈ ਕਰੋੜਾਂ ਵਿੱਚੋਂ ਹੈ ਕੋਈ
ਨਾਰਾਇਣ,
ਜਿਸਦੇ ਹਿਰਦੇ ਵਿੱਚ ਚੇਤੇ ਚ ਨਾਰਾਇਣ ਯਾਦ ਹੈ, ਪਰਮੇਸ਼ਰ ਯਾਦ ਹੈ, ਜਿਸਦੇ ਹਿਰਦੇ ਵਿੱਚ ਉਹ ਵਿਰਲਾ ਹੈ ਨਾ ਵਿਰਲੇ ਨਾ ਹੀ ਧਨੇ, ਫੈਲ ਫੱਕੜ ਸੰਸਾਰ ਵਿਰਲੇ ਵਿਰਲੇ ਆ, ਬਹੁਤ ਇਹਦੇ ਕੋਟਿਆਂ ਤੇ ਗਿਣ ਜੋਗੇ ਹਨ ਜੋ ਨਾਰਾਇਣ ਪਰਮੇਸ਼ਰ ਵਾਹਿਗੁਰੂ ਚੇਤੇ ਕਰਦੇ ਹਨ, ਨਾਰਾਇਣ ਨਹੀਂ ਹੈ ਜਿਸ ਚਿਰਜਾ ਰੂਪੀ ਰਾਤ, ਨਰਾ ਨਰਾ ਚੈਨ ਜਿਸ ਦਾ ਘਰ ਹੈ, ਪਾਣੀਆਂ ਚ ਜਿਸ ਦਾ ਘਰ ਹੈ, ਨਿਯਮਤਾ ਜੋ ਪ੍ਰੇਰਿਤ ਹੈ ਸਾਰਿਆਂ ਦਾ, ਰਚਨਾ ਵੀ ਇਸੇ ਤਰ੍ਹਾਂ ਰਚੀ ਬਣਾਈ ਹੈ,
ਨਾਨਕ ਸੁਣ ਮੀਤ,
ਸਤਿਗੁਰੂ ਕਹਿੰਦੇ ਮਿੱਤਰਾ ਸੁਣਨਾ ਕਾਰ, ਦੋਵੇਂ ਪੰਕਤੀਆਂ ਫਿਰ ਪੜੇ,
ਨਿਤ ਦਿਨ ਮਾਇਆ ਕਾਰਨੇ, ਜੈਸੇ ਜਲ ਤੇ ਬੁਰਬੁਦਾ,
ਚੇਤਨ ਰੂਪ ਜਲ ਦੇ ਉੱਪਰ ਬੁਰਬੁਦਿਆ ਰੂਪੀ ਜੀਵ ਹਨ, ਉਪਜੇ ਰਹਿੰਦੇ ਆ ਇੱਛਾ ਮੁਤਾਬਕ, ਇੱਛਾ ਰੂਪੀ ਪਾਉਣ ਦੇ ਵਜਨ ਤੋਂ ਸਾਰੇ ਉਪਜੇ ਉੱਤੇ ਬਿਰਸਦੇ ਰਹਿੰਦੇ ਨੇ, ਤਾਂ ਪ੍ਰਤੀ
ਰਚਨਾ
ਜਲ ਦੀ ਰਚਨਾ ਪਾਣੀ ਦੇ ਬੁਰਬੁਦਿਆਂ ਦੀ ਤਰ੍ਹਾਂ ਹੈ, ਸੁਣ ਭਾਈ ਧੰਨ ਸੱਚੇ ਪਾਤਸ਼ਾਹ ਮਿੱਤਰ ਕਹਿ ਰਹੇ ਭੇਡਾਂ ਬੱਕਰੀਆਂ ਨਹੀਂ ਬਣਾਉਂਦੇ ਦਿਗਿਆਸੂਆਂ ਨੂੰ,
ਕਛੂ ਨਾ ਚੇਤਈ,
ਪ੍ਰਾਣਾ ਤਾਰੀ ਜੀ ਕੁਝ ਵੀ ਨੀ ਚੇਤੇ ਕਰਦਾ, ਮਾਇਆ ਕੈ ਅੰਧ, ਸ਼ਰਾਬ ਪੀ ਕਰਕੇ ਤੇ ਮਾਇਆ ਦੇ ਹੰਕਾਰ ਕਰਕੇ ਅੰਨਾ ਹੋ ਰਿਹਾ ਹੈ, ਤੇ ਮਦ ਮਾਇਆ ਕੈ ਅੰਧ, ਇਹ ਮਾਦ ਮਾਇਆ ਮਾਇਆ ਰੂਪੀ ਸ਼ਰਾਬ ਪੀ ਕਰਕੇ ਅੰਨਾ ਹੋਇਆ ਫਿਰਦਾ, ਕਿਸੇ ਨੂੰ ਨਿਗਾਹ ਤਲੇ ਨੀ ਲਿਆਉਂਦਾ, ਅੰਨਾ ਹੰਕਾਰ ਕਰਦਾ ਜੇ ਰੋਣ ਚਲੀ ਜਾਂਦੀ ਹੈ, ਰੋਣਾ ਪੈ ਜਾਂਦਾ ਉਸ ਵੇਲੇ।
ਨਾਨਕ ਬਿਨ ਹਰ ਭਜਨ,
ਭਾਈ ਹਰੀ ਦੇ ਭਜਨ ਤੋਂ ਬਗੈਰ
ਤਾਹੇ
ਸਾਰੀ ਗਲ ਦੇ ਵਿੱਚ ਜਮਾਂ ਦੀ ਸਾਹੀ ਪੈਂਦੀ ਹੈ ਭਜਨ ਤੋਂ ਬਗੈਰ ਹੀਣਿਆਂ ਨੂੰ।
ਸੁਖ ਕਾ ਚਾਹੇ ਸਦਾ,
ਸਦਾ ਵਾਸਤੇ ਸੁਖ ਚਾਹੁੰਦਾ, ਜੇ ਭਾਈ ਕੋਈ ਚਾਹੁੰਦਾ ਸਦਾ ਵਾਸਤੇ ਸੁਖ,
ਕਰਨ ਰਾਮ ਕੇ
ਭਾਈ ਰਾਮ ਪਰਮੇਸ਼ਵਰ ਦੀ ਸਰਨ ਲੈਣਾ ਕਰੋ।
ਨਾਨਕ ਸੁਣ ਰੇ ਮਨ,
ਪਿਆਰੇ ਸੁਣਨਾ ਕਰ, ਮਨੁੱਖਾ ਜਨਮ ਦਾ ਬੜਾ ਭਾਰੀ ਦੁਰਲੱਭ ਆ, ਮਾਨਸ ਜਨਮ ਦੁਰਲੰਭ ਹੋਏ ਨੇ ਬਾਰ ਬਾਰ, ਐਸਾ ਮਸਾ ਭਾਗਾਂ ਦੇ ਨਾਲ ਮਿਲਿਆ
ਮਾਇਆ ਕਾਰਨ ਤਾਵਹੀ,
ਮਾਇਆ ਦੇ ਕਾਰਨ ਵਾਸਤੇ ਤਾਵਹੀ ਦੌੜਦਾ ਹੈ ਜੀਵ।
ਮੂਰਖ ਲੋਕ
ਐਸੇ ਅਜਾਨ ਅਗਿਆਨੀ ਹਨ ਲੋਕ, ਮੂਰਖ ਪੁਣ ਦੇ ਸਹਿਤ ਪਰਮਾਰਥ ਵੱਲੋਂ ਵੀ ਮੂਰਖਾਂ ਦੇ ਹਾਰਾਂ ਵੱਲੋਂ ਵੀ ਅਨਜਾਨ ਹਨ।
ਨਾਨਕ ਬਿਨ ਹਰ ਭਜਨ,
ਭਾਈ ਹਰੀ ਦੇ ਭਜਨ ਤੋਂ ਬਗੈਰ
ਵਿਰਥਾ ਜਨਮ ਸਿਰਾਨ,
ਜਿੰਨਾ ਮਨੁੱਖ ਦਾ ਜਨਮ ਸਾਰਾ ਇਸਰਾਨ ਬਤੀਤ ਹੁੰਦਾ ਜਾ ਰਿਹਾ, ਵਿਅਰਥ ਹੀ ਵਿਅਰਥ ਬਤੀਤ ਹੁੰਦਾ ਜਾ ਰਿਹਾ, ਕਿਸੇ ਵੀ ਕੰਮ ਨਹੀਂ।
ਜੋ ਪ੍ਰਾਣੀ ਨਿਸ ਦਿਨ ਭਜੇ,
ਜੋ ਭਾਈ ਪ੍ਰਾਣੀ ਨਿਸ ਰਾਤ ਦੇ ਦਿਨ ਦਿਨੇ ਦਿਨੇ ਰਾਤ ਭਜਨ ਕਰਦਾ,
ਰੂਪ ਰਾਮ ਤੇ
ਜਾਣ, ਜਿਸ ਨੂੰ ਰਾਮ ਦਾ ਸਰੂਪ ਹੀ ਜਾਣੋ, ਸੰਤ ਰਾਮ ਧੀਰ ਕਛ ਨਾਹੀ, ਏਕ ਜਾਣਕਾਰੀ ਮੈਂ ਲਾਹ ਕਰੋਰੀ, ਹਰ ਹਰ ਜਨ ਦੋਈ ਏਕ ਹੈ, ਜਗ ਵਿਚਾਰ ਕਛ ਨਾਹੀ, ਜਲ ਤੇ ਉਪਜਤਰਾ ਮਿਲਿਆ, ਜਲ ਹੀ ਦਿਖਾ ਸਮਾਹੇ, ਹਰ ਕਾ ਸੇਵਕ ਹਰੇ ਜਿਹਾ, ਭੇਦ ਨਾ ਜਾਣੋ ਮਾਨਸ ਦੇ ਆ, ਜਿਨ੍ਹਾਂ ਨੇ ਇਸ ਤਰ੍ਹਾਂ ਨਾਮ ਸੇਵਕ ਨੇ ਆ, ਭੇਦ ਨਾ ਜਾਣੋ ਮੂਲ ਸਾਈ ਜਿਹਾ,
ਰੂਪ ਰਾਮ ਤੇ
ਜਾ, ਇਸ ਰਾਮ ਦਾ ਰੂਪ ਜਾਣ ਲਵੋ,
ਹਰ ਜਨ ਹਰ ਅੰਤਰ ਨਹੀਂ,
ਹਰੀ ਦੇ ਜਾਨ ਤੇ ਹਰੀ ਵਿੱਚ ਕੋਈ ਫਰਕ ਨਹੀਂ ਕਿਸੇ ਪ੍ਰਕਾਰ ਦਾ।
ਨਾਨਕ ਸਾਚੀ
ਮਾਂ, ਪਾਈ ਸੱਚੀ ਸਿੱਖਿਆ ਸਾਡੀ, ਮੰਨ ਲਓ
ਮਨ ਮਾਇਆ ਮੈਂ ਫਸ ਰਹੇ,
ਅਰੇ ਜੀਵ ਦਾ ਮਨ ਤਾਂ ਮਾਇਆ ਵਿੱਚ ਹੀ ਫਸਿਆ ਹੋਇਆ ਹੈ।
ਗੋਬਿੰਦ ਨਾਮ,
ਗੋਬਿੰਦ ਪਰਮੇਸ਼ਰ ਦਾ ਨਾਮ ਉਚਾਰ ਦਿੱਤਾ, ਭੁਲਾ ਦਿੱਤਾ, ਦਾਤ ਪਿਆਰੀ ਵਿਸਰਿਆ, ਬਤਾਰਾ ਬਣ ਗਿਆ, ਜਾਣ ਨਾਹੀ ਮਰਨ ਵਿਚਾਰਾ।
ਨਾਨਕ ਬਿਨ ਹਰ ਭਜਨ,
ਸਤਿਗੁਰੂ ਜੀ ਕਹਿੰਦੇ ਭਾਈ ਹਰੀ ਦੇ ਭਜਨ ਤੋਂ ਬਗੈਰ
ਜੀਵਨ ਕਾਨੇ ਕਾ,
ਦੱਸੋ ਕਿਹੜੇ ਕੰਮ ਆ ਮਨੁੱਖਾ ਜਨਮ, ਕਿਸੇ ਵੀ ਕੰਮ ਨੇ, ਕੁੱਤਿਆਂ ਤੇ ਬਿੱਲੀਆਂ ਨਾਲੋਂ ਵੀ ਭੈੜਾ, ਡੰਗਰਾਂ ਨਾਲੋਂ ਵੀ ਭੈੜਾ ਹੈ, ਅਜੇ ਡੰਗਰ ਤਾਂ ਮਰ ਕੇ ਕਿਹੜੇ ਚੰਮ ਕੰਮ ਆ ਜਾਂਦਾ, ਮਨੁੱਖ ਤਾਂ ਮਰਿਆ ਹੋਇਆ ਵੀ ਗਲ ਕੇ ਮੁਸ਼ਕ ਦੇ ਸਹਿਤ ਹੋ ਕਰਕੇ ਤੰਗ ਹੀ ਕਰਦਾ ਪ੍ਰੇਤ ਬਣ ਕੇ।
ਪ੍ਰਾਣੀ ਰਾਮ ਨਾ ਚੇਤੇ,
ਇਹ ਪ੍ਰਾਣਾ ਤਾਰੀ ਜੀ ਕਦੇ ਵੀ ਰਾਮ ਨੂੰ ਨਹੀਂ ਚੇਤੇ ਚੇਤੇ ਕਰਦਾ,
ਮਨ ਮਾਇਆ ਕੈ ਅੰਧ,
ਇਹ ਮਾਇਆ ਰੂਪੀ ਸ਼ਰਾਬ ਪੀ ਕੇ ਕਿਉਂ ਨਾ ਹੋਇਆ ਬੈਠਾ ਗਾਫਲ ਪਾਈ ਵਿੱਚ।
ਨਾਨਕ ਹਰ ਭਜਨ ਬਿਨ,
ਸਤਿਗੁਰੂ ਜੀ ਕਦੇ ਹਰੀ ਦੇ ਭਜਨ ਤੋਂ
ਬਿਨਾ
ਜਮਾਂ ਦੀ ਫਾਹੀ ਪਵੇਗੀ, ਪੈਂਦੀ ਹੈ ਪੈਂਦੀ ਸੀ,
ਮੈਂ
ਸੁੱਖ ਮੇਰੇ ਤਾਂ ਵਿਆਪੀ ਸਾਥੀ ਬਣ ਜਾਂਦੇ ਹਨ, ਦੁੱਖ ਦੇ ਸਮੇਂ ਤੇ ਕੋਈ ਸਹਾਇਤਾ ਨੀ ਕਰਦਾ, ਨਿੱਤ ਸੁੱਖਾਂ ਦੇ ਸਾਰੀ ਦੁਨੀਆਂ ਨੇੜੇ ਟੁੱਕ ਟੁੱਕ ਬਹਿੰਦੀ, ਪੜ ਕੇ ਜਾਣ ਸੱਜਣ ਉਸ ਵੇਲੇ ਜਾਂ ਬਾਰੀ ਪੁੱਠੇ ਪੈਂਦੇ, ਇਹ ਵੇਖਿਆ ਸੀ ਗੁਰੂ ਕੇ ਪਿਆਰੇ, ਜਿਸ ਵੇਲੇ ਮਹਾਂਪੁਰਖ ਨੇ ਦਸਤਾਰ ਬੰਦੀ ਦਾ ਕੰਮ ਹੋਇਆ ਸੀ, ਸੁੱਖਾਂ ਵੇਲੇ ਸਾਰੇ ਨੇੜੇ ਲੱਗਦੇ, ਦੁੱਖਾਂ ਵੇਲੇ ਸਭ ਦੂਰ ਹੋ ਜਾਂਦੇ ਹਨ।
ਨਾਨਕ ਹਰ
ਭਜ ਮਨ, ਮਨ ਭਜਨ ਕਰ ਲੈ, ਮਨ ਨਾ ਮਨ ਦਾ ਹੈ, ਮਨ ਨਾ ਮਨ ਬੱਟੀ ਦਾ ਹੈ, ਮਨ ਨਾ ਸ਼੍ਰੋਮਣੀ ਦਾ ਹੈ, ਮਨ ਨਾ ਮੰਤਰ ਦਾ ਹੈ, ਮਨ ਨਾ ਪਿਆਰੇ ਦਾ ਹੈ, ਮਿੱਤਰ ਦਾ ਹੈ, ਮਨ ਨਾ ਜੀਵ ਦਾ ਹੈ, ਸੋ ਕਹੋ ਨਾਨਕ ਹਰ ਭਜ ਮਨ, ਹੇ ਪਿਆਰੇ ਮਨ ਹੇ ਜੀਵ, ਹਰੀ ਦਾ ਭਜਨ ਕਰ, ਕਿਸ ਵਾਸਤੇ ਕਰਾਂ ਜੀ,
ਅੰਤ ਸਹਾਈ
ਹੋ, ਭਾਈ ਅੰਤ ਦੇ ਸਮੇਂ ਤੇ ਸਹਾਇਤਾ ਕਰੇਗਾ ਪਰਮੇਸ਼ਰ ਦਾ ਨਾਮ।
ਜਨਮ ਜਨਮ ਭਰਮਤ ਫਿਰਿਓ,
ਇਹ ਜਨਮ ਜਨਮ ਭਰਮਤ ਫਿਰਿਓ, ਜਨਮਾਂ ਵਿੱਚ ਪੈਂਦਿਆਂ ਹੋਇਆਂ ਨੂੰ, ਜੂਨਾਂ ਭੋਗਦਿਆਂ ਨੂੰ, ਬਿਆਨਤੀ ਸਮਾਂ ਤੈਨੂੰ ਲੰਘ ਗਿਆ, ਜੀਵ ਭਰਮਦਾ ਆ ਰਿਹਾ ਹੈ, ਸੋ 84 ਲੱਖ ਜੂਨ ਦਾ ਗੇੜਾ ਕੱਸ ਕੇ ਆਇਆ ਹੈ, ਫਿਰਤ ਫਿਰਤ ਬਹੁਤੇ ਜਗਹਾਰ ਮਾਨਸ ਦੇ ਲਈ, ਨਾਨਕ ਕਹਿਤ ਮਿਹਨਤ ਕੀ ਬਰੀਆ ਸਿਮਰਤ ਕਹਾ ਨਹੀਂ, ਜੂਨਾਂ ਵਿੱਚੋਂ ਭਰਮਦਾ ਆਇਆ, ਬਿਆਨਤ ਸਮਾਂ ਤੈਨੂੰ ਲੰਘ ਗਿਆ ਹੈ, 20 ਲੱਖ ਸਾਵਰ ਜਾਨੋ, 9 ਲੱਖ ਜਲ ਤਰਸਾ ਮਾਨੋ, 11 ਲੱਖ ਪੂਰਵ ਕਵੀ ਗਾਏ, 5 ਹੀ ਦਾ 10 ਲੱਖ ਬਤਾਏ, 30 ਲੱਖ ਪਾ ਜਾਨੋ ਭਾਈ, 4 ਲੱਖ ਬਾਨਰ ਦੁਖਦਾਈ, ਜਬ 84 ਜੇ ਕਟਾਵਾ ਤਾਂ ਮਾਨਸ ਕੇ ਕਣਕੋ ਪਾਵੇ, ਇੰਨੀਆਂ ਜੂਨਾਂ ਭੋਗ ਕੇ ਆਇਆ ਫਿਰਦਾ ਹੋਇਆ, ਇਹਦਾ ਜਮਦੂਤ ਦਾ ਤਰਾਸ ਡਰਸੇ ਨੂੰ ਮੇਟ ਨਾ ਸਕਿਆ, 84 ਦਾ ਗੇੜਾ ਨਹੀਂ ਮੁੱਕਿਆ।
ਨਾਨਕ ਹਰ ਭਜ ਮਨ,
ਮੇਰੇ ਮਨ ਹਰੀ ਦਾ ਭਜਨ ਕਰ
ਨਿਰਭੈ ਪਾਵਹਿ
ਨਿਰਭੈ ਭੈ ਤੋ ਰਹਿ ਜੋ ਪਰਮੇਸ਼ਰ ਉਹਦੇ ਵਿੱਚ ਵਸਣਾ ਪਾਵੇਗਾ ਉਹਦੇ ਵਿੱਚ ਟਿਕ ਜਾਵੇਗਾ ਨਿਵਾਸ ਹੋਵੇਗਾ
ਯਤਨ ਬਹੁਤ ਮੈਂ ਕਰ ਰਹੇ
ਬੇਨਤੀ ਕਰੀਏ ਸਤਿਗੁਰੂ ਅੱਗੇ ਸੱਚੇ ਪਾਤਸ਼ਾਹ ਮੈਂ ਬਹੁਤ ਯਤਨ ਕੀਤੇ ਹਨ
ਮਿਟਿਓ ਨਾ ਮਨ ਕੋ ਮਾਨ
ਮਨ ਦੇ ਵਿੱਚੋਂ ਮਾਨ ਨਹੀਂ ਮਿਟਿਆ ਹੰਕਾਰ ਵਾਰੀ ਮੈਂ ਬਹੁਤੇ ਸਾਧਨ ਕੀਤੇ ਮੈਂ ਬਹੁਤੀ ਤਪੱਸਿਆ ਕੀਤੀ ਹੈ ਮੈਂ ਬਹੁਤੇ ਜਗ ਘਰ ਕੀਤੇ ਬਹੁਤਾ ਨੀਵੀਂ ਤੇ ਸੇਵਾਦਾਰ ਹੈ ਤੇ ਮਾਨ ਹੰਕਾਰ ਵੱਧ ਗਿਆ ਯਤਨ ਵਿਅਰਥ ਕੀਤੇ ਨੇਤਨ ਦੇ ਸੱਚੇ ਪਾਤਸ਼ਾਹ ਖੋਟੀ ਮਤ ਚ ਫਸੇ ਹੋਏ ਹੈ ਆਤਮ ਵਿਸ਼ੈਣੀ ਬੁੱਧ ਸਾਨੂੰ ਪ੍ਰਾਪਤ ਨਹੀਂ ਹੋਈ ਵਿਸ਼ੇ ਵਿਸ਼ੈਣੀ ਮਤ ਦੇ ਅਧੀਨ ਹੋ ਕੇ ਕਾਮ ਕਰੋ ਲੋਭ ਮੋਹ ਹੰਕਾਰ ਆਦਿ ਚ ਫਸੇ ਹੈ ਸੱਚੇ ਪਾਤਸ਼ਾਹ ਬੇਨਤੀਆਂ ਕਰੀਏ ਗੁਰੂ ਅੱਗੇ
ਰਾਖ ਲਿਓ ਭਗਵਾਨ
ਹੇ ਭਗਵਾਨ ਸਰੂ ਪਾਪ ਕਿਰਪਾ ਕਰਕੇ ਰਾਖੇ ਹੋ ਕੇ ਸਾਨੂੰ ਰੱਖ ਲਵੋ ਬਾਲਕ ਅਵਸਥਾ ਤੇ ਜੋਵਨ ਜਵਾਨ ਅਵਸਥਾ ਅਰ ਬਹੁੜ ਪੁਨ ਬਿਰਧ ਅਵਸਥਾ ਹੈ ਜੋ
ਤੀਨ ਅਵਸਥਾ ਜਾਣ
ਤਿੰਨ ਅਵਸਥਾ ਜਾਣੀਆਂ ਕਰੋ
ਨਾਨਕ ਹਰ ਭਜਨ
ਦੇ ਭਾਈ ਹਰੀ ਦੇ ਭਜਨ ਤੋਂ ਬਗੈਰ ਸਾਰਾ ਜਾਣੋ ਤੇ ਵਿਦਿਆਰਥੀ ਸਮਾਂ ਜੋ ਹੈ ਕਿਸੇ ਵੀ ਕੰਮ ਨਹੀਂ ਆਇਆ ਜੇ ਬਾਲਕ ਅਵਸਥਾ ਜਵਾਨੀ ਤੇ ਬਿਰਧ ਅਵਸਥਾ ਭਜਨ ਨਹੀਂ ਕੀਤਾ ਜਿਹੜਾ ਕਰਨਾ ਸੀ ਉਹ ਨਹੀਂ ਕੀਤਾ ਲੋਭ ਦੇ ਸਾਰੀ ਗੱਲ ਚ ਪੈ ਗਈ ਲੋਭ ਦੇ ਫੰਦੇ ਵਿੱਚ ਹੀ ਫਸ ਗਏ ਜਿਹੜਾ ਭਜਨ ਕਰਨਾ ਸੀ ਨਿਤਨੇਮ ਕਰਨਾ ਸੀ ਸੇਵਾ ਕਰਨੀ ਸੀ ਇਹ ਕੰਮ ਕੀਤਾ ਨੀ ਲੋਭ ਦੀ ਸਾਰੀ ਗੱਲ ਚ ਪੈ ਗਈ
ਨਾਨਕ
ਸਮਿਓ ਰਮ ਗਯੋ ਸਤਿਗੁਰੂ ਜੀ ਕਹਿੰਦੇ ਭਾਈ ਸਮਾਂ ਜਿਹੜਾ ਸੀ ਉਹ ਰਮ ਗਏ ਚਲਿਆ ਗਿਆ ਤੇ ਨਾਨਕ ਸਮਿਓ ਰਮ ਗਯੋ ਸੁੱਤੇ ਪੈਰੇ ਸਮਾਂ ਭਾਈ ਮਾਇਆ ਵਿੱਚ ਹੀ ਰਾਮ ਦਿਖ ਰਿਹਾ ਸੱਚੇਗਾ ਭਗਤੀ ਤੋਂ ਬਿਨਾਂ ਕੈਸਾ ਫਸਿਆ
ਨਾਨਕ ਮੂਰਤ ਚਿੱਤਰ
ਕਹਿੰਦੇ ਭਾਈ ਨੇ ਮੂਰਤੀ ਦਾ ਚਿੱਤਰ ਬਣਾਇਆ ਹੋਵੇ ਕੰਧ ਦੇ ਵਿੱਚ ਭੀਤ ਕੰਧ ਨੂੰ ਨਹੀਂ ਛੱਡਦੀ ਮੂਰਤੀ ਤੇ ਜਿਹੜੀ ਮੂਰਤੀ ਉਹ ਕੰਧ ਨੂੰ ਨੀ ਛੱਡਦੀ ਕੰਧ ਮੂਰਤੀ ਨੂੰ ਨੀ ਛੱਡਦੀ ਐਸੀ ਹਾਲਤ ਹੋਈ ਹੋਈ ਹੈ ਜਿਹੜੀ ਦੇਹ ਹੈ ਤਾਂ ਕੰਧ ਦੀ ਤਰ੍ਹਾਂ ਹੈ ਸੰਕਲਪ ਪਾਲ ਕੇ ਦੇ ਵਿੱਚ ਮੂਰਤੀ ਦੀ ਤਰ੍ਹਾਂ ਹਨ ਇਹਨੂੰ ਛੱਡਦੇ ਨਹੀਂ ਐਸੀ ਹਾਲਤ ਹੋਈ ਹੈ ਆਏ ਨਾ ਜਿਹੜਾ ਮਨੁੱਖ ਚਾਹੁੰਦਾ ਤਾਂ ਹੋਰ ਕੁਝ ਹੈ ਹੋਰ ਵੀ ਬਣ ਜਾਂਦੀ ਹੈ ਭਾਈ ਜਤਨ ਤਾਂ ਵਿਅਰਥ ਕਰਦਾ ਹੈ ਜਿਹੜਾ ਜਮਨ ਕਰਦਾ ਦੁੱਖ ਸੀ ਇਹਦੀ ਨਿਵਰਤੀ ਦਾ ਯਤਨ ਕੋਈ ਨਹੀਂ ਕੀਤਾ ਵਿਸ਼ੇ ਵਿਕਾਰ ਨੂੰ ਸੁੱਖ ਮੰਨ ਕੇ ਵਿਅਰਥ ਯਤਨ ਕੀਤੇ ਹੈ ਸੁੱਖ ਆਰਾਮ ਵਾਲੀਆਂ ਜਗ੍ਹਾ ਬਣਾ ਲਈਆਂ ਹੈ ਅਤਰ ਫਲੇਲ ਛਿੜਕ ਲਏ ਹੈ ਸੁੱਖ ਸਵਾਰੀਆਂ ਲੈ ਲਈਆਂ ਹਨ ਵਿਸ਼ੇ ਵਿਕਾਰ ਨੂੰ ਭੋਗ ਕੇ ਜੀਵਨ ਗਾਲਣ ਵਾਸਤੇ ਸੁੱਖ ਮੰਨ ਕੇ ਤਾਂ ਬਹੁਤ ਯਤਨ ਕੀਤੇ ਹੈ ਪਰ ਜਿਹੜਾ ਜੰਮ ਕੇ ਫਿਰ ਮਰਨਾ ਮਰ ਕੇ ਫੇਰ ਜੰਮਣਾ ਹੈ ਐਸਾ ਜਿਹੜਾ ਦੁੱਖ ਦਾ ਸਮਾਂ ਹੈ ਜਿੱਥੇ ਮੂਰਛਾ ਆ ਜਾਂਦੀ ਹੈ ਗਿਆਨ ਉਹਨਾਂ ਨੂੰ ਵੀ ਮੌਤ ਦੇ ਟਾਈਮ ਦੇ ਉੱਪਰ ਹੈ ਸੋ ਉਹ ਸਮੇਂ ਦਾ ਕਦੇ ਕੋਈ ਇਲਾਜ ਨਹੀਂ ਕੀਤਾ ਯਤਨ ਨਹੀਂ ਕੀਤਾ
ਨਾਨਕ ਸੁਣ ਰੇ ਮਨ
ਹੁੰਦਾ ਸੀ ਹੋਵੇਗਾ
ਜਗਤ ਪਿਛਾਰੀ ਫਿਰਤ ਹੈ
ਜਗਤ ਦਾ ਭਾਈ ਮਨ ਕਰ ਕਰਕੇ ਬਣ ਕੇ ਫਿਰ ਰਿਹਾ ਸੰਸਾਰ ਵਿੱਚ ਸਾਰੇ ਨੂੰ ਦਾਤਾ ਦੇਵਾ ਖਿਲਾ ਬਣ ਕੇ ਬੈਠ ਜਾਂਦੇ ਨਿਤਨੇਮ ਇੱਕ ਘੰਟਾ ਵੀ ਕਰਦੇ ਪਰ ਜਿਨ੍ਹਾਂ ਨੇ ਨਿਤਨੇਮ ਸਵਾਸ ਕੀਤਾ ਉਹਨਾਂ ਦਾ ਵਰਣਨ ਕਰ ਰਹੇ ਹਨ ਸਤਿਗੁਰੂ
ਨਰ ਹਰ ਅੰਤਰ ਨਹੀਂ
ਇਸ ਮਨੁੱਖ ਤੇ ਗੁਰੂ ਵਿੱਚ ਕੋਈ ਫਰਕ ਨਹੀਂ
ਨਾਨਕ ਸਾਚੀ
ਇਹ ਭਾਈ ਸੱਚੀ ਸਾਡੀ ਮੰਨ ਲਓ ਕਹੀ ਹੋਈ
ਇੱਕ ਭਗਤ ਭਗਵਾਨ
ਭਾਈ ਭਗਵਾਨ ਸਰੂਪ ਪਰਮੇਸ਼ਰ ਦੀ ਇੱਕ ਜੋ ਭਗਤੀ ਹੈ
ਇਹ ਪ੍ਰਾਣੀ ਕਾ ਨਾਹੇ ਮਨ
ਜਿਸ ਪ੍ਰਾਣੀ ਦੇ ਮਨ ਵਿੱਚ ਭਗਤੀ ਨਹੀਂ ਇੱਕ ਅਕਾਲ ਪੁਰਖ ਦੀ ਵੈਸੇ ਸੂਕਰ ਸਵਾਨ ਵਾਲੇ ਕਹਿੰਦੇ ਆਓ ਸਮਝਦੇ ਸੂਰ ਗਲੀਆਂ ਸਾਫ਼ ਕਰਦਾ ਹੈ ਜਿਹੜਾ ਕੁੱਤਾ ਉਹ ਕਣਕ ਚੂਣਦਾ ਰਹਿੰਦਾ ਇਸੇ ਤਰ੍ਹਾਂ ਨਿੰਦਿਆ ਕਰੂ ਕਿ ਗਲੀਆਂ ਸਾਫ਼ ਕਰਦੇ ਰਹਿੰਦੇ ਰਿਸ਼ਤਾ ਖਵਾਉਂਦੇ ਰਹਿੰਦੇ ਸੂਰ ਵਾਲੀ ਤਰ੍ਹਾਂ ਕੁੱਤਿਆਂ ਦੀ ਤਰ੍ਹਾਂ ਮਾਜ ਲੋਭ ਰੂਪੀ ਕਣਕ ਨੂੰ ਚਮੜੇ ਰਹਿੰਦੇ ਹਨ ਹਰ ਵੇਲੇ
ਨਾਨਕ
ਸਵਾਮੀ ਮਾਲਕ ਦੇ ਗ੍ਰਹਿ ਘਰ ਨੂੰ ਜਿਵੇਂ ਸਦਾ ਹੀ ਹਮੇਸ਼ਾ ਸਮਾਨ ਜੋ ਕੁੱਤਾ ਉਹ ਕਦੇ ਛੱਡਦਾ ਨੀ। ਇਹ ਸਤਿਗੁਰੂ ਜੀ ਉਪਦੇਸ਼ ਦੇ ਰਹੇ ਹਨ ਕੁੱਤੇ ਦੁਆਰਾ ਤੇ ਭਾਈ ਜੇ ਤੈਨੂੰ ਆਪੋ ਸਿੱਖਿਆ ਨੀ ਆਉਂਦੀ ਕੁੱਤੇ ਤੋਂ ਹੀ ਲੈ ਲੈ।
ਨਾਨਕ ਇਹ ਵਿਦ ਹਰ ਭਜਨ
ਮਹਾਰਾਜ ਕਹਿੰਦੇ ਭਾਈ ਜੀ ਨੇ ਕੁੱਤਾ ਆਪਣੇ ਮਾਲਕ ਦਾ ਘਰ ਨੀ ਛੱਡਦਾ। ਇਸ ਤਰੀਕੇ ਨਾਲ ਹਰੀ ਦਾ ਭਜਨ ਕਰੋ।
ਇੱਕ ਮਨ ਹੋਏ ਇੱਕ ਚਿੱਤ,
ਇੱਕ ਚਿੱਤ ਹੋ ਕੇ ਇੱਕ ਮਨ, ਟਿਕਾ ਦੇ ਨਾਲ ਚੇਤੇ ਕਰੋ, ਇੱਕ ਦਾ ਚਿੰਤਨ ਕਰੋ। ਸੋ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰੋ। ਕੁੱਤੇ ਦੇ ਦੇਖ ਲੋ ਕੁੱਟ ਪੈਂਦੀ ਹੈ, ਕੁੱਟ ਖਾ ਕੇ ਕਿਉਂ ਕਿਉਂ ਕਰਦਾ ਬਾਹਰ ਵੀ ਨਿਕਲ ਜਾਂਦਾ, ਪਰ ਆਪਣੇ ਮਾਲਕ ਦੇ ਘਰ ਦਾ ਖਹਿੜਾ ਨੀ ਛੱਡਦਾ ਗਾ, ਫੇਰ ਵੀ ਮੁੜ ਮੁੜ ਉੱਥੇ ਆਉਂਦਾ। ਤੇ ਹੁਣ ਆਪਣਾ ਮਾਲਕ ਦਾ ਦੇ ਦੇ ਪ੍ਰਸ਼ਾਦ, ਸੁਲੀਆਂ ਦਾ ਪਤਾਸਿਆਂ ਦਾ ਕੜਾ ਪ੍ਰਸ਼ਾਦ ਦੀ ਦੇਗ ਰਾਜਮੀ, ਤੇ ਲੰਗਰ ਗੁਰੂ ਕਾ ਅਟੁੱਟ ਚੱਲੇ ਆਪਣੇ ਪਿਓ ਦਾ, ਆਪਣੇ ਗੁਰੂ ਦਾ ਘਰ ਇਹੋ ਜਿਹਾ ਹੋਵੇ। ਪਰ ਇਸ ਗੁਰੂ ਦੇ ਘਰ ਦਾ ਸਿੱਖ ਉੱਠ ਕੇ ਜੰਮ ਕੇ ਖਨੂਰ ਸਾਹਿਬ ਵਿੱਚ, ਫੇਰ ਵੀ ਕਬਰਾਂ ਨੂੰ ਜਾ ਕੇ ਮੱਥੇ ਟੇਕਦੇ, ਲਾਹਣ ਪੈਸੇ ਜੀਵਨ, ਕੁੱਤਿਆਂ ਨਾਲੋਂ ਵੀ ਭੈੜਾ ਜੀਵਨ ਹੋ ਚੁੱਕਿਆ। ਮਹਾਰਾਜ ਕਹਿੰਦੇ ਇਹੋ ਜਿਹਾ ਸਰੀਰ ਮੰਨ ਲਓ, ਉਹ ਜਾਂ ਸੂਰ ਪਵੇਗਾ, ਸੂਰ ਦੀ ਜੂਨੀ ਚ ਪਵੇਗਾ, ਜਾਂ ਕੁੱਤੇ ਦੀ ਜੂਨੀ ਚ ਪਵੇਗਾ, ਪਰ ਤੱਕ ਵੀ ਉਹ ਜਿਹਾ ਜਾਣ ਲਓ ਐਸੇ ਮਨੁੱਖ
ਨੂੰ।
ਕਹਿੰਦੇ ਨੌਵੇਂ ਪਾਤਸ਼ਾਹ ਨੇ ਬਹੁਤ ਠੰਡੇ ਸੀ, ਸ਼ਾਂਤੀ ਸੀ, ਕੁੱਤਾ ਤੇ ਸੂਰ ਕਹਿਣੇ। ਹੁਣ ਤੁਸੀਂ ਦੇਖ ਲਓ ਸ਼ਾਂਤੀ ਆ ਕੇ ਵੀਰਸ ਹੈ, ਪਰ ਸਚਿਆਈ ਕਹੀ ਆ ਗੁਰੂ ਜੀ ਨੇ, ਲਕੋ ਨੀ ਰੱਖਿਆ ਕਿਸੇ ਪ੍ਰਕਾਰ ਦਾ।
ਤੀਰਥ ਵਰਤ ਅਰਦਾਨ ਕਰ,
ਸਤਿਗੁਰੂ ਜੀ ਕਹਿੰਦੇ ਤੀਰਥਾਂ ਦੀ ਯਾਤਰਾ ਕਰਕੇ ਚੰਦਰਾਇਣਾ ਦੇ ਵਰਤ ਰੱਖ ਕੇ, ਸੋ ਕੁਰਬਾਂ ਦੇ ਦਿਨ ਜਾਣ ਕੇ ਦਾਨ ਕਰਨ ਵਾਲਾ,
ਮਨ ਮੈਂ ਧਰੈ ਗੁਮਾਨ,
ਜੇ ਮਨ ਵਿੱਚ ਹੰਕਾਰ ਕਰਦਾ ਕਿ ਮੈਂ ਤੀਰਥ ਯਾਤਰਾ ਇੰਨੀ ਕੀਤੀ, ਇੰਨੀ ਥਾਵਾਂ ਤੇ ਜਾ ਕੇ ਆਈ ਹੈ, ਵਰਤ ਰੱਖੇ, ਇੰਨੇ ਪੈਸੇ ਮੈਂ ਦਾਨ ਦਿੱਤਾ ਹੈ, ਇਹ ਸਾਰਾ ਕੁਝ ਕਰਕੇ ਜੇ ਹੰਕਾਰ ਕਰੇ,
ਨਾਨਕ ਨਿਫਲ ਜਾਤ ਤੇ।
ਸਤਿਗੁਰੂ ਜੀ ਕਹਿੰਦੇ ਤੇਰੇ ਸਾਰੇ ਸਾਧਨ ਕੀਤੇ ਭਾਈ ਨਿਫਲ ਜਾਂਦੇ ਹਨ। ਕਿਉਂ ਜਾਣ ਲਓ ਕਿ ਕੁੰਚਰ ਹਾਥੀ ਦਾ ਇਸ਼ਨਾਨ ਕਰਵਾ ਲਈ ਤੇ ਛਾਰ ਉੱਪਰ ਪਾ ਲੈਂਦਾ ਹੈ, ਇਸੇ ਤਰ੍ਹਾਂ ਸਾਰੇ ਤੀਰਥ ਵਰਤ ਦੇ ਦਾਨ ਕਰਕੇ ਹੰਕਾਰ ਕਰ ਰੂਪ ਇਹ ਲਾਹਤਾਂ ਦੀ ਛਾਰ ਹੀ ਆਪਣੇ ਉੱਪਰ ਪਵਾ ਲੈਂਦਾ, ਹੰਕਾਰ ਰੂਪੀ ਮਿੱਟੀ ਨਾਲ ਹੀ ਲਿਬੜਿਆ ਰਹਿੰਦਾ ਹਰ ਵੇਲੇ।
ਫਿਰ
ਕੰਮ ਪਿਓ ਪਗ ਡਗਮਗਾ, ਹੋ ਗਿਆ ਹਾਲਤ ਹੋ ਗਈ ਹੈ, ਸਿਰ ਕੰਬਣ ਲੱਗ ਪਿਆ, ਪਗ ਚੱਲ ਜਿਹੜੇ ਡਗਮਗਾਉਣ ਲੱਗ ਪਏ, ਛਿੜਕਣ ਲੱਗ ਪਏ ਹਨ।
ਮੈਨ
ਜੋਤ ਤੇ ਹੀਨ, ਮੈਨ ਮਿੱਤਰ ਜੋਤ ਸੀ ਹੀਨ ਖਾਲੀ ਹੋ ਗਈ ਹੈ, ਜਿਸ ਤਰ੍ਹਾਂ ਬੰਦ ਹੋ ਚੱਲਿਆ ਹੈ, ਅੱਖੀ ਅੰਧ ਨਾ ਦੀਸੇ ਵਨ ਜਾ ਰਿਹਾ, ਮਿੱਤਰਾ ਕੰਨੀ ਸੁਣਨਾ ਵਹਿਣ, ਐਸੀ ਹਾਲਤ ਤੇਰੀ ਹੋ ਚੱਲੀ ਹੈ, ਚਰਨ ਰਹੇ ਕਰ ਧੜਕ ਪਰੇ ਆ ਮੁੱਖੋਂ ਨੇ ਨਿਕਲਿਆ ਬਾਤਾ।
ਨਾਨਕ ਇਹ ਵਿਦ ਪਈ,
ਸਤਿਗੁਰੂ ਜੀ ਕਹਿੰਦੇ ਭਾਈ ਜੀ ਤਰੀਕਾ ਹੋ ਗਿਆ, ਵਿਧੀ ਹੋ ਗਈ,
ਸੋ ਨਾ ਹਰ ਰਸ ਲੀਨ,
ਫੇਰ ਵੀ ਭਾਈ ਹਰੀ ਦਾ ਰਸ ਲਿਆ ਜਾਣਾ ਗਾ, ਸੋ ਉਸ ਵੇਲੇ ਭਜਨ ਨੀ ਹੋਣਾ, ਮਾਲਾ ਫੜੀ ਦਾ ਚੇਤਾ ਨੀ ਰਹਿਣਾ, ਫਿਰ ਪਾੜੇ ਪੰਗਤੀਆਂ।
ਸਿਰ ਕੰਪਿਓ ਪਗ ਡਗਮਗਾ,
ਜਦੋਂ ਸਿਰ ਕੰਬਣ ਲੱਗ ਪਿਆ, ਸੋ ਅੰਤਾ ਕਰਨ ਜਿਹੜਾ ਹੈ ਇਹ ਵੀ ਕੰਬਣ ਲੱਗ ਪਿਆ, ਸਿਰ ਹੰਕਾਰ ਦੇ ਸਹਿਤ ਹੋਣ ਕਰਕੇ, ਸ਼ਰਧਾ ਤੇ ਵਿਸ਼ਵਾਸ ਰੂਪੀ ਦਾ ਸਾਧਨਾ ਰੂਪੀ ਜਿਹੜੇ ਚਰਨ ਹੈ ਇਹਨਾਂ ਤੋਂ ਡਗਮਗਾ ਗਿਆ
ਹਾਂ। ਜੋਤ ਤੇ ਹੀਨ,
ਜਿਹੜੇ ਮਿੱਤਰ ਹੈ ਸ਼ਰਧਾ ਆਪਣਾ ਵਿਰਾਜ ਤੇ ਵਿਵੇਕ ਰੂਪ ਵਿਚਾਰ ਰੂਪੀ ਨਿਗਾਹ ਤੋਂ ਹੀਣੇ ਹੋ ਗਏ ਭਜਨ ਦੇ ਨਾ ਕਰਨ ਦੇ ਨਾ ਕਾਰਨ।
ਕਹਾ ਨਾਨਕ ਇਹ ਵਿਦ ਭਈ,
ਸਤਿਗੁਰੂ ਜੀ ਕਹਿੰਦੇ ਭਾਈ ਜੀ ਵਿਧੀ ਹੋ ਗਈ,
ਹਰ ਰਸ ਲੀਨ,
ਫਿਰ ਭਾਈ ਹਰੀ ਪਰਮੇਸ਼ਰ ਦਾ ਬ੍ਰਹਮਾਨੰਦ ਰਸ ਨੀ ਤੈਥੋਂ ਲਿਆ ਜਾਣ, ਫਿਰ ਕੰਪਿਓ ਪਗ ਡਗਮਗਾ, ਮੈਨ ਜੋਤ ਤੇ ਹੀਨ, ਸਿਰ ਕੰਬਣ ਲੱਗ ਪਿਆ, ਚਰਨ ਛਿੜਕਣ ਲੱਗ ਪਏ, ਆਖਾਂ ਚੋਂ ਜੋਤ ਘੱਟ ਗਈ ਹੈ, ਜਦੋਂ ਐਸੀ ਦੇਹ ਦੀ ਅਵਸਥਾ ਹੋ ਗਈ ਤਾਂ ਹਰ ਐਸੀ ਅਵਸਥਾ ਵੀ ਹੋ ਗਈ ਹੈ, ਪਰ ਤਾਂ ਨਾ ਹਰ ਸਰੀਰ ਫੇਰ ਵੀ ਹਰੀ ਦਾ ਬ੍ਰਹਮਾਨੰਦ ਰਸ ਨਹੀਂ ਲੈਣਾ ਕਰਦਾ, ਪੁੱਠੇ ਪਾਸੇ ਤੁਰਿਆ ਜਾਂਦਾ ਹੈ, ਦਰਦ ਅਵਸਥਾ ਵਿੱਚ ਵੀ ਕਹਿੰਦਾ ਮੈਂ ਡੰਗਰ ਚਾਰ ਲਿਆ, ਮੱਝਾਂ ਪਿਆ ਲਿਆ, ਪਾਣੀ ਡਾ ਲਿਆ, ਮੈਂ ਭਜਨ ਦਾ ਟਾਈਮ ਨਹੀਂ ਲੱਗਦਾ, ਕਥਾ ਸੁਣਨੀ ਪਸੰਦ ਨਹੀਂ ਕਰਦਾ, ਐਸੀ ਅਵਸਥਾ ਹੋਣ ਦੇ ਬਾਵਜੂਦ ਵੀ ਮੂਰਖ ਪੁਣਾ ਨਹੀਂ ਛੱਡਦਾ, ਅੰਮ੍ਰਿਤ ਛਕਣ ਨੂੰ ਤਿਆਰ ਨਹੀਂ ਹੁੰਦਾ, ਕਹਿੰਦਾ ਕੀ ਲੋੜ ਹੈ ਕਿਰਪਾਨ ਪਾਉਣ ਦੀ, ਨੇਫੇ ਦੇ ਬੋਤਲ ਟੰਗ ਕੇ ਸਾਰ ਲਵਾਂਗੇ, ਐਸਾ ਗਿਆਨੀ ਹੈ।
ਨਿਜ ਕਰ ਦੇਖਿਓ ਜਗਤ ਮੈਂ,
ਨਿਜ ਕਰ ਦੇਖਿਓ ਜਗਤ ਮੈਂ, ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਵਿਚਾਰ ਕਰਕੇ ਵੇਖ ਲਿਆ ਚੰਗੀ ਤਰ੍ਹਾਂ ਸੰਸਾਰ ਨੂੰ,
ਕਾਹੋ ਕੋ ਨਾ,
ਕੋਈ ਭਾਈ ਕਿਸੇ ਦਾ ਨਹੀਂ ਹੈ, ਸਭ ਦੇਖੇ ਠੋਕ ਵਜਾਏ ਚੰਗੀ ਤਰ੍ਹਾਂ,
ਨਾਨਕ ਫਿਰ ਹਰ ਭਗਤ ਹੈ,
ਸਤਿ ਸੱਚੇ ਪਾਤਸ਼ਾਹ ਕਹਿੰਦੇ ਹਰੀ ਤੇ ਹਰੀ ਦੀ ਭਗਤੀ ਕਰਨ ਵਾਲੇ ਇਸ ਸਥਾਨ,
ਇਹ ਰੱਖੋ ਮਨ ਮਾ,
ਸਾਰੀ ਦੀ ਭਗਤੀ ਨੂੰ ਹਿਰਦੇ ਚ ਭਾਈ ਧਾਰਨ ਕਰਕੇ ਰੱਖੋ, ਫਿਰ ਪਾਰ ਬ੍ਰਹਮ ਪਰਮੇਸ਼ਵਰੋ ਸੇਵ ਫਿਰ ਹੋਸੀ,
ਜਗ ਰਚਨਾ ਸਭ ਝੂਠ ਹੈ,
ਇਹ ਸੰਸਾਰ ਦੀ ਰਚਨਾ ਦਾ ਭਾਈ ਝੂਠੀ ਜਾਣੋ,
ਜਾਣ ਲਿਹੋ ਰੇ ਮੀ
ਰੇ, ਹੇ ਮਿੱਤਰਾ ਸਮਝ ਲੈ ਗੁਰਸਿੱਖਾ,
ਕਹੇ ਨਾਨਕ ਫਿਰ ਨਾ ਰਹੇ,
ਸਤਿਗੁਰ ਜੀ ਕਹਿੰਦੇ ਇਸ ਤਰ੍ਹਾਂ ਨਹੀਂ ਕੋਈ ਰਹਿ ਸਕਦਾ,
ਜਿਉਂ ਬਾਲੂ ਕੀ ਪੀ,
ਜਿਵੇਂ ਬਾਲੂ ਰੇਤੇ ਦੀ ਕੰਧ ਹੋਵੇ ਉਹ ਚ ਪਾਣੀ ਸੁੱਕ ਜਾਵੇ ਸੂਰਜ ਦੀ ਕਿਰਪਾ ਨਾਲ ਉਸ ਵੇਲੇ ਟਹਿ ਢੇਰੀ ਹੋ ਜਾਂਦੀ ਹੈ। ਇਸ ਤਰ੍ਹਾਂ ਜੇ ਰੂਪੀ ਕੰਧ ਹੈ ਬਾਲੂ ਦੀ ਰੇਤੇ ਦੀ ਸਵਾਸਾ ਰੂਪੀ ਪਾਣੀ ਦੇ ਕਾਰਨ ਇਹ ਤੁਰਦੀ ਫਿਰਦੀ ਪ੍ਰਤੀਤ ਹੋ ਰਹੀ ਹੈ ਉਸ ਵੇਲੇ ਟਹਿ ਢੇਰੀ ਹੋ ਜਾਂਦੀ ਹੈ। ਇਸ ਤਰ੍ਹਾਂ ਜੇ ਰੂਪੀ ਕੰਧ ਹੈ ਬਾਲੂ ਦੀ ਰੇਤੇ ਦੀ ਸਵਾਸਾ ਰੂਪੀ ਪਾਣੀ ਦੇ ਕਾਰਨ ਇਹ ਤੁਰਦੀ ਫਿਰਦੀ ਪ੍ਰਤੀਤ ਹੋ ਰਹੀ ਹੈ। ਜਦੋਂ ਕਾਲ ਰੂਪੀ ਸੂਰਜ ਦੀ ਹੁਕਮ ਰੂਪੀ ਕਿਰਨ ਪਈ ਉਸ ਵੇਲੇ ਟਹਿ ਢੇਰੀ ਹੋ ਜਾਵੇਗੀ ਡਿੱਗ ਪਵੇਗੀ। ਗੁਰੂ ਸਾਹਿਬਾਨ ਪ੍ਰਤੀ ਆਪਣਾ ਖਿਆਲ ਪ੍ਰਗਟ ਕੀਤਾ ਜੀ ਆਪ ਜੀ ਇੱਥੇ ਔਰੰਗਜ਼ੇਬ ਦੀ ਕੈਦ ਵਿੱਚ ਪੈ ਗਏ ਹੋ ਸਾਨੂੰ ਬੜਾ ਭਾਰੀ ਫਿਕਰ ਹੈ ਸੁਣ ਕਰਕੇ ਸਾਰਿਆਂ ਵੱਲੋਂ ਸੋ ਇਹ ਬੇਨਤੀਆਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਉੱਤਰ ਦਿੱਤਾ ਹੈ।
ਰਾਮ ਗਯੋ ਰਾਮਨ ਗਯੋ
ਸਤਿਗੁਰੂ ਕਹਿੰਦੇ ਰਾਮ ਵੀ ਚਲਿਆ ਗਿਆ ਰਾਵਣ ਵੀ ਚਲਿਆ ਗਿਆ
ਜਾਂ ਕਉ ਬਹੁ ਪਰਵਾਰ
ਜਿਹੜਾ ਬੜਾ ਭਾਰੀ ਵੱਡਾ ਪਰਿਵਾਰ ਸੀ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਕਰਦੀ ਆ ਨਾ ਬਾਤੀ
ਕਹੋ ਨਾਨਕ ਫਿਰ ਕਛ ਨਹੀਂ
ਸਤਿਗੁਰੂ ਕਹਿੰਦੇ ਭਾਈ ਇਸ ਸੁਪਨੇ ਕੋਈ ਚੀਜ਼
ਸੁਪਨੇ ਜੋ ਸੰਸਾਰ
ਇਹ ਸੰਸਾਰ ਵੀ ਸੁਪਨੇ ਦੀ ਤਰ੍ਹਾਂ ਤਰ੍ਹਾਂ ਜਾਣ ਲਵੋ ਫਿਰ ਪੜੋ
ਰਾਮ ਗਯੋ ਰਾਵਣ ਗਯੋ
ਜਿਹੜੇ ਰਾਮ ਉਪਾਸ਼ਕ ਹੈ ਉਹ ਇਹਦਾ ਅਰਥ ਕਿਉਂ ਕਰਦੇ ਹਨ
ਰਾਮ ਗਯੋ ਰਾਵਣ ਗਯੋ
ਕਹਿੰਦੇ ਉਹ ਰਾਮ ਚੰਦਰ ਜੀ ਲੰਕਾ ਵਿੱਚ ਚਲੇ ਗਏ ਤਾਂ ਰਾਵਣ ਗਯੋ ਰਾਵਣ ਚਲਿਆ ਗਿਆ ਮਰ ਗਿਆ
ਕਾ ਬਹੁ ਪਰਿਵਾਰ
ਜਿਹਦਾ ਬੜਾ ਭਾਰੀ ਪਰਿਵਾਰ ਸੀ
ਕਹੋ ਨਾਨਕ ਫਿਰ ਕਛ ਨਹੀਂ
ਸਤਿਗੁਰੂ ਜੀ ਕਹਿੰਦੇ ਭਾਈ ਇਸ ਤਰ੍ਹਾਂ ਨਹੀਂ ਕੋਈ ਦੁਨੀਆਂ ਵਿੱਚ ਕੁਝ ਵੀ
ਸੁਪਨੇ ਜੋ ਸੰਸਾਰ
ਇਹ ਸੰਸਾਰ ਵੀ ਸੁਪਨੇ ਦੀ ਤਰ੍ਹਾਂ ਤਰ੍ਹਾਂ ਜਾਣ ਲਵੋ ਫਿਰ ਪੜੋ
ਰਾਮ ਗਯੋ ਰਾਵਣ ਗਯੋ
ਤੋ ਜਿਹੜੇ ਰਾਮ ਉਪਾਸ਼ਕ ਹੈ ਉਹ ਇਹਦਾ ਅਰਥ ਕਿਉਂ ਕਰਦੇ ਹਨ
ਰਾਮ ਗਯੋ ਰਾਵਣ ਗਯੋ
ਕਹਿੰਦੇ ਜੋ ਰਾਮਚੰਦਰ ਜੀ ਲੰਕਾ ਵਿੱਚ ਚਲੇ ਗਏ ਤਾਂ ਰਾਵਣ ਗਯੋ ਰਾਵਣ ਚਲਿਆ ਗਿਆ ਮਰ ਗਿਆ
ਕਾ ਬਹੁ ਪਰਿਵਾਰ
ਜਿਹਦਾ ਬੜਾ ਭਾਰੀ ਪਰਿਵਾਰ ਸੀ
ਕਹੋ ਨਾਨਕ ਫਿਰ ਕਛ ਨਹੀਂ
ਸਤਿਗੁਰੂ ਜੀ ਕਹਿੰਦੇ ਭਾਈ ਇਸ ਤਰ੍ਹਾਂ ਨਹੀਂ ਕੋਈ ਦੁਨੀਆਂ ਵਿੱਚ ਕੁਝ ਵੀ
ਸੁਪਨੇ ਜੋ ਸੰਸਾਰ
ਸੁਪਨੇ ਦੀ ਤਰ੍ਹਾਂ ਸੰਸਾਰ ਨੂੰ ਜਾਣ ਲਵੋ
ਰਾਮ ਗਯੋ ਰਾਵਣ ਗਯੋ
ਰਾਮ ਗਯੋ ਰਾਵਣ ਗਯੋ ਸੋ ਇਹ ਰਾਵਣ ਜਿਹੜਾ ਹੈ ਇਹਨੇ ਅਥਰਵਣ ਵੇਦ ਦਾ ਟੀਕਾ ਕੀਤਾ ਰਾਵਣੀ ਟੀਕਾ ਉਸਨੂੰ ਕਹਿੰਦੇ ਹੈ। ਸਤਿਕਾਰਯੋਗ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਉਹ ਪੜਿਆ ਸੀ ਚੇਤ ਵਿੱਚ ਮਹਾਂਪੁਰਖਾਂ ਦੇ ਬਚਨ ਆਏ ਹਨ ਸੋ ਇਹ ਰਾਮ ਦਾ ਵੀ ਕਹਿੰਦੇ ਪਹਿਲਾਂ ਭਜਨ ਕਰਿਆ ਕਰਦਾ ਸੀ ਤਾਂ ਇੰਨੀ ਤਾਕਤ ਵਾਲਾ ਰਾਵਣ ਹੋਇਆ ਸੀ ਤੇ ਇੰਨੀ ਅਕਲ ਵਾਲਾ ਸੀ ਪਰ ਕਹਿੰਦੇ ਰਾਮ ਗਯੋ ਜਦੋਂ ਰਾਮ ਦਾ ਨਾਮ ਹਿਰਦੇ ਵਿੱਚੋਂ ਚਲਿਆ ਗਿਆ
ਰਾਵਣ ਗਯੋ
ਰਾਵਣ ਦੁਨੀਆਂ ਵਿੱਚੋਂ ਕੂਚ ਕਰ ਗਿਆ ਹੰਕਾਰੀ ਹੋਣ ਦੇ ਕਾਰਨ ਬੇਪਤੀ ਕਰਵਾ
ਕੇ
ਬੜਾ ਭਾਰੀ ਪਰਿਵਾਰ ਸੀ
ਕਹੋ ਨਾਨਕ ਫਿਰ ਕਛ ਨਹੀਂ
ਸਤਿਗੁਰੂ ਜੀ ਕਹਿੰਦੇ ਭਾਈ ਇਸ ਤਰ੍ਹਾਂ ਕੋਈ ਵੀ ਨਹੀਂ ਹੈ ਰਾਣਾ ਰਾਵਣ ਕੋਲ ਹੈ ਰੰਗ ਨੇ ਤੁਹਾਨੂੰ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ
ਸੁਪਨੇ ਜੋ ਸੰਸਾਰ
ਇਹ ਸੰਸਾਰ ਵੀ ਇੱਕ ਸੁਪਨੇ ਦੀ ਤਰ੍ਹਾਂ ਚਮਤਕਾਰ ਆਈ ਹੈ
ਰਾਮ ਗਯੋ ਰਾਵਣ ਗਯੋ
ਰਾਮ ਗਯੋ ਰਾਵਣ ਗਯੋ ਸੋ ਆਰਾਮ ਗਯੋ ਜਦੋਂ ਜਗਿਆਸੂ ਦੇ ਹਿਰਦੇ ਚ ਰਾਮ ਪਰਮੇਸ਼ਰ ਦਾ ਨਾਮ ਗਿਆ ਪ੍ਰਵੇਸ਼ ਹੋਇਆ
ਰਾਵਣ ਗਯੋ
ਰਾਵਣ ਕੌਣ ਸੀ ਹੰਕਾਰ ਉਹ ਚਲਿਆ ਗਿਆ ਹਿਰਦੇ ਦੇ ਵਿੱਚੋਂ ਰਾਮ ਦਾ ਨਾਮ ਜਿਹੜਾ ਹੈ ਉਹ ਜਦੋਂ ਗਯਾ ਵਸ ਗਿਆ ਹਿਰਦੇ ਵਿੱਚ ਟਿਕ ਗਿਆ ਹੈ ਜਪਣੇ ਕਰਕੇ ਬਾਹਰੋਂ ਹਿਰਦੇ ਚ ਪ੍ਰਵੇਸ਼ ਹੋਇਆ ਤਾਂ ਰਾਵਣ ਗਯੋ ਜਿਹੜਾ ਹੰਕਾਰ ਸੀ ਹਿਰਦੇ ਵਿੱਚੋਂ ਚਲਿਆ ਗਿਆ ਦੂਰ ਹੋ ਗਿਆ ਜਿਹੜਾ ਆਸਰੀ ਸੰਤ ਦਾ ਰੂਪ ਬੜਾ ਭਾਰੀ ਪਰਿਵਾਰ ਸੀ ਤ੍ਰਿਸ਼ਨਾ ਆਦਿਕ ਆਸਾ ਆਦਿਕ ਈਰਖਾ ਆਦਿਕ ਕਾਮ ਕਰੋ ਲੋਭ ਮੋਹ ਹੰਕਾਰ ਆਦਿਕ ਜਿਹੜਾ ਫੌਜ ਦਾ ਮਾਲਕ ਸੀ ਅਗਿਆਨ ਪਰਿਵਾਰ ਵਾਲਾ ਇਹ ਚਲਿਆ ਗਿਆ ਜੋ ਰਾਮ ਹਿਰਦੇ ਵਿੱਚ ਗਿਆ
ਕਹੋ ਨਾਨਕ ਫਿਰ ਕਛ ਨਹੀਂ
ਸਤਿਗੁਰੂ ਜੀ ਕਹਿੰਦੇ ਭਾਈ ਇਸ ਉੱਤਰ ਕੋਈ ਵੀ ਨਹੀਂ ਹੈ
ਸੁਪਨੇ ਜੋ ਸੰਸਾਰ
ਇਹ ਸਾਰਾ ਸੰਸਾਰ ਸੁਪਨੇ ਦੀ ਤਰ੍ਹਾਂ ਜਾਣ ਲਵੋ ਭਾਈ
ਚਿੰਤਾ ਤਾਂ ਕੀ ਕੀਜੀਏ
ਇਹ ਉੱਤਰ ਦਿੱਤਾ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਚਿੰਤਾ ਭਾਈ ਇਸ ਗੱਲ ਦੀ ਕਰੀਦੀ ਹੈ
ਜੋ ਅਨਹੋਣੀ ਹੋ
ਜਿਹੜੀ ਗੱਲ ਅਨਹੋਣੀ ਹੋਵੇ ਅੱਗੇ ਕਦੇ ਨਾ ਵਰਤੀ ਹੋਵੇ ਕਿਸੇ ਦੇ ਉੱਪਰ ਤੇ ਉਹ ਕਿਸੇ ਤੇ ਵਾਪਰ ਜਾਵੇ ਉਹਦੀ ਚਿੰਤਾ ਹੋਇਆ ਮਾਇਆ ਕਰਦੀ ਹੈ। ਇਹੋ ਮਾਰਗ ਸੰਸਾਰ ਕੋ, ਇਹ ਸੰਸਾਰ ਦੇ ਮਾਰਗ ਰਸਤੇ ਵਿੱਚ
ਨਾਨਕ ਥਿਰ ਨਹੀਂ ਕੋ।
ਸਤਿਗੁਰੂ ਜੀ ਕਹਿੰਦੇ ਕੋਈ ਵੀ ਇਸਤ ਨਹੀਂ ਹੈ। ਇਹ ਉਪਦੇਸ਼ ਦਿੱਤਾ ਪਰਿਵਾਰ ਨੂੰ,
ਜੋ ਉਪਜੋ ਸੋ ਬਿਨਸ ਹੈ,
ਜਿਹੜਾ ਉਪਜਾ ਪੈਦਾ ਹੋਇਆ ਉਸਨੇ ਨਾਸ ਜ਼ਰੂਰ ਹੋਣਾ।
ਪਰ ਆਜ ਕਹਿ ਕਾਲ,
ਕੋਈ ਅੱਜ ਤੇ ਕੋਈ ਕੱਲ ਨੂੰ ਕਾਲ ਦੇ ਮੂੰਹ ਵਿੱਚ ਪੈ ਜਾਵੇਗਾ। ਪਰ ਉਹ ਆਜ ਕਹਿ ਕਾਲ, ਕੋਈ ਅੱਜ ਕੋਈ ਕੱਲ ਤੇ ਕੋਈ ਪਰੋਂ ਪਰਸੋਂ, ਸੋ ਇਹਨਾਂ ਤਿੰਨਾਂ ਦਿਨਾਂ ਵਿੱਚ ਕੋਈ ਨਾ ਕੋਈ ਮਰ ਜਾਵੇਗਾ। ਪਰ ਉਹ ਆਜ ਕਹਿ ਕਾਲ, ਸੋ ਭਜਨ ਕਰੋ ਪਰਮੇਸ਼ਰ ਦਾ, ਜੋ ਉਪਜੋ ਸੋ ਬਿਰਸ ਹੈ, ਜਿਹੜਾ ਪੈਦਾ ਹੋਇਆ ਉਸਨੇ ਨਾਸ ਹੋ ਜਾਣਾ ਹੈ। ਪਰ ਉਹ ਆਜ ਕਹਿ ਕਾਲ, ਕੀ ਪਤਾ ਆਜ ਜਿਹੜੀ ਆਜ ਉਮਰ ਹੈ ਉਹਦਾ ਅੱਜ ਹੀ ਕੱਲ ਕਾਲ ਹੋ ਜਾਣਾ ਤੇ ਕਾਲ ਦੇ ਪਰੋਂ ਮੂੰਹ ਵਿੱਚ ਪੈ ਜਾਣਾ। ਕਿਉਂ ਢਿੱਲ ਕੀਤੀ ਹੈ ਭਜਨ ਵੱਲੋਂ?
ਨਾਨਕ ਹਰ ਗੁਣ ਗਾਏ
ਨੇ, ਸਤਿਗੁਰੂ ਭਾਈ ਹਰੀ ਦੇ ਗੁਣਾਂ ਨੂੰ ਗਾ ਲੋ।
ਸਗਲ ਜੰਜਾ,
ਸਾਰੇ ਜੰਜਾਲ ਧੰਦਿਆਂ ਨੂੰ ਛੱਡ ਕੇ ਹੱਥ ਪਾਓ ਕਰ ਕਾਮ ਸਾਹਿਬ ਕੀਰਤਨ ਰੰਜਨ ਨਾਲ ਇਸ ਤਰ੍ਹਾਂ ਛੱਡਣਾ ਹੈ ਧੰਦਿਆਂ ਨੂੰ।
ਬਲ ਛੁਟਕੋ ਬੰਧਨ ਪਰੇ,
ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਪਰਖ ਕਰਨ ਵਾਸਤੇ ਦੋਹਰਾ ਉਚਾਰਿਆ ਸਤਿਗੁਰੂ ਜੀ ਨੇ। ਹਾਂਜੀ,
ਬਲ ਛੁਟਕੋ ਬੰਧਨ ਪਰੇ,
ਮਹਾਰਾਜ ਕਹਿਣ ਲੱਗੇ ਬਲ ਛੁੱਟ ਗਿਆ, ਬੰਧਨ ਪੈ ਗਏ ਹਨ।
ਕਛੂ ਨਾ ਹੋਤ ਉਪਾਅ,
ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਸਾਈ ਮਹਾਰਾਜ ਕਹਿ ਰਹੇ ਹਨ ਕਿ ਕੋਈ ਉਪਾਅ ਯਤਨ ਨਹੀਂ ਹੋ ਰਿਹਾ। ਲਾਲ ਜੀ
ਕਹੋ ਨਾਨਕ ਅਬ ਓਟ ਹਰ,
ਸਤਿਗੁਰੂ ਨਾਨਕ ਦੇਵ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਹਰੀ ਦੀ ਓਟ
ਹੈ।
ਹਾਥੀ ਦੀ ਸਹਾਇਤਾ ਕੀਤੀ ਸੀ ਹਰਿਆਣ ਖੇਤਰ ਦੇ ਉੱਪਰ, ਤੰਬੇ ਨੇ ਪਕੜ ਲਿਆ ਸੀ, ਇਸ ਤਰ੍ਹਾਂ ਸਹਾਇਤਾ ਕਰੋ। ਇੱਥੋਂ ਤੱਕ ਬਾਣੀ ਉਚਾਰ ਕੇ ਅਨੰਦਪੁਰ ਸਾਹਿਬ ਨੂੰ ਪਹਿਲਾਂ ਭੇਜੀ ਸੀ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਜਦੋਂ ਇੱਥੋਂ ਤੱਕ ਬਾਣੀ ਪੜ੍ਹੀ, ਗੁਰੂ ਗਰੀਬ ਨਿਵਾਸ ਜੀ ਨੇ ਅੱਗੋ ਜੋ ਉੱਤਰ ਦਿੱਤਾ, ਪਹਿਲਾਂ ਉਹਦੇ ਇੱਕ ਵਾਰ ਅਰਥ ਸੁਣੋ।
ਬਲ ਹੋਵਾ ਬੰਧਨ ਛੁੱਟੇ,
ਸਤਿਗੁਰੂ ਜੀ ਨੇ ਕਿਹਾ ਜੀ ਬਲ ਹੋਵਾ ਬੰਧਨ ਛੁੱਟੇ, ਚੰਗੀ ਤਰ੍ਹਾਂ ਵਿਚਾਰ ਕੀਤੀ ਹੈ ਕਿ ਪਰਖ ਕਰ ਰਹੇ ਹਨ ਸਤਿਗੁਰੂ ਪਿਤਾ ਜੀ। ਮਹਾਰਾਜ ਕਹਿੰਦੇ ਬਲ ਹੋਵਾ, ਬਲ ਹੋ ਗਿਆ ਹੈ ਤੁਹਾਡੇ ਸੀਸ ਦੇਣ ਦੇ ਕਾਰਨ, ਆਪ ਜੀ ਦੀ ਕੁਰਬਾਨੀ ਦੇ ਕਾਰਨ ਇਹ ਸਿੱਖ ਕੌਮ ਦੇ ਵਿੱਚ ਜੀਵਾਂ ਦੇ ਵਿੱਚ ਬਲ ਪੈ ਗਿਆ ਤੇ ਬੰਧਨ ਛੁੱਟ ਗਏ ਹਨ। ਜਿਹੜੇ ਜਨੇਊ ਦੇ ਪਏ ਹੋਏ ਸੀ ਉਹ ਤਾਂ ਭਾਵੇਂ ਟੋਪੀਆਂ ਵਾਲੇ ਮੰਨਦੇ ਹੀ ਨਹੀਂ ਸਨ, ਕਹਿੰਦੇ ਸਤਿਗੁਰੂ ਨੇ ਸੀਸ ਹੀ ਨਹੀਂ ਦਿੱਤਾ, ਪਰ ਮੈਨੂੰ ਚੇਤਾ ਕੰਨ ਤੇ ਵੱਜੀ ਤੇ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਬੰਧਨ ਛੁੱਟ ਗਏ, ਆਪ ਜੀ ਦੀ ਕੁਰਬਾਨੀ ਦਾ ਸਦਕਾ ਪਿਤਾ ਜੀ। ਸਾਰਾ ਉਪਾਅ ਯਤਨ ਹੋ ਆਇਆ ਹੈ ਕੁਰਬਾਨੀ ਦੇ ਕਾਰਨ।
ਨਾਨਕ ਸਭ ਕੁਛ ਤੁਮਰੇ ਹੱਥ ਮੈਂ,
ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦਸਵੇਂ ਪਾਤਸ਼ਾਹ ਗੁਰੂ ਨਾਨਕ ਰੂਪ ਜੀ ਕਹਿੰਦੇ ਨੇ ਸਭ ਕੁਝ ਆਪ ਜੀ ਦੇ ਹੱਥ ਵਿੱਚ ਹੈ। ਆਪ ਜੀ ਸਾਰੇ ਸਾਲ ਵਿੱਚ ਸਹਾਇਤਾ ਕਰਨ ਵਾਲੇ ਹੋ। ਪ੍ਰਾਥਮਿਕ ਬੀੜਾਂ ਵਿੱਚ ਮਹੱਲਾ ਦਸਵਾਂ ਜਾਂ ਪਾਤਸ਼ਾਹੀ ਦਸਵੀਂ ਕਈਆਂ ਬੀੜਾਂ ਵਿੱਚ ਆਉਂਦਾ ਹੈ, ਪਰ ਜੋ ਹੁਣ ਪ੍ਰਚਲਿਤ ਬੀੜਾਂ ਉਹਨਾਂ ਵਿੱਚ ਨਹੀਂ, ਪਰ ਇਹ ਦੋਹਰਾ ਦਸਵੇਂ ਪਾਤਸ਼ਾਹ ਦਾ ਜਾਣਨਾ ਹੈ। ਆਪ ਹੀ ਸਹਾਇਤਾ ਕਰਨ ਵਾਲੇ ਹੋ ਸਾਰਿਆਂ ਦੀ, ਦੋਹਰੇ ਤੋਂ ਫੇਰ ਪੜੋ।
ਬਲ ਛੁਟਕੋ ਬੰਧਨ ਪਰੇ,
ਸੱਚੇ ਪਾਤਸ਼ਾਹ ਜੀ ਜਿਹੜੇ ਹਿੰਦੂ ਲੋਕ ਹੈ ਇਹਨਾਂ ਦਾ ਬਲ ਛੁੱਟ ਗਿਆ ਹੈ। ਬੰਧਨ ਜਨੇਊ ਬੰਧਨ ਜਿਹੜੀਆਂ ਜੰਜੀਰਾਂ ਗੁਲਾਮੀ ਦੀਆਂ ਹੈ, ਔਰੰਗਜ਼ੇਬ ਦੇ ਹੁਕਮ ਦੀਆਂ ਇਹਨਾਂ ਦੇ ਗਲ ਚ ਪੈ ਗਈਆਂ। ਇਹਨਾਂ ਦਾ ਕੋਈ ਵੀ ਉਪਾਅ ਯਤਨ ਨਹੀਂ ਹੋਇਆ, ਥਾਵਾਂ ਥਾਵਾਂ ਤੇ ਬੇਅੰਤ ਗਏ। ਉਸ ਵੇਲੇ ਮੈਂ ਬੇਨਤੀ ਕੀਤੀ ਕਿ ਹੇ ਹਰੀ ਦਾ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਹਾਡੀ ਓਟ ਹੈ
ਸਾਨੂੰ,
ਜਿਵੇਂ ਐਰਾ ਪੱਤ ਹਾਥੀ ਦੀ ਰੱਖਿਆ ਕੀਤੀ, ਇਸ ਤਰ੍ਹਾਂ ਸਾਡੀ ਵੀ ਸਹਾਇਤਾ ਕਰੋ। ਯੋਜਨੀਆਂ ਕੀਤੀਆਂ ਸੀ ਘਰ ਧਰ ਚੱਕਰ ਵੈਕੁੰਠ ਤੇ ਆਏ ਗਾ ਹਸਤੀ ਕੇ ਪ੍ਰਾਣ ਵਾਰੀਆਂ ਨੇ, ਇਸੇ ਤਰ੍ਹਾਂ ਹਿੰਦੁਸਤਾਨ ਰੂਪ ਹਾਥੀ ਨੂੰ ਔਰੰਗਜ਼ੇਬ ਰੂਪੀ ਤਨੂਆ ਸ਼ਰਾ ਰੂਪੀ ਤਾਰਾ ਪਾ ਕਰਕੇ, ਸੋ ਗੁਰੂ ਕੇ ਪਿਆਰੇ ਮਧਵ ਰੂਪੀ ਨਦੀ ਚ ਡੋਬਣਾ ਚਾਹੁੰਦਾ ਸੀ। ਉਸ ਵੇਲੇ ਸ਼ਰਧਾ ਰੂਪ ਫੁੱਲ ਲੈ ਕੇ ਹਿੰਦੁਸਤਾਨ ਰੂਪ ਹਾਥੀ ਨੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਭਗਵੰਤ ਸਰੂਪ ਦੇ ਚਰਨਾਂ ਵਿੱਚ ਅਰਪਣ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਗਵੰਤ ਸਰੂਪ ਹੋ ਕੇ, ਸੋ ਆਪਣੇ ਸੁਦਰਸ਼ਨ ਚੱਕਰ ਦੇ ਥਾਂ ਤੀਰ ਚਲਾ ਕਰਕੇ ਤੀਰਾਂ ਰੂਪੀ ਸੁਦਰਸ਼ਨ ਚੱਕਰ ਦੇ ਨਾਲ ਔਰੰਗਜ਼ੇਬ ਰੂਪੀ ਤੰਦੂਰ ਜਾਂ ਸ਼ਰਾ ਰੂਪੀ ਤਾਰਾ ਕੱਟ ਕੇ ਮਧ ਰੂਪੀ ਨਦੀ ਵਿੱਚੋਂ ਡੁੱਬਣ ਤੋਂ ਬਚਾ ਕੇ ਹਿੰਦੁਸਤਾਨ ਰੂਪ ਹਾਥੀ ਨੂੰ ਉਬਾਰ ਲਿਆ ਸੀ। ਇਸੇ ਤਰ੍ਹਾਂ ਜੋ ਜੀਵ ਰੂਪ ਹਾਥੀ ਹੈ, ਅਗਿਆਨ ਰੂਪ ਤੰਦੂ ਹੈ, ਵਾਸ਼ਨਾ ਰੂਪੀ ਤਾਰਾ ਪਾ ਕੇ ਸੰਸਾਰ ਰੂਪੀ ਨਦੀ 'ਚ ਡੋਬਣਾ ਚਾਹੁੰਦਾ, ਜੋ ਪਦਾਰਥਾਂ ਦੇ ਮੋਹ ਰੂਪੀ ਪਾਣੀ ਦੀ ਭਰੀ ਹੋਈ ਹੈ, ਜਿਸ ਵੇਲੇ ਜੀਵ ਰੂਪ ਹਾਥੀ ਨੇ ਪ੍ਰੇਮ ਰੂਪ ਫੁੱਲ ਸਤਿਗੁਰੂ ਗ੍ਰੰਥ ਸਾਹਿਬ ਭਗਵੰਤ ਦੇ ਚਰਨਾਂ 'ਚ ਅਰਪਣ ਕੀਤਾ, ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸ਼ਬਦ ਰੂਪ ਸੁਦਰਸ਼ਨ ਚੱਕਰ ਚਲਾ ਕੇ ਅਭਿਆਸ ਕਰਾਉਣ ਰੂਪ ਗੁਰਸਿੱਖ ਦੀ ਰਚਨਾ ਦੁਆਰਾ ਤੇ ਕਮਾਉਣ ਦੁਆਰਾ ਚਲਾ ਕੇ ਅਗਿਆਨ ਰੂਪੀ ਤੰਦਰੀਆਂ ਵਾਸ਼ਨਾ ਰੂਪ ਤਾਰਾਂ ਕੱਟ ਕੇ, ਸੋ ਇਸ ਪਦਾਰਥ ਨੇ ਮੋਹ ਰੂਪੀ ਨਦੀ ਵਿੱਚੋਂ ਕੱਢ ਕੇ ਮੁਕਤੀ ਰੂਪ ਕਿਨਾਰੇ ਤੇ ਪਹੁੰਚਾ ਦੇਣਾ। ਸਭ ਪੰਜਾਬ ਜੀ ਦੇ ਹੱਥ ਵਿੱਚ ਹੈ, ਇਸ ਤਰ੍ਹਾਂ ਸਹਾਇਤਾ ਕਰੋ। ਜਿਹੜੇ ਹੱਥ ਦੀ ਸਹਾਇਤਾ ਕੀਤੀ ਸੀ ਹਰਿਆਣਾ ਖੇਤਰ ਤੇ, ਸਾਡੀ ਵੀ ਕਰੋ।
ਬੰਧਨ
ਛੁੱਟੇ, ਇਹ ਬ੍ਰਹਮ ਗਿਆਨ ਦਾ ਬਲ ਹੋ ਗਿਆ ਹੈ। ਕਰਤਾ ਭੁਗਤਾ ਹੰਗਤਾ ਮਮਤਾ ਦੇ ਬੰਧਨ ਸਾਰੇ ਛੁੱਟ ਗਏ, ਸਾਰਾ ਅਪਾਪ ਯਤਨ ਹੋ ਗਿਆ ਹੈ ਮੁਕਤੀ ਦੇ ਪ੍ਰਾਪਤੀ ਦਾ ਤੇ ਬੰਧਨਾਂ ਤੋਂ ਛੁੱਟਣ ਦਾ ਬ੍ਰਹਮ ਗਿਆਨ ਦੇ ਸਦਕਾ।
ਨਾਨਕ ਸਭ ਕੁਛ ਤੁਮਰਾ ਹੱਥ ਮੈਂ,
ਸਾਰੇ ਵਾਸਤੂ ਜਿਹੜਾ ਸਾਰਾ ਕੁਝ ਆਪ ਜੀ ਦੇ ਹੱਥ ਵਿੱਚ ਹੈ।
ਤੁਮ ਹੀ ਹੋਤ ਸਹਾਰਾ,
ਆਪ ਹੀ ਸਹਾਇਤਾ ਕਰਨ ਵਾਲੇ ਹੋ ਸਾਰਿਆਂ ਦੀ।
ਸੰਗ ਸਖਾ ਸਭ ਸਜ ਗਏ,
ਜਿਹੜੇ ਸਾਥੀ ਸੀ ਨਾਲ ਦੇ ਜਦੋਂ ਉਹਨਾਂ ਨੇ ਬੇਨਤੀ ਕੀਤੀ ਹੈ, ਇੱਥੇ ਉਹ ਸਾਥੀ ਲਾ ਰਹੇ ਜੀ ਪਹਿਲਾਂ ਬੇਨਤੀ ਕੀਤੀ ਸੀ, 1400 ਸਿੱਖ ਉਸ ਵੇਲੇ ਗ੍ਰਿਫਤਾਰ ਹੋਇਆ ਸੀ, ਜਿਤਨੇ ਦਰਸ਼ਨ ਕਰਨ ਆਏ ਸੀ ਪਕੜ ਕੇ ਸਾਰੇ ਬੰਦ ਕਰ ਦਿੱਤੇ ਸੀ ਨਰੰਗੇ ਨੇ। ਤੋ ਉਹਨਾਂ ਸਿੱਖਾਂ ਨੇ ਬੇਨਤੀ ਕੀਤੀ ਸੀ ਅਸੀਂ ਜਾਣਾ ਚਾਹੁੰਦੇ ਹਾਂ, ਮਹਾਰਾਜ ਨੇ ਕਿਹਾ ਸੀ ਵਾਹਿਗੁਰੂ ਕਹਿ ਕੇ ਨਿਕਲ ਜਾਓ, ਤਰਸੇ ਖੁੱਲ ਜਾਣਗੇ। ਸਾਰੇ ਖੁੱਲ ਗਏ ਸੀ, ਬਾਹਰ ਚਲੇ ਗਏ। ਤੋ ਜਦੋਂ ਚਲੇ ਗਏ ਹਨ ਤੇ ਸਤਿਗੁਰੂ ਜੀ ਨੇ ਕੁਰਬਾਨੀ ਦਿੱਤੀ ਹੈ, ਉਸ ਵੇਲੇ ਦਾ ਸੰਗੀ ਸਾਰਾ ਦੱਸਿਆ ਗੁਰਬਾਣੀ ਵਿੱਚ। ਸੰਗ
ਸੰਗ ਸਖਾ ਸਭ ਤਜ ਗਏ,
ਮਹਾਰਾਜ ਜੀ ਦੇ ਭਾਈ ਜੀ ਨੇ ਸਾਥੀ ਤੇ ਪਿਆਰੇ ਸੀ ਛੱਡ ਗਏ।
ਨਿਰਹਿਓ
ਕੋਈ ਵੀ ਸਾਥ ਨਹੀਂ ਲਿਆ, ਕੇਵਲ ਦੋ ਤਿੰਨ ਸਿੱਖ ਹੀ ਕੁਰਬਾਨੀ ਕੀਤੀ।
ਕਹਾ ਨਾਨਕ ਇਹ ਬਿਪਤ ਮੈਂ,
ਸਤਿਗੁਰੂ ਜੀ ਕਹਿੰਦੇ ਭਾਈ ਐਸੀ ਬਿਪਤਾ ਵਿੱਚ
ਏਕ ਏਕ ਰਾਗਨਾਥ,
ਇੱਕ ਰਾਘਵਾਨੀ ਨਾਥ ਰਾਘਵਾਨੀ ਕੋਲ ਦੇ ਨਾਥ ਮਾਲਕ ਕੌਣ ਹੈ? ਪਰਮੇਸ਼ਰ ਰਾਮ ਜੀ ਸਿੰਘ ਤੇ ਰਾਮ ਨਾਮ ਪਰਮੇਸ਼ਰ ਦਾ ਹੈ, ਉਸੇ ਦੀ ਇੱਕ ਟੇਕ ਓਟ ਹੈ ਸਾਨੂੰ। ਤੇ ਰਾਗ ਨਾਮ ਇੰਦਰੀਆਂ ਦਾ ਹੁੰਦਾ, ਇੰਦਰੀਆਂ ਦਾ ਨਾਥ ਜੋ ਮਾਲਕ ਹੈ ਉਸੇ ਦੀ ਟੇਕ ਹੈ, ਤੇ ਰਾਗ ਨਾਮ ਰਗਾਂ ਦਾ ਹੁੰਦਾ। ਸੋ ਜਿਹੜਾ ਰਾਗ ਰਗਾਂ ਦਾ ਜੋ ਨਾਥ ਮਾਲਕ ਹੈ ਪਰਮੇਸ਼ਰ ਵਾਹਿਗੁਰੂ, ਉਸ ਦੀ ਟੇਕ ਓਟ ਹੈ। ਇਹ ਰਗਾਂ ਦਾ ਅਰਥ ਭਾਈ ਬੇਕਾ ਸਿੰਘ ਜਿਹੜੇ ਤਰਨ ਤਾਰਨ ਸਾਹਿਬ ਵਾਲੇ ਹੋਏ ਹੈ, ਉਹਨਾਂ ਨੇ ਕੀਤਾ ਹੈ।
ਨਾਮ ਰਹਿਓ ਸਾਧੂ ਰਹਿਓ,
ਸਾਧੂ ਜੀ ਕਹਿੰਦੇ ਭਾਈ ਇੱਕ ਤਾਂ ਨਾਮ ਰਹਿ ਗਿਆ ਪਰਮੇਸ਼ਰ ਦਾ, ਇੱਕ ਸਾਧੂ ਸ੍ਰੇਸ਼ਟ ਜਿਹੜੇ ਗੁਰਸਿੱਖ ਹਨ ਉਹ ਰਹਿਣਗੇ ਰਹਿਣ।
ਰਹਿਓ
ਗੁਰ ਗੋਬਿੰਦ ਸਿੰਘ ਸਾਹਿਬ ਜੀ ਰਹੇ ਹਨ, ਨਾਮ ਰਹਿ ਜਿਹੜਾ ਜਪਿਆ, ਤੇ ਸਾਧੂ ਰਹੇ ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ, ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਹਿ ਗਏ।
ਕਹਾ ਨਾਨਕ ਇਹ ਜਗਤ ਮੈਂ,
ਸਾਧੂ ਜੀ ਕਹਿੰਦੇ ਭਾਈ ਇਸ ਸੰਸਾਰ ਦੇ ਵਿੱਚ
ਜਪਿਓ ਗੁਰਮੰਤ,
ਇਹਨਾਂ ਨੇ ਗੁਰੂ ਦੇ ਮੰਤਰ ਨੂੰ ਜਪਣਾ ਕੀਤਾ ਹੈ।
ਰਾਮ ਨਾਮ ਔਰ ਮੈਂ ਗਹਿਓ,
ਸਾਧੂ ਜੀ ਕਹਿੰਦੇ ਰਮੇ ਪਰਮੇਸ਼ਰ ਦੇ ਵਾਹਿਗੁਰੂ ਮੰਤਰ ਨਾਮ ਨੂੰ ਔਰ ਹਿਰਦੇ ਦੇ ਵਿੱਚ, ਤੋ ਅਸੀਂ ਗਹਿਓ ਪਕੜਨਾ ਕੀਤਾ। ਕਿ ਗਯੋ ਕਹਿੰਦੇ ਗਯੋ ਪਾਠ ਨੀ, ਗਹਿਓ ਹੈ, ਗਯੋ ਦੇ ਨਾਲ ਤਾਂ ਚੜਿਆ ਗਿਆ ਹੈ। ਗਯੋ ਪਕੜਨਾ ਕੀਤਾ ਰਾਮ ਦੇ ਨਾਮ ਨੂੰ ਹਿਰਦੇ ਵਿੱਚ। ਜਿਸ ਪਰਮੇਸ਼ਰ ਦੇ ਸਦਾਰਥ ਭਾਈ ਹੋਰ ਕੋਈ ਵੀ ਦੁਨੀਆਂ ਦੀ ਵਸਤੂ ਨਹੀਂ।
ਸਿਮਰਤ ਸੰਕਟ ਮਿਟੈ,
ਜਿਸ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਸਾਰੇ ਦੁੱਖ ਕੱਟੇ ਜਾਂਦੇ ਹਨ।
ਦਰਸ ਤੁਹਾਰੋ,
ਇਹ ਮੰਗ ਹੈ ਤੁਹਾਡੇ ਦਰਸ਼ਨ ਸਾਨੂੰ ਹੋਣ ਸਤਿਗੁਰੂ ਗਰੀਬ ਨਿਵਾਸ ਜੀ।
ਵਰਿੰਦਾਵਣੀ ਮਹੱਲਾ ਪੰਜਵਾ, ਹਾਲ ਵਿੱਚ ਤਿੰਨ ਵਸਤੂ ਪਈ।
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਇਸ ਬਾਣੀ ਸੰਪੂਰਨ ਕਰਕੇ ਮੋਹਰ ਲਾਉਣ ਲੱਗੇ ਹਨ। ਸੋ ਮੁਦਾਵਣੀ, ਮੁਦਾਵਣੀ ਨਾਮ ਹੈ ਮੋਹਰ ਦਾ, ਤੇ ਮੁਦਾਵਣੀ ਨਾਮ ਕਈ ਇਹ ਵੀ ਕਹਿੰਦੇ ਕਿ ਬੰਨੇ ਦਾ ਨਾਮ ਹੁੰਦਾ, ਪਤਾ ਨੀ ਕਿਹੜੇ ਕੁਛ ਪੜਿਆ ਵੀਰਾਂ ਨੇ। ਤੇ ਮੁਦਾਵਣੀ ਨਾਮ ਬੁਝਾਰਤ ਦਾ ਵੀ ਹੈ, ਤੇ ਮੋਹ ਦਾਵਣੀ ਜਿਹੜੀ ਮੋਹ ਨੂੰ ਨਾਸ ਕਰਨ ਵਾਲੀ ਹੋਵੇ ਉਹਨੂੰ ਵੀ ਮੁਦਾਵਣੀ ਕਹੀਦਾ ਹੈ। ਐਸੀ ਇਹ ਸਤਿਗੁਰੂ ਨੇ ਮੋਹਰ ਲਾਈ ਹੈ, ਇਹ ਬੁਝਾਰਤ ਪਾਈ ਹੈ, ਮੋਹ ਨੂੰ ਦਾਵਣੀ ਨਾਸ ਕਰਨ ਵਾਲੀ ਹੈ। ਗੁਰਬਾਣੀ ਪਵਿੱਤਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਉਚਾਰਦੇ ਹਨ।
ਸਾਲ ਵਿੱਚ ਤਿੰਨ ਵਸਤੂ ਪਈਓ,
ਭਾਈ ਸਾਲ ਦੇ ਵਿੱਚ ਤਿੰਨ ਵਸਤੂ ਪਾਈਆਂ ਹਨ।
ਸਤ ਸੰਤੋਖ ਵਿਚਾਰ,
ਸਤ ਤੇ ਸੰਤੋਖ ਤੇ ਤੀਜਾ ਵਿਚਾਰ।
ਅੰਮ੍ਰਿਤ ਨਾਮ ਠਾਕੁਰ ਕਾ ਪਇਓ,
ਤੇ ਭਾਈ ਸਾਲ ਦਾ ਨਾਮ ਅੰਮ੍ਰਿਤ ਪਾ ਦਿੱਤਾ ਵਿੱਚ ਚਾਰ ਹੋ ਗਈਆਂ।
ਜਿਸ ਕਾ
ਸਭ ਤੋਂ ਆਧਾਰੋ, ਜਿਸ ਦੇ ਆਸਰੇ ਸਾਰਾ ਸੰਸਾਰ ਹੈ, ਜਿਹੜਾ ਸਾਰਿਆਂ ਦਾ ਆਸਰਾ ਹੈ, ਇਹਦਾ ਨਾਮ ਬੁਝਾਰਤ ਹੈ। ਸੋ ਵਚਨ ਕਹਿ ਦੇਣਾ ਤੇ ਉਸ ਨੂੰ ਸੋਧ ਕਰਕੇ ਸਿੱਧਤਾ ਕਰਨੀ, ਉਹਨੂੰ ਬੁਝਾਰਤ ਕਹੀਦਾ ਹੈ। ਭਾਵ ਉਹਦਾ ਜਿਹੜਾ ਤਪ ਹੈ, ਉਹਦਾ ਜਿਹੜਾ ਸਿਧਾਂਤ ਹੈ, ਉਹ ਸਹੀ ਹੋਣਾ, ਪਰ ਉਹਦੇ ਵਿੱਚ ਭੁੰਡੀ ਪਾ ਲੈਣੀ, ਉਹਨੂੰ ਬੁਝਾਰਤ ਕਹੀਦਾ ਹੈ। ਇਹ ਸਤਿਗੁਰੂ ਜੀ ਨੇ ਬੁਝਾਰਤ ਪਾਈ, ਥਾਲ ਇੱਕ ਹੈ ਤੇ ਵਸਤੂ ਤਿੰਨ, ਕਈਆਂ ਪਾਤੀਆਂ ਚਾਰ, ਇੱਕ ਸੱਤ ਪਾ ਦਿੱਤਾ, ਦੂਜਾ ਸੰਤੋਖ ਤੇ ਤੀਜਾ ਵਿਚਾਰ ਤੇ ਚੌਥਾ ਨਾਮ ਅੰਮ੍ਰਿਤ। ਇਹਦੇ ਵਿੱਚੋਂ ਬੁਝਾਰਤ ਸਿੱਧ ਕਰੋ, ਫੇਰ ਕਰੋ।
ਸਾਲ ਵਿੱਚ ਤਿੰਨ ਵਸਤੂ ਪਈ,
ਇਹ ਸਾਲ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹਦੇ ਚ ਤਿੰਨ ਵਸਤੂ ਲਾਭਦਾਇਕ ਵੱਖਰ ਪਈਆਂ ਹੋਈਆਂ ਹਨ।
ਸਤ ਸੰਤੋਖ ਵਿਚਾਰ,
ਇੱਕ ਤਾਂ ਭਾਈ ਸਤ ਪਾ ਦਿੱਤਾ, ਦੂਜਾ ਸੰਤੋਖ, ਇਹ ਦੋਹਾਂ ਦੀ ਵਿਚਾਰ ਕਰ ਲੋ।
ਅੰਮ੍ਰਿਤ ਨਾਮ ਠਾਕੁਰ ਕਾ ਪਇਓ,
ਤੇ ਤੀਜਾ ਪਰਮੇਸ਼ਰ ਦਾ ਨਾਮ ਅੰਮ੍ਰਿਤ ਪਾਤਾ ਠਾਕੁਰ ਦਾ। ਤਿੰਨ ਹੋਰੀਆਂ ਦੀ ਜਦੋਂ ਵਿਚਾਰ ਕਰਾਂਗੇ ਪਤਾ ਲੱਗ ਜਾਵੇਗਾ। ਜਿਹੜਾ ਸਾਰਿਆਂ ਦਾ ਆਸਰਾ ਤੇ ਸਾਰਿਆਂ ਨੂੰ ਆਸਰੇ ਰੱਖਣ ਵਾਲਾ ਹੈ, ਤਿੰਨ ਮੇਲ ਦਾ ਪ੍ਰਚਾਰ ਬਣਾ ਦਿੱਤਾ ਹੈ, ਸੱਤ ਮੈਦਾ ਤੇ ਸੰਤੋਖ ਧਿਆਨ ਤੇ ਨਾਮ ਖੰਡ, ਕਿਉਂਕਿ ਨਾਮ ਲਿਖਿਆ ਸਭੇ ਵਸਤੂ ਕੌੜੀਆਂ ਸੱਚੇ ਨਾਮ ਲਿਖਿਆ। ਇਹ ਖੰਡ ਪਾ ਕੇ ਤਿੰਨ ਮੇਲ ਦਾ ਕਿਹੜਾ ਪ੍ਰਚਾਰ ਵੀ ਬਣਾ ਦਿੱਤਾ ਹੈ, ਇਹਨੂੰ ਪੰਚਾਮ੍ਰਿਤ ਵੀ ਕਿਹਾ, ਉਹ ਕਿਵੇਂ ਬਣੇਗਾ ਪੜੋ।
ਸਾਲ ਵਿੱਚ ਤਿੰਨ ਵਸਤੂ ਪਈ,
ਇਹ ਸਾਲ ਦੇ ਵਿੱਚ ਤਿੰਨ ਵਸਤੂ ਪਾ ਦਿੱਤੀਆਂ ਹਨ, ਸਤਿਗੁਰੂ ਗ੍ਰੰਥ ਸਾਹਿਬ ਸਰੂਪ ਸਾਲ ਵਿੱਚ
ਸੰਤੋਖ ਵਿਚਾਰ,
ਇਹ ਸੱਤ ਰੂਪੀ ਮੈਦਾ ਹੈ, ਸੰਤੋਖ ਰੂਪੀ ਘਿਓ ਹੈ, ਵਿਚਾਰ ਰੂਪੀ ਪਾਣੀ ਪਾ ਦਿੱਤਾ।
ਅੰਮ੍ਰਿਤ ਨਾਮ ਠਾਕੁਰ ਕਾ ਪਇਓ,
ਇਹ ਨਾਮ ਰੂਪੀ ਅੰਮ੍ਰਿਤ ਭਗਤੀ ਖੰਡ ਪਾ ਦਿੱਤੀ, ਚਾਰ ਹੋ ਗਈਆਂ ਤੇ ਪੰਜ ਵੀ ਲੈ ਲਓ ਅੱਗ, ਜਹਾਂ ਇੱਕ ਦੀ ਗਿਣਤੀ ਆਵੇ ਤਾਂ ਇੱਕ ਅਕਸ਼ਰ ਹਾਵਾ। ਜਿਸਦਾ ਸਭ ਤੋਂ ਆਧਾਰੋ, ਜਿਸਦਾ ਸਾਰਿਆਂ ਨੂੰ ਆਸਰਾ ਹੈ, ਸਾਰੇ ਜਿਸਦੇ ਆਸਰੇ ਰਹਿੰਦੇ ਹਨ, ਇਹਨਾਂ ਵਿੱਚੋਂ ਇੱਕ ਚੀਜ਼ ਘੱਟ ਹੋਵੇ ਤੇ ਪ੍ਰਸ਼ਾਦ ਨਹੀਂ ਬਣੇਗਾ। ਆਟਾ ਨਾ ਪਾਓਗੇ ਤਾਂ ਵੀ ਪ੍ਰਸ਼ਾਦ ਨਹੀਂ, ਘਿਓ ਨਾ ਪਾਓਗੇ ਤਾਂ ਵੀ ਪ੍ਰਸ਼ਾਦ ਨਹੀਂ, ਤੇ ਜੇ ਖੰਡ ਨਾ ਪਾਓਗੇ ਤਾਂ ਵੀ ਪ੍ਰਸ਼ਾਦ ਨਹੀਂ, ਜੇ ਤਿੰਨੇ ਪਾ ਦਿੱਤੀਆਂ ਤੇ ਪਾਣੀ ਨਾ ਪਾਏ ਫੇਰ ਵੀ ਨਹੀਂ ਬਣਨਾ, ਤੇ ਜੇ ਪਾਣੀ ਨਹੀਂ ਪਾ ਦਿੱਤਾ ਅੱਗ ਨਾ ਬਾਲੀ ਤੇ ਫੇਰ ਵੀ ਨਹੀਂ ਬਣਨਾ। ਇਹ ਪੰਜਾਂ ਤੱਤਾਂ ਦੀ ਲੋੜ ਹੈ, ਪੰਜਾਂ ਚੀਜ਼ਾਂ ਦੀ ਲੋੜ ਹੈ, ਇਸ ਵਾਸਤੇ ਪੰਜੇ ਪਾ ਕਰਕੇ ਪੰਚਾਮ੍ਰਿਤ ਵੀ ਬਣਾ ਦਿੱਤਾ ਹੈ, ਤਿੰਨ ਵਸਤੂ ਵੀ ਸਿੱਧ ਕਰ ਦਿੱਤੀਆਂ ਹਨ, ਤੇ ਇਹ ਆਤਮਾ ਆਨੰਦ ਵਾਸਤੇ ਇਹ ਸਤਿਗੁਰੂ ਨੇ ਚੋਲਾ ਵੀ ਬਣਾ ਦਿੱਤਾ ਹੈ, ਭਗਤੀ ਦੀ ਖੰਡ ਤੇ ਸੰਤੋਖ ਦਾ ਆਪਣਾ ਘਿਓ ਤੇ ਸੱਤ ਦਾ ਮੈਦਾ, ਇਹ ਪਾ ਕਰਕੇ ਤਿੰਨੇ ਗੁਰੂ ਕੇ ਚਾਰੋਂ ਮੰਨੀ ਵੀ ਪਕਾ ਦਿੱਤੀ ਹੈ, ਆਤਮਾ ਆਨੰਦ ਦੀ ਤ੍ਰਿਪਤੀ ਵਾਸਤੇ ਐਸੇ ਸਤਿਗੁਰੂ ਜੀ ਨੇ ਬੁਝਾਰਤ ਪਾਈ ਹੈ।
ਜੇ ਕੋ ਖਾਵੇ ਜੇ ਕੋ ਪੁੰਚੇ,
ਜੇ ਕੋਈ ਖਾਵੇ ਆਪ ਕਮਾਈ ਕਰੇ, ਤੇ ਜੇ ਪੁੰਚੇ ਹੋਰ ਉਹਨਾਂ ਨੂੰ ਖਵਾਉਣਾ ਕਰੇ ਪੁੰਚਾਵੇ। ਉਹਦਾ ਭਾਈ ਉਧਾਰ ਹੁੰਦਾ, ਜੇ ਆਪਦੇ ਕੋਲ ਕੋਈ ਸ਼ਕਤੀ ਹੋਵੇ ਤੇ ਜਾਂ ਕੋਈ ਗੁਣ ਹੋਵੇ, ਕਿਸੇ ਨੂੰ ਨਾਣੇ ਦੇ ਕੱਛੂ ਕੁੰਮੇ ਦੀ ਜ਼ਰੂਰਤ ਹੀ ਪੈਂਦਾ ਹੈ, ਕਈ ਲੋਕ ਉੱਥੇ ਰੱਖੀ ਰੱਖਦੇ, ਕਹਿੰਦੇ ਕਿਸੇ ਨੂੰ ਕੀ ਵਿਖਾਉਣਾ ਦੇਣਾ ਹੈ, ਪਰ ਵਿਦਿਆ ਜਿਹੜੀ ਹੈ ਇਸ ਨੂੰ ਵਰਤਾਉਣ ਵਾਸਤੇ ਹੁਕਮ ਹੈ, ਬ੍ਰਹਮ ਗਿਆਨ ਦੀ ਦਾਤ ਨੂੰ ਇਕਾਗਰਤਾ ਸਹਿਤ ਰੱਖਣਾ ਚਾਹੀਦਾ
ਹੈ।
ਉਧਾਰ ਕਲਿਆਣ ਹੁੰਦੀ ਹੈ, ਭਾਈ ਮੁਕਤ ਹੋ ਜਾਂਦਾ ਉਹ, ਜਿਹੜਾ ਆਪ ਵੀ ਜਪੇ ਹੋਰ ਉਹਨਾਂ ਨੂੰ ਵੀ ਕਹਿ ਕੇ ਜਪਾਵੇ, ਭਾਵੇਂ ਘੂਰ ਕੇ ਜਪਾ ਲਵੇ।
ਇਹ ਵਸਤ ਤਜੀ ਨਹਿ ਜਾਏ,
ਇਹ ਐਸੀ ਬ੍ਰਹਮ ਗਿਆਨ ਦੀ ਵਸਤੂ ਹੈ, ਛੱਡੀ ਨਹੀਂ ਜਾਂਦੀ।
ਨਿਤ ਨਿਤ ਰੱਖ ਔਰ
ਧਾਰ, ਪ੍ਰਤੀ ਜੋ ਨੀਂਦ ਰੂਪ ਉਸ ਨੂੰ ਹਿਰਦੇ ਧਾਰਨ ਕਰਕੇ ਰੱਖੋ।
ਕਾਮ ਸੰਸਾਰ ਚਰਨ ਲੱਗ
ਤਰੀਆ, ਸੰਸਾਰ ਤੋਂ ਗੁਰੂ ਦੇ ਚਰਨੀ ਲਾ ਕੇ ਤਰੀਦਾ ਹੈ ਭਾਈ।
ਭਾਵ ਨਾਨਕ ਬ੍ਰਹਮ ਪਸਾਰਾ,
ਸਾਰਿਆਂ ਵਿੱਚ ਬ੍ਰਹਮ ਦਾ ਹੀ ਪਸਾਰਾ ਫੈਲਿਆ ਹੋਇਆ ਹੈ।
ਲੋਕ ਮਹੱਲਾ ਪੰਜਵਾ,
ਸਤਿਕਾਰ ਕਰਦੇ ਹਨ।
ਤੇਰਾ ਕੀਤਾ ਜਾਤੋ ਨਾਹੀ,
ਤੇਰਾ ਕੀਤਾ ਜਾਤੋ ਨਾਹੀ, ਜੋ ਤੇਰਾ ਪਰਵਕਾਰ ਕੀਤਾ ਸੱਚੇ ਪਾਤਸ਼ਾਹ ਹੀ ਜਾਣਦੇ ਨਹੀਂ ਹਾਂ।
ਤੇਰਾ ਕੀਤਾ ਜਾਤੋ ਨਾਹੀ,
ਤੇਰਾ ਜੋ ਕੀਤਾ ਬ੍ਰਹਮ ਗਿਆਨ ਪੈਦਾ, ਉਸ ਨੂੰ ਅਸੀਂ ਨਹੀਂ ਜਾਣਦੇ ਹਾਂ।
ਮੈਨੂੰ ਯੋਗ ਕੀਤੋ,
ਪਰ ਆਪ ਜੀ ਦਾ ਟੁੱਟ ਕੇ ਕਿਰਪਾ ਕਰਕੇ ਸਾਨੂੰ ਯੋਗ ਕੀਤੋ, ਸਾਨੂੰ ਯੋਗ ਬਣਾ ਲਿਆ, ਭਗਤੀ ਦੇ ਲੈਸ ਕਰ ਦਿੱਤਾ, ਤੁਹਾਡੀ ਮਿਹਰ ਹੀ ਹੈ। ਅਸੀਂ ਗੁਣਾਂ ਤੋਂ ਰਹਿਤ ਹਾਂ, ਕੋਈ ਵੀ ਗੁਣ ਨਹੀਂ ਸਾਡੇ ਵਿੱਚ, ਆਪੇ ਤਰਸ ਮਿਹਰ ਆਪ ਜੀ ਦੇ ਮਨ ਵਿੱਚ ਆ ਗਈ ਹੈ, ਤਰਸ ਹੀ ਸਾਡੇ ਤੇ ਪਿਆ ਹੋਇਆ ਹੈ।
ਤਰਸ ਪਿਆ ਮਿਹਰਾਮਤ ਹੋਈ,
ਜਦੋਂ ਤਰਸ ਪਿਆ ਮਿਹਰਬਾਨੀ ਆਪ ਜੀ ਨੇ ਕੀਤੀ,
ਸੱਜਣ ਮਿਲਿਆ,
ਸੱਜਣ ਸਤਿਗੁਰ ਦਾ ਮਿਲਾਪ ਹੋਇਆ ਚੌਥੇ ਪਾਤਸ਼ਾਹ ਜੀ ਦਾ।
ਨਾਨਕ ਨਾਮ ਮਿਲੇ ਤਾਂ ਜੀਵਾ,
ਕਹਿੰਦੇ ਵਾਹਿਗੁਰੂ ਮੰਤਰ ਨਾਮ ਸਾਨੂੰ ਮਿਲੇ ਤਾਂ ਸਾਡਾ ਜਿਉਣਾ ਹੁੰਦਾ
ਹੈ,
ਮਨ ਸਾਰਾ ਭਾਈ ਹਰਿਆ ਭਰਿਆ ਹੋ ਗਿਆ ਹੈ।
ਨਾਨਕ ਨਾਮ ਮਿਲੇ ਤਾਂ ਜੀਵਾ,
ਸਤਿਗੁਰੂ ਜੀ ਕਹਿੰਦੇ ਭਾਈ ਦੇ ਵਾਹਿਗੁਰੂ ਮੰਤਰ ਨਾਮ ਮਿਲੇ ਤਾਂ ਜਿਉਂਦੇ ਹੁੰਦੇ ਹਾਂ,
ਮਨ ਥੀਵੇ ਹਰਿਆ,
ਤੇ ਮਨ ਵੀ ਸਾਰਾ ਹਰਿਆ ਭਰਿਆ ਹੋ ਗਿਆ।
ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ, ਰਾਗ ਏਕ ਸੰਗ ਪੰਚ ਬਰੰਗਨ,
ਇੱਕ ਰੂਪ ਪਰਮੇਸ਼ਰ ਓੰਕਾਰ ਉਚਾਰਨੀ ਸੇ ਰੱਖਿਆ ਕਰਨ ਵਾਲਾ, ਸਤਿ ਕਾਲ ਮਾਧ ਰੂਪ ਗੁਰਚੇਤਨ ਸਰੂਪ ਪ੍ਰਸਾਦ ਅਨੰਦ ਸਰੂਪ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਰਥਨਾ ਰਾਗ ਮਾਲਾ, ਸੋ ਰਾਗਾਂ ਦੀ ਮਾਲਾ ਸਤਿਗੁਰ ਜੀ ਉਚਾਰ ਰਹੇ ਹਨ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਗੁਰਬਾਣੀ ਲਿਖਵਾ ਰਹੇ ਸਨ, ਤੇ ਨਾਰਦ ਮੁਨੀ ਇੱਕ ਵੇਰ ਰਾਗਾਂ ਦੇ ਦੇਸ਼ ਵਿੱਚ ਚਲਿਆ ਗਿਆ, ਇਹ ਲੱਤ ਟੁੱਟੀ ਹੈ, ਕਿਸੇ ਬਾਂਹ ਟੁੱਟੀ ਹੈ, ਉਹਨਾਂ ਲੰਗੇ ਸੁੰਡੇ ਹੋਇਆਂ ਨੂੰ ਵੇਖਿਆ, ਪੁੱਛਿਆ ਤੁਹਾਨੂੰ ਕੀ ਹੋ ਗਿਆ, ਕਹਿਣ ਲੱਗੇ ਮੁਨੀ ਜੀ ਜਿਹੜੇ ਕਲਯੁਗ ਦੇ ਰਾਜੀ ਹਨ, ਨਾ ਤਾਂ ਸਮੇਂ ਦਾ ਪਤਾ ਤੇ ਨਾ ਰਾਜ ਦਾ ਪਤਾ। ਜਦੋਂ ਜੀ ਕਰਦਾ ਗਾਇਨ ਕਰਨ ਲੱਗ ਪੈਂਦੇ ਹਨ, ਉਸ ਟਾਈਮ 'ਤੇ ਸਾਨੂੰ ਦੌੜ ਕੇ ਜਾਣਾ ਪੈਂਦਾ ਹੈ। ਸੋ ਇਸ ਤਰੀਕੇ ਨਾਲ ਸਾਨੂੰ ਅਖਿਆਈ ਹੈ। ਸੋ ਸਾਡੇ 'ਤੇ ਕਿਰਪਾ ਕਰੋ। ਨਾਰਦ ਮੋਹ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਪੰਜਵੇਂ ਸਰੂਪ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਵੇਲੇ ਗੁਰਤਾ ਗੱਦੀ ਦੇ ਮਾਲਕ ਹੋ ਕੇ ਗੁਰਬਾਣੀ ਰਚ ਰਹੇ ਹਨ। ਇਸ ਵੇਲੇ ਸੰਪੂਰਨਤਾ ਹੋਣ ਵਾਲੀ ਹੈ। ਜੇ ਤੁਸੀਂ ਦੌੜ ਕੇ ਉੱਥੇ ਚਲੇ ਜਾਓ ਤੇ ਗੁਰੂ ਸਾਹਿਬ ਤੁਹਾਡੇ ਤੇ ਕਿਰਪਾ ਕਰਕੇ ਤੁਹਾਨੂੰ ਤੰਦਰੁਸਤੀ ਬਖਸ਼ ਸਕਦੇ ਹੈ। ਸਾਰੇ ਰਾਗ ਰਾਗਣੀਆਂ ਸੋ ਪੁੱਤਰਾਂ ਸਮੇਤ ਇਹ ਸਤਿਗੁਰਾਂ ਦੇ ਪਾਸ ਆਏ, ਬੇਨਤੀ ਕੀਤੀ। ਮਹਾਰਾਜ ਕਹਿਣਗੇ ਭਾਈ ਜੀ ਪਹਿਲਾਂ ਆ ਜਾਂਦੇ ਤੇ ਠੀਕ ਸੀ, ਹੁਣ ਤਾਂ ਅਸੀਂ ਮੋਹਰ ਲਾ ਦਿੱਤੀ ਹੈ। ਗੁਰੂ ਗਰੀਬ ਨਾਥ ਸੱਚੇ ਪਾਤਸ਼ਾਹ ਜੀ ਆਪ ਸਾਰਿਆਂ ਨੂੰ ਬਖਸ਼ਣਹਾਰ ਹੋ। ਅੱਗੇ ਵੀ ਤੁਸਾਂ ਬਖਸ਼ਣਾ ਸੀ, ਹੁਣ ਵੀ ਤੁਸਾਂ ਬਖਸ਼ਣਾ ਹੈ। ਕਿਰਪਾ ਕਰਕੇ ਸਾਨੂੰ ਨਿਹਾਲ ਕਰੋ, ਸਾਡਾ ਦੁੱਖ ਮਿਟੋ, ਹੋਰ ਅਸੀਂ ਕਿੱਥੋਂ ਦੁੱਖ ਮਿਟਾਵਾਂਗੇ। ਗੁਰੂ ਗਰੀਬ ਨਿਵਾਸ ਜੀ ਨੇ ਇਹਨਾਂ ਦੀ ਘਗਿਆ ਕੇ ਕੀਤੀ ਹੋਈ ਬੇਨਤੀ ਸੁਣ ਕੇ ਮਿਹਰਬਾਨੀ ਵਿੱਚ ਆਏ, ਦਿਆਲਤਾ ਵਿੱਚ ਆਏ। ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ ਕਿ ਭਾਈ ਗੁਰਦਾਸ ਸਾਹਿਬਾਨ ਤੋ ਇਹ ਰਾਗ ਜਿੰਨੇ ਹੈ, ਜਿੰਨੀਆਂ ਜਿੰਨੀਆਂ ਇਹਨਾਂ ਦੇ ਘਰਾਂ ਵਾਲੀਆਂ, ਜਿੰਨੇ ਜਿੰਨੇ ਇਹਨਾਂ ਦੇ ਪੁੱਤਰ ਹੈ, ਨੰਬਰਵਾਰ ਇਹਨਾਂ ਸਾਰਿਆਂ ਦਾ ਨਾਂ ਲਿਖ ਦਿਓ। ਤੇ ਨਾਲ ਹੁਕਮ ਕਰ ਦਿੱਤਾ ਕਿ ਭਾਈ ਜਿਹੜਾ ਗੁਰਸਿੱਖ ਇਹ ਰਾਗ ਮਾਲਾ ਦਾ ਭੋਗ ਨਾਲ ਪਾ ਦੇਗਾ, ਉਹਦੀਆਂ ਸਾਰੀਆਂ ਕਾਮਨਾ ਪੂਰੀਆਂ ਹੋਣਗੀਆਂ। ਦੇ ਅਰਥਾਂ ਵਿੱਚ ਬੇਨਤੀ ਕਰਾਂਗਾ, ਨਾਲ ਨਾਲ ਉਹਦੀਆਂ ਕਾਮਨਾ ਸਾਰੀਆਂ ਪੂਰੀਆਂ ਹੋਣਗੀਆਂ। ਤੇ ਜਿਹੜਾ ਭਾਈ ਇਹਦੇ ਬਗੈਰ ਪਾਠ ਦਾ ਭੋਗ ਪਾ ਦੇਗਾ, ਅਧੂਰਾ ਰਹੇਗਾ। ਰਾਗ ਮਾਲ ਪਰ ਹੋਵਤ ਪੂਰਾ, ਰਾਗ ਮਾਲ ਬਿਨ ਪਾਠ ਅਧੂਰਾ। ਭੋਗ ਪਾਏ ਰਾਗ ਮਾਲਾ ਪੜ, ਪਹਿਲੀਆਂ ਪੰਕਤੀਆਂ ਗੁਰਬਲਾਸ ਵਿੱਚ, ਭੋਗ ਪਾਏ ਰਾਗ ਮਾਲਾ ਪੜ, ਫਿਰ ਮੈਂ ਪਾਪ ਜਾਏ ਸਭ ਸੜ। ਰਾਗ ਮਾਲ ਬਿਨ ਪਾਠ ਅਧੂਰਾ, ਰਾਗ ਮਾਲ ਪੜ ਹੋਵਤ ਪੂਰਾ, ਇਹ ਬਚਨ ਕਹੇ ਹਨ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਰਾਗਾਂ ਦੀ ਬੇਨਤੀ ਸੁਣ ਕੇ ਭਾਈ ਗੁਰਦਾਸ ਜੀ 'ਚ ਬਖਸ਼ਿਸ਼ ਕਰਕੇ ਇਹ ਪਵਿੱਤਰ ਰਾਗ ਮਾਲਾ ਦੀ ਬਾਣੀ ਉਚਾਰਨ ਕੀਤੀ ਹੈ। ਸੋ ਸਮਾਪਤੀ ਦੇ ਵਿੱਚ ਜਿਹੜਾ ਸਾਰਾ ਪ੍ਰਕਰਨ ਹੈ ਉਹ ਜਿੱਥੇ ਸੱਸਾ ਅੱਖਰ ਅੱਗੇ ਜਾ ਕੇ ਆਵੇ ਤੇ ਨਾਲੇ ਇਕਾਂਗ ਆਉਣਾ, ਉੱਥੇ ਬੇਨਤੀ ਕਰਾਂਗੇ। ਸੁਣੋ ਰਾਗ ਮਾਲਾ, ਰਾਗਾਂ ਦੀ ਮਾਲਾ ਪੰਕਤੀ ਸਤਿਗੁਰੂ ਗਰੀਬ ਨਿਵਾਸ ਜੀ ਉਚਾਰਦੇ ਹਨ ਨੰਬਰਵਾਰ।
ਰਾਗ ਏਕ ਸੰਗ ਪੰਚ ਬਰੰਗਨ,
ਸਤਿਗੁਰੂ ਜੀ ਕਹਿੰਦੇ ਭਾਈ ਇੱਕ ਤਾਂ ਰਾਗ ਹੈ, ਇੱਕ 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 ਰਾਗ ਨਾਲ ਸੰਗ ਸਾਤ ਪੰਜ ਹਨ, ਬਾਹਰ ਅੰਗਣਾ ਵਾਲੀਆਂ ਸ੍ਰੇਸ਼ਟ ਇਸਤਰੀਆਂ ਘਰਾਂ ਵਾਲੀਆਂ।
ਸੰਗ ਅਲਪ ਹੈ ਆਠੋ ਨੰਦਨ,
ਤੇ ਸੰਗ ਅਲਪ ਹੈ ਆਠੋ ਨੰਦਨ, ਸੰਗ ਸਾਥ ਉਹਨਾਂ ਦੇ ਅਲਾਪੇ ਕਾਰਜ ਹਨ, ਅੱਠ ਅੱਠ ਇਹਨਾਂ ਦੇ ਪੁੱਤਰ ਹਨ ਇੱਕ ਇੱਕ ਦੇ।
ਪ੍ਰਥਮ ਰਾਗ ਭੈਰੋ ਵੈ ਕਰਹੀ,
ਭਾਰਤ ਉਮਰ ਜਿਹੜਾ ਰਾਗ ਕਹਿੰਦੇ ਭੈਰੋ ਵੈ ਕਰਹੀ, ਭੈਰੋ ਵੈ ਉਹ ਰਾਗ ਕਹਿ ਰਹੇ ਹਾਂ।
ਪੰਚ ਰਾਗਨੀ ਸੰਗ ਉਚਰਹੀ,
ਤੇ ਪੰਜ ਇਸਦੇ ਨਾਲ ਹਨ ਉਹ ਵੀ ਉਚਾਰਦੀਆਂ ਹਨ ਸਤਿਗੁਰ ਦੇ ਜਸ ਨੂੰ, ਕਿਹੜੀਆਂ ਕਿਹੜੀਆਂ ਉਹ?
ਪ੍ਰਥਮ ਭੈਰਵੀ ਬਿਲਾਵਲੀ,
ਪਹਿਲੀ ਭਾਈ ਭੈਰਵੀ ਹੈ, ਦੂਜੀ ਬਿਲਾਵਲੀ ਹੈ,
ਪੁਨਿਆਕੀ ਗਾਵ ਹੈ ਬੰਗਲੀ,
ਤੀਜੀ ਪੁਨਿਆਕੀ ਹੈ, ਚੌਥੀ ਬੰਗਲੀ ਵੀ ਨਾਲ ਗਾ ਰਹੀ ਹੈ।
ਪੁਨ ਅਸਲੇਖੀ ਕੀ ਭਈ ਵਾਰੀ,
ਪੁਨਾ ਭਾਈ ਪਾਣੀ ਅਸਲੇਖੀ ਦੀ ਵਾਰੀ ਵੀ ਆ ਗਈ ਨਾਲ।
ਭੈਰੋਂ ਕੇ ਪੰਚਾ ਨਾਰੀ,
ਇਹ ਭੈਰੋ ਰਾਜ ਦੇ ਘਰ ਵਾਲੀਆਂ ਪੰਜ ਹਨ ਇਸਤਰੀਆਂ।
ਪੰਚਮ ਹਰਖ ਦਸਾਖ ਸੁਣਾਵ ਹੈ,
ਇਹ ਪੰਚਮ ਹਰਖ ਦਸਾਖ ਸੁਣਾਵ ਹੈ, ਇੱਕ ਪੰਚਮ ਦੂਜਾ ਹਰਖ ਤੇ ਤੀਜਾ ਦਸਾਖ ਇਹ ਸੁਣਾਉਂਦੇ ਹਨ।
ਕਾਲਮ ਮਦ ਮਾਧਵ ਗਾਵ ਹੈ,
ਤੇ ਚੌਥਾ ਬੰਗਾਲਮ ਬੰਗਾਲਮ, ਪੰਜਵਾਂ ਮਾਧਮ, ਛੇਵਾਂ ਮਾਧਵ ਇਹ ਵੀ ਗਾਉਂਦੇ ਹਨ।
ਲਲਤ ਬਿਲਾਵਲ ਕਾਵਹੀ,
ਸੱਤਵਾਂ ਲਲਤ ਤੇ ਅੱਠਵਾਂ ਬਿਲਾਵਲ, ਇਹ ਅੱਠ ਪੁੱਤਰ ਵੀ ਨਾਲ ਹੀ ਗਾਉਂਦੇ ਹਨ ਭੈਰੋ ਦੇ,
ਆਪਣੇ ਆਪਣੇ
ਆਪਣੇ ਆਪਣੀ ਤਰ੍ਹਾਂ ਤਰੀਕਿਆਂ ਦੇ ਨਾਲ।
ਅੱਠ ਪੁੱਤਰ ਭੈਰਵ ਕੇ,
ਇਹ ਭਾਈ ਅੱਠ ਪੁੱਤਰ ਹੈ ਭੈਰੋ ਰਾਗ ਦੇ।
ਗਾਵ ਹੈ ਗਾਇਨ ਪਾਤਰ,
ਇਹ ਕਿਰਪਾ ਦੇ ਪਾਤਰ ਬਣ ਕੇ ਗਾਉਣ ਵਾਲੇ ਹੋ ਕੇ ਗਾਉਂਦੇ ਹਨ।
ਮਾਲ ਕੌਸਕ ਆਲਾਪ ਹੈ,
ਦੂਜਾ ਭਾਈ ਮਾਲ ਕੌਸਕ ਜਾ ਜਾਣ ਲਓ।
ਸੰਗ ਰਾਗਨੀ ਪੰਚਾ ਥੱਪ ਹੈ,
ਪੰਜ ਰਾਗਨੀ ਇਸ ਨਾਲ ਵੀ ਥੱਪ ਹੈ ਸਤ ਹਨ।
ਗੋਂਡ ਕਰੀ ਅਰ ਦੇਵ ਗੰਧਾਰੀ,
ਇੱਕ ਤਾਂ ਗੋਂਡ ਹੈ ਤੇ ਦੂਜੀ ਦੇਵ ਗੰਧਾਰੀ ਹੈ।
ਗੰਧਾਰੀ ਸੀਹ ਤੇ ਉਚਾਰੀ,
ਦੇਵ ਗੰਧਾਰੀ ਤੇ ਇੱਕ ਗੰਧਾਰੀ ਇੱਕ ਸੀਹ ਹੁੱਟੀ, ਇਹ ਚਾਰ ਹੋ ਗਈਆਂ।
ਧਨਾਸਰੀ ਇਹ ਪੰਚਾ ਗਾਈ,
ਤੇ ਪੰਜਵੀਂ ਧਨਾਸਰੀ ਇਹ ਗੌੜਾ ਕੀਤੀਆਂ ਹਨ, ਇਹ ਗਾ ਰਹੀਆਂ ਹਨ, ਗੌੜਾ ਨੀ ਕੀਤੀਆਂ ਗਾ ਰਹੀਆਂ ਹਨ।
ਮਾਲ ਰਾਗ ਕੌਸਕ ਸੰਗ ਲਾਈ,
ਇਹ ਮਾਲ ਰਾਗ ਕੌਸਕ ਦੇ ਨਾਲ ਲਾ ਦਿੱਤੀਆਂ ਪੰਜੇ।
ਮਾਰੋ ਮਸਤ ਅੰਗ ਮੇਵਾਰਾ,
ਇਹ ਲਾਈ ਨਾਮ ਲਿਆਉਣ ਦਾ ਵੀ ਹੁੰਦਾ, ਲੈ ਕੇ ਆਇਆ। ਹਾਂਜੀ,
ਮਾਰੋ ਮਸਤ ਅੰਗ ਮੇਵਾਰਾ,
ਮਾਰੋ ਇੱਕ, ਦੂਜਾ ਮਸਤ ਅੰਗ, ਤੀਜਾ ਮੇਵਾਰਾ, ਮਸਤ ਅੰਗ ਕਥਾ ਪਾਠ ਹੈ।
ਪਰਬਲ ਚੰਡ ਕੌਸਕ ਉਭਾਰਾ,
ਇਹ ਤਿੰਨ ਹੋ ਗਏ, ਪਰਬਲ ਚੰਡ ਚਾਰ ਤੇ ਕੌਸਕ ਉਭਾਰਾ ਇਹ ਪੰਜ ਹੋ ਗਏ ਤੇ ਉਭਾਰਾ ਛੇ ਹੋ ਗਏ।
ਸੌਖਟ
ਆ ਭੌਰਾ ਨਾਲ ਸੌਖਟ ਚੱਕ ਕੇ ਭੌਰਾ ਨਾਲ ਅੱਠ ਹੋ ਗਏ। ਇਹਨਾਂ ਨੇ ਅੱਠਾਂ ਨੇ ਗਾਉਣਾ ਕੀਤਾ ਜਸ ਨੂੰ
ਮਾਲ ਕੌਸਕ ਸੰਗ ਲਾਏ।
ਇਹ ਅੱਠ ਭਾਈ ਮਾਲ ਕੌਸਕ ਦੇ ਨਾਲ ਆਏ ਹਨ। ਇੱਧਰੇ ਆ ਜਾਓ ਮੰਤਰੀ। ਫਿਰ ਕਹਿੰਦੇ ਭਾਈ ਹਿੰਡੋਲ ਆ ਗਿਆ। ਉਹਦੇ ਤੋਂ ਮੈਂ ਮਾਫ਼ੀ ਮੰਗ ਲਈ ਸੀ, ਅੱਜ ਵੀ ਮੈਂ ਹੀ ਮੰਗ ਲੈਂਦਾ ਹਾਂ।
ਕੌਣ ਆਇਆ ਹਿੰਦੂ?
ਫਿਰ ਭਾਈ ਹਿੰਡੋਲ ਆ ਗਿਆ।
ਪੰਜ ਨਾਰ ਸੰਗ ਅਸ਼ਟ ਸੁਤ
ਪੰਜ ਘਰ ਵਾਲੀਆਂ ਇਸਤਰੀਆਂ ਤੇ ਅੱਠ ਪੁੱਤਰ ਇਸ ਦੇ ਨਾਲ ਵੀ ਆਏ।
ਤਾਨ ਕਲੋਲ
ਉਹਨਾਂ ਦੇ ਤਾਨ ਦੇ ਸਹਿਤ ਹੋਣ ਦੇ ਕਾਰਨ ਕਲੋਲ ਲਹਿਰਾਂ ਉੱਠਦੀਆਂ ਹਨ। ਗਾਉਣ ਦੀਆਂ ਕਿਸ ਤਰ੍ਹਾਂ ਗਾਉਂਦੇ ਆ?
ਗਾਇਨ ਤਾਰ ਮਿਲਾ ਵਹੀ
ਤਾਰ ਮਿਲਾ ਕਰਕੇ ਤਾਲ ਦੇ ਨਾਲ ਗਾਉਂਦੇ ਨੇ ਕਿ ਜੋੜੀ ਵਾਲੇ ਦਾ ਮੂੰਹ ਦੂਜੇ ਪਾਸੇ ਤੇ ਵਾਜੇ ਵਾਲਾ ਰੁਪਈਏ ਵਾਲ ਝਾਕ ਲਾਉ। ਇਸ ਤਰ੍ਹਾਂ ਨਹੀਂ ਦੇਵ ਕਰੀ ਆ ਗਈ। ਇੱਕ ਬਸੰਤੀ ਇੱਕ ਸੰਦੂਰ ਸੋਮਨੀਕ
ਲੈ
ਭਾਰ ਜਾ ਹੀਰੀ ਆ ਗਈ ਹੈ। ਭਾਰ ਜਾ ਪੰਜ ਹਨ ਇਸਤਰੀਆਂ
ਸੰਗ ਲਾਏ ਪਾਂਚਾ ਆਰ ਜਾ
ਪੰਜੇ ਲਾਲਚੀਆਂ ਹਨ ਸੁੰਦਰ
ਆਨੰਦ ਭਾਸਕਰ ਆਏ।
ਇੱਕ ਸੁਰਮਾਨੰਦ ਦੂਜਾ ਭਾਸਕਰ ਇਹ ਵੀ ਆ ਗਿਆ।
ਚੰਦਰ ਬਿੰਬ ਮੰਗਲਨ ਸੁਹਾਏ
ਚੰਦਰ ਬਿੰਬ ਇੱਕ ਮੰਗਲਨ ਇਹ ਸੋਮਨੀਕ ਚਾਰ ਹੋ ਗਏ।
ਸਰਸਵਾਨ ਆ ਆਹੇ ਬਿਨੋਦਾ
ਇੱਕ ਸਰਸਵਾਨ ਪੰਜ ਆ ਬਹੁਰੋ ਆਹੇ ਹੈ ਬਿਨੋਦਾ ਸੋ ਛੇਵਾਂ
ਗਾਵ ਹੈ ਸਰਸ ਬਸੰਤ ਕਮੋਦਾ
ਸਾਹਿਬ ਰਾਤ ਦੇ ਗਾਉਂਦੇ ਨੇ ਬਸੰਤ ਤੇ ਕਮੋਦਾ ਦੋਏ ਹੋ ਗਏ ਅੱਠ ਬਣ ਗਏ।
ਅੱਠ ਪੁੱਤਰ ਮੈਂ ਕਹੇ ਸਵਾਰ
ਇਹ ਅੱਠ ਪੁੱਤਰ ਕਹਿੰਦੇ ਸਵਾਰ ਕੇ ਕਹੇ ਹਾਂ ਲੜੀਵਾਰ
ਆਈ ਦੀਪਕ ਕੀ ਵਾਰੀ
ਫਿਰ ਕਹਿੰਦੇ ਦੀਪਕ ਦੀ ਵਾਰੀ ਆ ਗਈ।
ਕਛੇਲੀ ਪੱਟ ਮੰਜਰੀ
ਇੱਕ ਕਛੇਲੀ ਇੱਕ ਪੱਟ ਮੰਜਰੀ
ਟੋਡੀ ਕਹੀ ਅਲਾਪ
ਇੱਕ ਟੋਡੀ ਅਲਾਪ ਕੇ ਕਹਿ ਰਹੀ ਉਚਾਰਨ ਕਰ ਰਹੀ ਹੈ।
ਕਾਹੋਤੀ ਆ
ਤਿੰਨ ਹੋ ਗਈਆਂ ਪਹਿਲਾਂ ਤੇ ਇੱਕ ਕਮੋਦੀ ਆ ਬਹੁਤ ਪੰਜਵੀਂ ਗੂਜਰੀ ਹੋ ਗਈ।
ਦੀਪਕ ਕੇ
ਦੀਪਕ ਦੇ ਨਾਲ ਇਸਤ ਕਰ ਦਿੱਤੀਆਂ। ਇੱਕ ਕਾਲੰਕ ਦੂਜਾ ਕੁੰਤਲ ਆਉ ਬਹੁੜ ਆਰਾਮ ਹੈ ਤੀਜਾ
ਕਮਲ ਕੁਸਮ ਚੰਪਕ ਕੇ ਨਾਮ
ਚੌਥਾ ਕਮਲ ਹੈ ਪੰਜਵਾਂ ਕੁਸਮ ਹੈ ਛੇਵਾਂ ਚੰਪ ਕੇ ਨਾਂ ਹਨ ਇਹਨਾਂ ਦੇ।
ਦੌਰਾ ਆਓ ਕਾਂਦਰਾ ਕਲਿਆਂਦਰ
ਇੱਕ ਦੌਰਾ ਆਓ ਰਾਮ ਕੋਈ ਰਾਮ ਦਾ ਨਾਮ ਉਚਾਰਨ ਕਰਦੇ ਰਾਮਾ ਨੇ ਪਹਿਲਾਂ ਕਾਲੰਕ ਕੁੰਤਲ ਔਰ ਰਾਮ ਇੱਕ ਕਲੰਕ ਹੈ ਦੂਜਾ ਕੁੰਤਲ ਹੈ ਔਰ ਬਹੁੜੇ ਰਾਮ ਦਾ ਉਚਾਰਨ ਕਰਦੇ ਹਨ ਤੇ ਕਮਲ ਇੱਕ ਕੁਸਮ ਚੰਪਕ ਕੇ ਨਾਮ ਇਹ ਨਾਂ ਹਨ ਇਹਨਾਂ ਦੇ ਦੱਸੇ ਹੋਏ। ਇੱਕ ਦੌਰਾ ਤੇ ਬਹੁੜਾ ਕਾਂਦਰਾ ਤੇ ਇੱਕ ਕਲਿਆਣ ਇਹ ਅੱਠ ਬਣ ਗਏ।
ਪੁੱਤਰ ਦੀਪਕ ਕੇ ਜਾਨ
ਇਹ ਅੱਠ ਪੁੱਤਰ ਭਾਈ ਦੀਪਕ ਦੇ ਜਾਣ ਲਵੋ।
ਸਭ ਮਿਲ ਸ੍ਰੀ ਰਾਗ ਵੈ ਗਾਵੇ
ਇਹ ਸਾਰੇ ਮਿਲ ਕੇ ਗਾਉਂਦੇ ਹਨ ਪ੍ਰੇਮ ਦੇ ਸਹਿਤ ਹੁਣ ਸ੍ਰੀ ਰਾਗ ਦੀ ਵਾਰੀ ਹੈ।
ਸਭ ਮਿਲ ਸ੍ਰੀ ਰਾਗ ਵੈ ਗਾਵੇ
ਸਾਰੇ ਮਿਲ ਕੇ ਸ੍ਰੀ ਰਾਗ ਨੂੰ ਗਾਉਂਦੇ ਹਨ ਜਾਂ ਸ੍ਰੀ ਰਾਗ ਵੀ ਗਾਉਂਦਾ।
ਪੰਚਾ ਸੰਗ ਬਰੰਗਨ ਲਾਵੇ
ਪੰਜ ਪੰਜ ਘਰ ਵਾਲੀਆਂ ਲਾਵੇ ਨਾਲ ਲਿਆਏ ਹਨ।
ਬੈਰਾਰੀ ਕਰਨਾਟੀ ਧਰੀ
ਇੱਕ ਬੈਰਾਰੀ ਇੱਕ ਕਰਨਾਟੀ ਇਹ
ਗਵਰੀ ਗਾਵ ਹੈ ਆਸਾਵਰੀ
ਇਹ ਗਾਉਂਦੀ ਹੈ ਆਸਾਵਰੀ ਆਸਾਵਰੀ ਨੇ ਆਸਾਵਰੀ ਹੈ ਗਾ ਰਹੀਆਂ ਹਨ ਗੌਰਵਤਾ ਦੇ ਸਹਿਤ।
ਇਹ ਪਛ ਸਿੰਧ ਵੀ ਅਲਾਪੀ
ਇਹਨਾਂ ਦੇ ਨਾਲ ਹੀ ਸਿੰਧ ਵੀ ਅਲਾਪ ਕਰਦੀ ਹੈ।
ਸ੍ਰੀ ਰਾਗ ਸਿਓ ਪੰਚਾ ਥਾਪੀ
ਇਹ ਸ੍ਰੀ ਰਾਗ ਨਾਲ ਪੰਜ ਲਾ ਦਿੱਤੀਆਂ ਭਾਈ।
ਸਾਲੂ ਸਾਰਗ ਸਾਗਰਾ
ਇੱਕ ਸਾਲੂ ਹੈ ਇੱਕ ਸਾਰਗ ਹੈ ਤੀਜਾ ਸਾਗਰਾ ਹੈ।
ਔਰ ਗੌਂਡ ਗੰਭੀਰ
ਔਰ ਬਹੁੜ ਇੱਕ ਗੌਂਡ ਹੈ ਇੱਕ ਗੰਭੀਰ ਹੈ।
ਅੱਠ ਪੁੱਤਰ ਸ੍ਰੀ ਰਾਗ ਕੇ
ਪੰਜ ਹੋ ਗਏ ਪਹਿਲੀ ਪੰਚ ਤੇ ਅੱਠ ਪੁੱਤਰ ਸ੍ਰੀ ਰਾਗ ਦੇ ਹਨ। ਤਿੰਨ ਅੱਗੇ ਸੁਣੋ
ਗੁੰਡ ਕੁੰਭ ਹਮੀਰ
ਇੱਕ ਗੁੰਡ ਹੈ ਇੱਕ ਕੁੰਭ ਹੈ ਇੱਕ ਹਮੀਰ ਹੈ ਅੱਠ ਪੁੱਤਰ ਬਣ ਗਏ ਇਹ।
ਅੰਤਮ ਮੇਘ ਰਾਗ ਵੈ ਗਾਵੇ
ਭਾਈ ਮੇਘ ਰਾਗ ਉਹ ਵੀ ਉਸੇ ਨੂੰ ਗਾਉਂਦਾ ਪਰਮੇਸ਼ਰ ਨੂੰ।
ਪੰਚਾ ਸੰਗ ਬਰੰਗਨ ਲਾਵੇ
ਇਹ ਵੀ ਪੰਜਾਂ ਨੂੰ ਨਾਲ ਲੈ ਕੇ ਲੱਗੀਆਂ ਹਨ ਇਸ ਨਾਲ।
ਸੋਰਠ ਗੋਡ ਮਲਾਰੀ ਧੁਨੀ
ਇੱਕ ਤਾਂ ਸੋਰਠ ਹੈ ਦੂਜੀ ਗੋਡ ਹੈ ਤੀਜੀ ਮਲਾਰੀ ਹੈ ਧੁਨੀ ਦੇ ਸਹਿਤ।
ਗੁਣ ਗਾਵ ਹੈ ਆਸਾ ਗੁਣ ਗੁਣੀ
ਇਹ ਭਾਈ ਆਸਾ ਵੀ ਗਾਉਂਦੀ ਹੈ ਗੁਣ ਗੁਣੀ ਵਿਚਾਰ ਦੇ ਸਹਿਤ।
ਉੱਚਾ ਸੁਰ ਸੁਹਾ ਪੁਨ ਕੀਨੀ
ਇਹ ਸੁਹਾ ਪੁਨ ਬਣਾਉਣਾ ਕੀਤੀ ਹੈ।
ਮੇਘ ਰਾਗ ਤੋਂ ਪੰਚਾ ਚੀਨੀ
ਇਹ ਮੇਘ ਰਾਗ ਦੇ ਸਾਧ ਪੰਜ ਚੀਨੀ ਜਾਣ ਲਵੋ।
ਮੈਰਾ ਤਹਰ ਗਾ ਰਾਜ ਧਰ ਕੇਦਾਰਾ
ਇੱਕ ਬੈਰਾ ਧਰ ਇੱਕ ਦਾਈ ਧਰ ਇੱਕ ਕੇਦਾਰਾ ਤਿੰਨ
ਜਬਲੀ ਧਰ ਨਟ ਆਓ ਜਲ ਧਾਰਾ
ਇੱਕ ਜਬਲੀ ਧਰ ਚਾਰ ਤੇ ਨਟ ਪੰਜ ਆਓ ਬਾਹਰੋ ਜਲ ਧਾਰਾ ਛੇ
ਮਨ ਗਾਵਹਿ ਸ਼ੰਕਰ ਆਓ
ਸਿਆਮਾ ਸ਼ੰਕਰ ਸ਼ਿਵਜੀ ਆੜਕ ਸ਼ੰਕਰ ਆੜਕ ਵੀ ਤੇ ਸਿਆਮਾ ਆੜਕ ਵੀ
ਮੇਘ ਰਾਗ ਪੁੱਤਰਨ ਕੇ ਨਾਮਾ
ਮੇਘ ਰਾਗ ਪੁੱਤਰਾਂ ਦੇ ਨਾਂ ਹਨ ਭਾਈ ਦੇਖ ਲੋ ਕਈ ਲੋਕ ਕਹਿੰਦੇ ਕਿ ਰਾਗਮਾਲਾ ਦੀ ਚੰਚਲਤਾਈ ਆਉਂਦੀ ਹੈ ਚੰਚਲਤਾਈ ਦਾ ਕਥਨ ਕੀਤਾ ਜੇ ਅੰਤਰੀ ਵਜੇ ਉਹਦੇ ਸੁਣ ਤੋਂ ਪਤਾ ਲੱਗਣਾ ਕਿਹੜੀ ਚੰਚਲਤਾਈ ਇਹਦੇ ਵਿੱਚ ਗਿਣਤੀ ਦੱਸੀ ਹੈ ਖਸ਼ਟ ਰਾਗ ਉਹਨ ਗਾਏ ਉਸ ਪਰਮੇਸ਼ਰ ਦੇ ਤਾਈ ਗਾਇਆ ਹੈ ਛੇ ਰਾਗਾਂ ਨੇ
ਰਾਗ ਨੀਤੀ
ਤੇ ਨਾਲ ਕੀ ਉਹਦੀਆਂ ਘਰ ਵਾਲੀਆਂ ਛੇ ਪੰਜਾਤੀ
ਪੁੱਤਰ ਰਾਗਨ ਕੇ
ਸਾਰੇ ਪੁੱਤਰ ਪਾਏ ਰਾਗਾਂ ਦੇ ਹਨ
ਦਸ ਪੀਸ
ਅਠਾਰਾਂ ਤੇ ਦਸ ਅਠਾਈ ਤੇ ਵੀਹ ਅਠਤਾਲੀ ਛੇ ਅੱਠ ਅੜਤਾਲੀ ਅੜਤਾਲੀ ਪੁੱਤਰ ਹੋ ਗਏ ਤੇ ਤੀਹ ਘਰ ਵਾਲੀਆਂ ਅਠੱਤਰ ਹੋ ਗਏ ਤੇ ਛੇ ਆਪ ਮੁਖੀ ਰਾਗ ਹੋਏ ਚੁਰਾਸੀ ਬਣ ਗਏ ਜਿਹੜਾ ਰਾਗਮਾਲਾ ਦਾ ਪਾਠ ਕਰੇਗਾ ਉਹਨੂੰ ਕਦੇ ਚੁਰਾਸੀ ਦਾ ਗੇੜਾ ਨੀ ਭੁਗਤਣਾ ਪਵੇਗਾ ਸਵਰਨਿਤਾ ਪ੍ਰਤੀ ਨਿਤਨੇਮ ਕਰਨ ਵਾਲੇ ਨੂੰ ਜਿਹੜਾ ਭੋਗ ਵੀ ਪਾਵੇਗਾ ਭੋਗ ਦੇ ਟਾਈਮ ਤੇ ਨਾਲ ਉਹਨੂੰ ਵੀ ਚੁਰਾਸੀ ਦਾ ਗੇੜਾ ਨੀ ਭੁਗਤਣਾ ਪਵੇਗਾ ਕੱਟਿਆ ਜਾਵੇਗਾ ਇਹ ਚੁਰਾਸੀ ਚੁਰਾਸੀ ਹੈ ਗਿਣਤੀ ਕੀਤੀ ਹੈ ਸੋ ਸ਼ਰਾਰਤ ਕੀਤੀ ਹੈ ਕਿਸੇ ਨੇ ਇੱਥੇ ਛੱਕਾ ਲਾਇਆ ਹੈ ਸੋ ਆਪ ਪੋਥੀਆਂ ਦੇ ਵਿੱਚ ਦੋਵੇਂ ਏਕੇ ਹੁੰਦੇ ਕੀ ਹੈ ਨਾ ਤੁਹਾਡੇ ਦੋ ਹਨ ਇੱਥੇ ਲਓ ਦੂਜੇ ਸੋ ਖਾਲਸਾ ਜੀ ਅਠਾਰਾਂ ਦਸ ਬੀਸ ਅਠਾਰਾਂ ਹੋ ਗਏ ਅਠਾਰਾਂ ਤੇ ਦਸ ਅਠਾਈ ਤੇ ਵੀਹ ਅਠਤਾਲੀ ਇਹ ਗਿਣਤੀ ਵੀ ਹੈ ਬੀਬੀ ਦੇ ਬੱਚੇ ਨੂੰ ਉੱਧਰ ਲੈ ਜਾ ਰੌਲਾ ਨੂੰ ਪਾਉਣ ਸੋ ਇਹ ਅਠਤਾਲੀ ਬਣ ਗਏ ਹੈ ਤੇ ਤੀਹ ਘਰ ਵਾਲੀਆਂ ਬਣੀਆਂ ਅਠੱਤਰ ਬਣ ਗਏ ਤੇ ਛੇ ਬਣ ਗਏ ਰਾਗ ਆਪ ਮਾਲਕ ਜਿਹੜੇ ਮੁਖੀ ਚੁਰਾਸੀ ਇਹਨਾਂ ਦੀ ਗਿਣਤੀ ਹੈ ਰਾਗਾਂ ਦੀ ਤੇ ਰਾਗੜੀਆਂ ਦੀ ਤੇ ਪੁੱਤਰਾਂ ਦੀ ਸੋ ਇੱਥੇ ਹੁਣ ਇੱਕ ਹੈ ਜਿਹੜੇ ਭਰਾ ਸਾਡੇ ਕਹਿੰਦੇ ਜੇ ਰਾਗਮਾਲਾ ਨਹੀਂ ਉਹ ਕਹਿੰਦੇ ਦੇਖੇ ਆਦ ਸੱਚ ਜੁਗਾਦ ਸੱਚ ਇਸੇ ਐੜੇ ਤੋਂ ਮਾੜੇ ਨੇ ਬਾਣੀ ਆਰੰਭ ਕੀਤੀ ਹੈ ਉਹ ਇੱਥੋਂ ਲੈਂਦੇ ਹੈ ਜੇ ਪਰ ਉਹਨਾਂ ਨੂੰ ਪੁੱਛ ਲਈ ਗਾਹ ਸਿੱਧ ਨਹੀਂ ਕਰ ਸਕਦੇ ਜੇ ਆਦ ਸੱਚ ਜੁਗਾਦ ਸੱਚ ਤੋਂ ਹੈ ਇੱਥੇ ਵੀ ਏਕਾ ਲਾਇਆ ਤੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉੱਥੇ ਵੀ ਏਕਾ ਲਾਇਆ ਫਿਰ ਉੱਥੇ ਦੁਆ ਵੀ ਚਾਹੀਦਾ ਸੀ ਨਾਨਕ ਹੋਸੀ ਧੀ ਸੱਚ ਜਿਹੜਾ ਹੈ ਇੱਥੋਂ ਤੱਕ ਮੂਲ ਮੰਤਰ ਚਾੜ ਕੇ ਇੱਕ ਏਕਾ ਲਾਇਆ ਦੂਆ ਨਹੀਂ ਲਾਇਆ ਇੱਥੇ ਕੇਵਲ ਡੰਡੀਆਂ ਨਹੀਂ ਉੱਥੇ ਏਕਾ ਲਾ ਕੇ ਤੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੀ ਪਹਿਲੀ ਪੌੜੀ ਉੱਥੇ ਬਣਾ ਕੇ ਇਹ ਦੋ ਥਾਵਾਂ ਤੇ ਏਕੇ ਹੈ ਪਹਿਲਾ ਮੂਲ ਮੰਤਰ ਦਾ ਜਨਾਇਕ ਹੈ ਦੂਜਾ ਪਹਿਲੀ ਪੌੜੀ ਦਾ ਜਨਾਇਕ ਹੈ ਇਸ ਵਾਸਤੇ ਦੋਵੇਂ ਏਕੇ ਲੱਗੇ ਹਨ ਇਸ ਵਾਸਤੇ ਐੜੇ ਅੱਖਰ ਤੋਂ ਬਾਣੀ ਨਹੀਂ ਮੰਨੀ ਜਾ ਸਕਦੀ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜੋ ਵੇਦਾਂ ਦੇ ਵਿੱਚ ਓ ਨਮੋ ਓ ਨਾਮ ਓਮ ਓ ਓਮ ਆਰਕ ਜਿਹੜਾ ਹੈ ਓਮ ਆਰਕ ਜੋ ਇਹ ਨਿਯਮ ਸੀ ਤਰੇਕ ਪ੍ਰਕਾਰ ਦਾ ਢੇਰ ਪਿਆ ਹੋਇਆ ਸੀ ਮੰਤਰਾਂ ਦਾ ਕੋਈ ਚਾਰ ਮਾਤਰਾ ਵਿਸ਼ੇਸ਼ ਮਤ ਵਾਲੇ ਮੰਨਦੇ ਹੈ ਕੋਈ ਆਪਣਾ ਤਿੰਨ ਮਾਤਰਾ ਮੰਨਦੇ ਹੈ ਕੋਈ ਗੁਰੂ ਕੇ ਪਿਆਰੇ ਨੂੰ ਸਾਢੇ ਤਿੰਨ ਮਾਤਰਾ ਮੰਨਦਾ ਹੈ ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਨਾਲ ਇਹ ਤਰੇਕ ਪ੍ਰਕਾਰ ਦਾ ਜਿਹੜਾ ਢੇਰ ਸੀ ਉਹਨੂੰ ਮੇਟਣ ਵਾਸਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਏਕਾ ਲਾ ਦਿੱਤਾ ਫਿਰ ਕੀੜੀ ਨੂੰ ਸਿਹਾਰੀ ਲਾ ਕੇ ਕੱਕਾ ਇੱਕ ਨਹੀਂ ਕਿਹਾ ਅੰਗ ਲਾਇਆ ਏਕ ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਏਕਾ ਲਾ ਕੇ ਅੱਗੇ ਊੜਾ ਬਣਾਇਆ ਓਮਕਾਰ ਹੈ ਉਹ ਉਹ ਕੋਈ ਵੀ ਕਵੀ ਹੈ ਕਰੇ ਜਸ ਕਰਨ ਲੱਗੇ ਉਹ ਪਹਿਲਾਂ ਮੰਗਲ ਕਰਦਾ ਫਿਰ ਗੁਰੂ ਵਰਗਾ ਕਵੀ ਕੌਣ ਹੋਵੇਗਾ ਜਿਸ ਨੇ ਗੁਰਬਾਣੀ ਰੂਪ ਕਾਵਿ ਦੀ ਸਿਰਜਣਾ ਦੁਨੀਆਂ 'ਚ ਪ੍ਰਗਟ ਕੀਤੀ ਜੀਵਾਂ ਦੀ ਕਲਿਆਣ ਵਾਸਤੇ ਰਸ ਦੇਣ ਵਾਸਤੇ ਅਕਾਲ ਪੁਰਖ ਪਰਮੇਸ਼ਰ ਦਾ ਸਰਗੁਣ ਰੂਪ ਵਿੱਚ ਆ ਕੇ ਗੁਰੂ ਸਾਹਿਬਾਨ ਨੇ ਮੰਗਲ ਕੀਤਾ ਮੰਗਲ ਕਰਕੇ ਇੱਕ ਓਮਕਾਰ ਸਤਨਾਮ ਸੱਸੇ ਅੱਖਰ ਤੋਂ ਬਾਣੀ ਆਰੰਭ ਕੀਤੀ ਹੈ ਤੇ ਅਠਾਰਾਂ ਦਸ ਬੀਸ ਸੱਸਾ ਹੀ ਇੱਥੇ ਹੈ ਦੋ ਇੱਥੇ ਅੱਗੇ ਏਕੇ ਹਨ ਇੱਕ ਏਕਾ ਬਾਣੀ ਦੀ ਸਮਾਪਤੀ ਦਾ ਤੇ ਦੂਜਾ ਏਕਾ ਪ੍ਰਕਰਨ ਦਾ ਪ੍ਰਕਰਨ ਦੋ ਰੱਖੇ ਹੈ ਸਹੀ ਲਿਖਾਰੀ ਤੇ ਸਹੀ ਕਵੀ ਉਹ ਹੁੰਦਾ ਜਿਹੜੇ ਪ੍ਰਕਰਨ ਤੋਂ ਆਰੰਭ ਕਰੇ ਉਸ ਪ੍ਰਕਰਨ ਦੇ ਸੰਯੁਕਤ ਸੰਪੂਰਨਤਾ ਕਾਵਿ ਦੀ ਕਰੇ ਸਤਿਗੁਰੂ ਗਰੀਬ ਨਿਵਾਸ ਜੀ ਜੇ ਸੱਚੇ ਪਾਤਸ਼ਾਹ ਪ੍ਰਕਰਨ ਵਿੱਚ ਫਰਕ ਪਾ ਦਿੰਦੇ ਫਿਰ ਦੁਨੀਆਂ ਦਾ ਕਿਹੜਾ ਕਵੀ ਸੀ ਜਿਹੜਾ ਆਪਣੀ ਕਾਪ ਨੂੰ ਕਾਵ ਨੂੰ ਪੂਰਿਆ ਉਤਾਰ ਸਕਦਾ ਇਸ ਵਾਸਤੇ ਉਪ ਕਰਮ ਤੇ ਉਪ ਸਹਾਰ ਇਹ ਦੋ ਪ੍ਰਕਰਨ ਹੈ ਉਪ ਕਰਮ ਹੁੰਦਾ ਅੰਗ ਤੋਂ ਉਪ ਸਹਾਰ ਹੁੰਦਾ ਹੈ ਸੋ ਅੱਖਰ ਤੋਂ ਸਤਿਗੁਰੂ ਜੀ ਨੇ ਉਪ ਕਰਮ ਸਹਾਰ ਜਿਹੜਾ ਉਪ ਕਰਮ ਜੋ ਪ੍ਰਕਰਨ ਹੈ ਇਹ ਏਕਾ ਲਾ ਕੇ ਸਿੱਧ ਕੀਤਾ ਇੱਕ ਤਾਂ ਦੁੰਦ ਵਾਰ ਮੇਚ ਦਿੱਤਾ ਇੱਕ ਏਕਾ ਲਾ ਕੇ ਉਪ ਕਰਮ ਬਣਾ ਲਿਆ ਹੈ ਓਮਕਾਰ ਕਰਕੇ ਮੰਗਲ ਸ਼ੁਰੂ ਕਰ ਦਿੱਤਾ ਤੇ ਮੰਗਲ ਤੋਂ ਪਿੱਛੇ ਅੱਗੇ ਕੋਈ ਰਚਨਾ ਰੱਖੀ ਦੀ ਹੈ ਇਸ ਵਾਸਤੇ ਸੱਸੇ ਅੱਖਰ ਤੋਂ ਇਹ ਦੋਵੇਂ ਪ੍ਰਕਰਨ ਇਕੱਠੇ ਕਰਕੇ ਤੋਰੇ ਹੈ ਤੇ ਦੋਵੇਂ ਪ੍ਰਕਰਨ ਸਮਾਪਤੀ ਵਿੱਚ ਲਿਆ ਕੇ ਪੂਰੇ ਕੀਤੇ ਹੈ ਕਿ ਜਿਹੜੇ ਕਹਿੰਦੇ ਵੀ ਆਦ ਸੱਚ ਜੁਗਾਦ ਸੱਚ ਸੋ ਗੁਰੂ ਕੇ ਪਿਆਰੋ ਉੱਥੇ ਤਨ ਮਨ ਸੀਵਾ ਹਰਿਆ ਪਿਆ ਕਿਸੇ ਨੇ ਐੜਾ ਹੈ ਤੇ ਜੇ ਇਹ ਦੋਵੇਂ ਐੜੇ ਠੀਕ ਹੈ ਤੇ ਇਥੋਂ ਬਾਣੀ ਆਰੰਭ ਹੈ ਤੇ ਸਿੱਧ ਕਰਨੀ ਉਹ ਏਕਾ ਕੇ ਸਵਾਸ ਚਲਾਇਆ ਔਰ ਅਵਸਰ ਕੋਈ ਨੀ ਦਿੰਦੇ ਗਏ ਅੜੀਆ ਘੋੜੇ ਦੀ ਤਰ੍ਹਾਂ ਸੁਭਾਅ ਬਣਿਆ ਹੋਇਆ ਹੈ ਸੋ ਖਾਲਸਾ ਜੀ ਸਤਿਗੁਰੂ ਜੀ ਨੇ ਜਿਹੜੇ ਕਹਿੰਦੇ ਜੇ ਮਹਾਂਮੰਤਰ ਤੱਕ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ ਤੇ ਜੇ ਭਲਾ ਉਹਨਾਂ ਦੇ ਕਹਿਰ ਮੁਤਾਬਕ ਮੰਨਣਾ ਆਪਾਂ ਤਾਂ ਮੰਨਣਾ ਗੁਰੂ ਨਾਨਕ ਹੋਸੀ ਕੀ ਸਾਚਾ ਕੀ ਪਰ ਉਹਨਾਂ ਨੂੰ ਉੱਤਰ ਦੇਣ ਵਾਸਤੇ ਰਾਜਮਹਾਲ ਦੀ ਸਿੱਧਤਾ ਵਾਸਤੇ ਉੱਤਰ ਹੈ ਗੁਰਪ੍ਰਸਾਦ ਤੱਕ ਹੋ ਗਿਆ ਮੂਲ ਮੰਤਰ ਤੇ ਅੱਗੇ ਹੈ ਜਪ ਤੇ ਜਪ ਤੋਂ ਅੱਗੇ ਜਾ ਕਰਕੇ ਨਾਨਕ ਹੋਸੀ ਕੀ ਸਾਚੇ ਹੋਈ ਪੌੜੀ ਪੂਰੀ ਕਿੱਥੇ ਲੱਗਾ ਏਕ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੇ ਅੱਗੇ ਫਿਰ ਇੱਕ ਇੱਕ ਹੈ ਜਾਂ ਤਾਂ ਉੱਥੇ ਦੂਆ ਹੋਵੇ ਫਿਰ ਮੰਨਿਆ ਜਾ ਸਕਦਾ ਹੈ ਇਸ ਵਾਸਤੇ ਮੂਲ ਮੰਤਰ ਹੈ ਤੇ ਨਾਨਕ ਹੋਸੀ ਵੀ ਸੱਚ ਤੱਕ ਹੈ ਤੇ ਜੇ ਉਦੋਂ ਅੱਗੇ ਬਾਣੀ ਆਰੰਭ ਬਣਦੇ ਹੈ ਕਹਿੰਦੇ ਜੇ ਤਾਂ ਮੂਲ ਮੰਤਰ ਸੀ ਤੇ ਸੱਸੇ ਤੋਂ ਕਿਵੇਂ ਆਰੰਭ ਹੋ ਗਈ ਤੇ ਜੇ ਪਰ ਪਹਿਲੀ ਪੌੜੀ ਮੂਲ ਮੰਤਰ ਵੀ ਮੰਨ ਲਿਆ ਜਾਵੇ ਹੈ ਵੀ ਪਰ ਉਹਨਾਂ ਉੱਤਰ ਦੇਣ ਵਾਸਤੇ ਸਿੱਧ ਕਰਨ ਵਾਸਤੇ ਲੋੜ ਹੈ ਅੱਗੇ ਪੜੋ ਤਾਂ ਸੋਚਿਆ ਸੋਚਣਾ ਹੋਵੇ ਸੱਸੇ ਤੋਂ ਫਿਰ ਸ਼ੁਰੂ ਹੁੰਦਾ ਕੰਮ ਇਸ ਵਾਸਤੇ ਸੱਸੇ ਅੱਖਰ ਤੋਂ ਬਾਣੀ ਆਰੰਭ ਸਿੱਧ ਕਰਦੀ ਹੈ ਪ੍ਰਕਰਨ ਮੁਤਾਬਕ ਤੇ ਲਿਖਤਾ ਮੁਤਾਬਕ ਸੱਸੇ ਤੋਂ ਆਰੰਭ ਕਰਕੇ ਸੱਸੇ ਤੇ ਸਮਾਪਤੀ ਹੈ ਏਕ ਤੋਂ ਆਰੰਭ ਕਰਕੇ ਤੇ ਸਮਾਪਤੀ ਤੇ ਜਾ ਕੇ ਏਕਾ ਲਾਇਆ ਉਪ ਕਰਮ ਤੇ ਉਪ ਸਹਾਰ ਇਹ ਦੋਵੇਂ ਪ੍ਰਕਰਨ ਆਰੰਭ ਕਰਕੇ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੇ ਇਹ ਰਾਗਮਾਲਾ ਸੰਪੂਰਨ ਕੀਤੀ ਹੈ ਇਸ ਵਾਸਤੇ ਗੁਰਬਾਣੀ ਤੇ ਕਦੇ ਸ਼ੱਕ ਨਹੀਂ ਕਰਨੀਗੀ ਤੇ ਹੋਰ ਵੀ ਕਿਸੇ ਦੀ ਲਿਖਤ ਹੈ ਬਾਕੀ ਭਾਈ ਜੋਤ ਸਿੰਘ ਜੀ ਹੁਣ ਤਾਂ ਚੜ੍ਹਾਈ ਕਰ ਗਏ ਹੈ ਅਚੀਤ ਸਾਹਸਾ ਦਿਵਾਉਣ ਵਾਲੇ ਸੰਤ ਬਾਬਾ ਗੁਰਬਚਨ ਸਿੰਘ ਦੀ ਖਾਲਸਾ ਜਿਸ ਵੇਲੇ ਕਰਤਾਰਪੁਰ ਸਾਹਿਬ ਇੱਕ ਜਿਹੜਾ ਗਏ ਸੀ ਦਰਸ਼ਨ ਕਰ ਰਹੇ ਸੀ ਇਹ ਭਾਈ ਸਾਹਿਬ ਵੀ ਉੱਥੇ ਗਏ ਸੀ ਲਿਖਤ ਵੇਖ ਕੇ ਇਹਨਾਂ ਨੂੰ ਮੰਨਣਾ ਪਿਆ ਸੀ ਸੋ ਗੁਰੂ ਕੇ ਪਿਆਰੇ ਉਹਨੂੰ ਪਿੱਛੋਂ ਜਿਹੜੇ ਅੱਖਰਾਂ ਦੀ ਪਰਖ ਕਰਨ ਵਾਲੇ ਹੈ ਆਪਣਾ ਸਾਇੰਸ ਦੇ ਮੁਤਾਬਕ ਉਹਨਾਂ ਲੋਕਾਂ ਨੂੰ ਲਿਜਾ ਕੇ ਵੀ ਅੱਖਰ ਵਿਖਾਏ ਗਏ ਉਹਨਾਂ ਨੇ ਸਿੱਧ ਕੀਤਾ ਵੀ ਇੱਕੋ ਸਿਆਹੀ ਇੱਕੋ ਕਲਮ ਤੇ ਇੱਕੋ ਲਿਖਾਰੀ ਲਿਖਤ ਹੈ ਇਹਦੇ ਵਿੱਚ ਕੋਈ ਫਰਕ ਨਹੀਂ ਇੱਕ ਸੋਭਾ ਸਿੰਘ ਸੀ ਦਿੱਲੀ ਦਾ ਉਹਨੇ ਇੱਕ ਸਰੂਪ ਬਿਨਾਂ ਰਾਜਮਾਲਾ ਤੋਂ ਲਿਖ ਕੇ ਲਿਆਂਦਾ ਸੀ ਆਪਣੇ ਟਾਈਮ ਵਿੱਚ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਕਿਹਾ ਕਿ ਸਰੂਪ ਪ੍ਰਮਾਣ ਕਰੋ ਸਿੰਘਾਂ ਨੇ ਕਿਹਾ ਕਿ ਭਾਈ ਗੁਰਬਾਣੀ ਤੇ ਸਾਨੂੰ ਨਫ਼ਰਤ ਨਹੀਂ ਪਰ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਰਾਜਮਾਲਾ ਤੋਂ ਰਹਿਤ ਹੈ ਸਤਿਗੁਰੂ ਨੇ ਰਾਜਮਾਲਾ ਲਿਖੀ ਹੈ ਕਰਤਾਰਪੁਰ ਸਾਹਿਬ ਵਾਲੀ ਵੀਡ ਵਿੱਚ ਇਸ ਤਰ੍ਹਾਂ ਹੈ ਬਰਾਜਮਾਨ ਹੈ।